ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸਵਾਗਤ ਕਰਦਾ ਜੀ ਆਪ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਆਪ ਸਭ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੰਦਰੁਸਤ ਹੋ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਢੇਰ ਸਾਰੀਆਂ ਗੱਲਾਂ ਆਪਾਂ ਕਰਾਂਗੇ ਚਿੰਤਨ ਕਰਾਂਗੇ ਔਰ ਜਿੱਧਰ ਨੂੰ ਗੱਲਬਾਤ ਚੱਲੇਗੀ ਦਿਲ ਲੈ ਜਾਏਗਾ ਤੁਸੀਂ ਲੈ ਜਾਓਗੇ ਆਪਾਂ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਸਾਡਾ ਸੰਪਰਕ ਦਾ ਪਤਾ ਜੀ request@harmanradio.com ਈਮੇਲ ਹੈ ਅਤੇ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਆਪਣੀਆਂ ਤਸਵੀਰਾਂ ਭੇਜ ਸਕਦੇ ਹੋ ਆਪਣੇ ਵਿਚਾਰ ਆਪਣੀ ਗੱਲਬਾਤ ਫਤਿਹ ਦੀ ਸਾਂਝ ਬੁਲਾ ਸਕਦੇ ਹੋ ਜੀ ਸੋ ਤਰੀਕ ਅੱਜ 6 ਫਰਵਰੀ ਹੋ ਗਈ ਹੈ 2021 ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ 8:02 ਸੁਬਾਹ ਦੇ ਹੋ ਗਏ ਨੇ ਸਿਡਨੀ ਸਮੇਂ ਦੇ ਮੁਤਾਬਿਕ ਡੇ ਲਾਈਟ ਸੇਵਿੰਗ ਚੱਲ ਰਹੀ ਹੈ ਇੱਕ ਮਹੀਨਾ ਹੋਰ ਰਹਿੰਦਾ ਤਕਰੀਬਨ 1.5 ਅਤੇ ਫਿਰ ਹਟ ਜਾਣੀ ਹੈ ਕਿਉਂਕਿ ਬ੍ਰਿਸਬਨ ਦੇ ਵਿੱਚ ਇਸ ਵੇਲੇ 7:03 ਹੋਏ ਸੋ ਘੰਟੇ ਦਾ ਫਰਕ ਹੈ ਈਸਟ ਕੋਸਟ ਦੇ ਸ਼ਹਿਰਾਂ ਦੇ ਵਿੱਚ ਹੀ ਪਰ ਸੈਂਟਰਲ ਆਸਟ੍ਰੇਲੀਆ ਜਿੱਥੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਹੈ 7:33 ਹੈ ਕਿਉਂਕਿ ਉਹ ਸਿਡਨੀ ਤੋਂ ਅੱਧਾ ਘੰਟਾ ਪਿੱਛੇ ਆ ਔਰ ਤਕਰੀਬਨ 3 ਘੰਟੇ ਪਿੱਛੇ ਪਰਥ ਚੱਲ ਰਿਹਾ ਹੁੰਦਾ ਹੈ 5:03 ਉੱਥੇ ਸੁਬਾਹ ਦੇ ਹੋਏ ਨੇ ਨਵੀਂ ਦਿੱਲੀ ਵਿੱਚ ਵੱਡਾ ਤੜਕਾ ਹੈ 2:33 ਅਤੇ ਲੰਡਨ ਦੇ ਵਿੱਚ ਫਰਾਈਡੇ ਚੱਲ ਰਿਹਾ ਨਾਈਟ 5 ਫਰਵਰੀ ਹੈ 9:03 ਇਹੀ ਤਰੀਕ ਅਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਈਸਟ ਕੋਸਟ ਦੇ ਉੱਤੇ ਨਿਊਯਾਰਕ ਟੋਰਾਂਟੋ ਕੈਨੇਡਾ ਦਾ ਉੱਥੇ 4:03 ਹੋਏ ਨੇ 5 ਤਰੀਕ ਹੀ ਚੱਲ ਰਹੀ ਹੈ ਵੈਨਕੂਵਰ ਅਤੇ ਐਲਏ ਦੇ ਵਿੱਚ ਉੱਥੇ ਦੁਪਹਿਰ ਦੇ 1:03 ਹੋਏ ਨੇ ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਆਪਾਂ ਤੁਹਾਨੂੰ ਵਧੀਆ ਸੁਣਾਉਣੇ ਅੱਜ 2-3 ਗੀਤ ਗੀਤਾਂ ਦਾ ਟਾਈਮ ਘੱਟਦਾ ਜਾ ਰਿਹਾ ਅਤੇ ਗੱਲਾਂ ਦਾ ਵੱਧਦਾ ਜਾ ਰਿਹਾ ਪਤਾ ਨਹੀਂ ਤਾਂ ਸਾਡੀਆਂ ਗੱਲਾਂ ਵੱਧ ਰਹੀਆਂ ਨੇ ਅਤੇ ਪਤਾ ਨਹੀਂ ਦਿਲ ਦੇ ਵਿੱਚ ਜਿਹੜੇ ਵਲਵਲੇ ਨੇ ਉਹ ਸਾਡੇ ਤੁਹਾਡੇ ਸਾਂਝੇ ਰਲ ਜਾਂਦੇ ਨੇ ਇਸ ਕਰਕੇ ਗੱਲ ਜਿਹੜੀ ਹੈ ਇਹ ਵੱਧਦੀ ਚਲੀ ਜਾਂਦੀ ਹੈ ਦਿਲ ਦੀ ਗੱਲ ਹੈ ਖੈਰ 2 ਘੰਟੇ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਬੀਤਦੇ ਨੇ ਕਿਉਂਕਿ ਸਾਰਾ ਹਫ਼ਤਾ ਜੋ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਇੱਕ ਦੂਸਰੇ ਦੇ ਨਾਲ ਉਹ ਪ੍ਰੋਗਰਾਮ ਦੇ ਰਾਹੀਂ ਆਪਦੇ ਨਾਲ ਸਾਂਝੀਆਂ ਕਰ ਲਈਦੀਆਂ ਦੁਨੀਆ ਦੇ ਚਲੰਤ ਮਾਮਲੇ ਆ ਉਹਨਾਂ ਦੇ ਵੀ ਟਿੱਪਣੀਆਂ ਹੁੰਦੀਆਂ ਨੇ ਅਤੇ ਇੱਕ ਪਿਛਲੇ ਹਫ਼ਤੇ ਜਿਹੜਾ ਸ਼ਨਿਚਰਵਾਰੀ ਪ੍ਰੋਗਰਾਮ ਕੀਤਾ ਸੀ ਕਾਫ਼ੀ ਮੈਸੇਜ ਵੀ ਆਏ ਬਾਅਦ 'ਚ ਫੋਨ ਵੀ ਆਏ ਚਿੰਤਨ ਵੀ ਹੋਇਆ ਅਤੇ ਅੱਛਾ ਲੱਗਾ ਵਧੀਆ ਲੱਗਾ ਆਪ ਨੂੰ ਸ਼ੁਕਰਗੁਜ਼ਾਰ ਹਾਂ ਕੋਈ ਮਿਥਕੇ ਨਹੀਂ ਸੀ ਕੀਤਾ ਵੈਸੇ ਅਨੈਲਿਸਿਸ ਜੋ ਓਨੈਸਟ ਮਨ ਨੂੰ ਲੱਗਦੇ ਸੀ ਉਹੀ ਸੀ ਅਤੇ ਉਸ ਤੋਂ ਬਾਅਦ ਜੋ ਉਸਦੀ ਪ੍ਰਤੀਕਿਰਿਆ ਆਈ ਉਹ ਵੀ ਤੁਹਾਡੇ ਵੱਲੋਂ ਓਨੈਸਟ ਹੀ ਸੀ ਸੋ ਬਹੁਤ ਬਹੁਤ ਧੰਨਵਾਦ ਪਿਆਰਿਓ ਬਹੁਤ ਕੁਛ ਚੱਲ ਰਿਹਾ ਦੁਨੀਆ ਦੇ ਵਿੱਚ ਪਿਛਲੇ ਹਫ਼ਤੇ ਅਸੀਂ ਥੋੜ੍ਹਾ ਨਿਸ਼ਾਨ ਸਾਹਿਬ 'ਤੇ ਫੋਕਸ ਰੱਖਿਆ ਸੀ ਅਤੇ ਬਹੁਤ ਲੋਕ ਕਹਿੰਦੇ ਸੀ ਇਹ ਖਤਮ ਹੋ ਗਿਆ ਜੀ ਇਹ ਤਾਂ ਜੀ ਗਲਤ ਹੋ ਗਿਆ ਬਹੁਤ ਅਤੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਜਿਹੜੀ ਕਿ ਨੈਗੇਟਿਵ ਪ੍ਰਚਾਰੀ ਜਾ ਰਹੀ ਸੀ ਸਾਡੇ ਕੁਛ ਬੁੱਧੀਜੀਵੀਆਂ ਵੱਲੋਂ ਵੀ ਵੈਸੇ ਤਾਂ ਕੋਈ ਮਾੜੀ ਗੱਲ ਨਹੀਂ ਸੀਗੀ ਤੇ ਇਹਦੇ ਵਿੱਚ ਮੋਦੀ ਹੁਣਾਂ ਦਾ ਵੀ ਕੋਈ ਕਸੂਰ ਨਹੀਂ ਸੀਗਾ, ਉਹਨਾਂ ਨੇ ਵੀ ਕੋਈ ਐਡਾ ਐਕਸ਼ਨ ਨਹੀਂ ਲਿਆ ਜਿੰਨਾ, ਅਗਰ 1984 ਨੂੰ ਕੰਪੇਅਰ ਕਰੀਏ ਦੈਟ ਇਜ਼ ਨਥਿੰਗ। ਪਰ ਇਸ ਘਟਨਾ ਨੇ ਦੁਨੀਆ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ ਉਹਦਾ, ਦੁਨੀਆ ਦੀ ਖਿੱਚ ਬਣੀ ਇਹ ਘਟਨਾ, ਉਹਦਾ ਜਿਹੜਾ ਤੜਥੱਲੀ ਮੱਚ ਰਹੀ ਹੈ ਪਰਸੋਂ ਚੌਥ ਤੋਂ ਜਦੋਂ ਦੇ ਟਵੀਟ ਸ਼ੁਰੂ ਹੋਏ ਨੇ ਵੱਡੇ ਵੱਡੀਆਂ ਹਸਤੀਆਂ ਦੇ, ਤਾਂ ਇਹ ਬਹੁਤ ਇੰਪੋਸੀਬਲ ਜਿਹੀ ਚੀਜ਼ ਸੀਗੀ। ਉਹਨਾਂ ਦੇ ਕੰਮ 'ਤੇ ਜੂਨ ਹੀ ਸੀ ਸਰਕ ਰਹੀ ਸਰਕਾਰਾਂ ਦੀ, ਅਤੇ ਹੁਣ ਦੇਖੋ ਕਿੱਦਾਂ ਜੂਨ ਸਰਕ ਰਹੀ ਹੈ। ਅਤੇ ਕਾਢੇ ਜਿਹੜੇ ਆ ਉਹ ਡੁੱਡਾਂ ਦੇ ਵਿੱਚੋਂ ਕੱਢ ਕੱਢ ਕੇ ਉਹਨਾਂ ਨੂੰ ਪੈਸੇ ਦੇ ਦੇ ਕੇ, ਮਤਲਬ ਕਿੰਨੀ ਬਿਜ਼ੀ ਹੈ ਸਰਕਾਰ, ਕਿੰਨੀ ਬੌਖਲੀ ਹੋਊਗੀ। ਸੋ ਉਹ ਜੋ ਮਾਰਚ ਵੀ ਰੱਖ ਲਓ, ਮਾਰਚ ਦੇ ਆਪਣੇ ਨਤੀਜੇ ਆ, ਪਰ ਜਿਹੜੀ ਲਾਲ ਕਿਲ੍ਹੇ 'ਤੇ ਘਟਨਾ ਤੋਂ ਬਾਅਦ ਵਰਲਡ ਵਾਈਡ ਜਿਹੜੀ ਪ੍ਰਚਾਰ ਹੋਇਆ, ਉਸ ਤੋਂ ਬਾਅਦ ਇੰਟਰਨੈੱਟ ਬੰਦ ਕਰ ਦਿੱਤਾ ਗਿਆ, ਕਈ ਕੁਛ ਕੀਤਾ ਗਿਆ, ਅਤੇ ਉਸ ਨੇ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਜਿਹੜੇ ਅਵੇਅਰ ਨੇ ਲੋਕ, ਹੈ ਨਾ, ਉਹਨਾਂ ਨੂੰ ਸਤਰਕ ਕੀਤਾ, ਅਤੇ ਉਹਨਾਂ ਤੋਂ ਉਹਨਾਂ ਨੇ ਟਵੀਟ ਵੀ ਪਾਈ, ਸ਼ੇਅਰ ਵੀ ਕੀਤੇ, ਮਸ਼ਹੂਰ ਹਸਤੀਆਂ ਨੇ, ਆਪਾਂ ਲਵਾਂਗੇ ਨਾਮ ਥੋੜ੍ਹੀ ਦੇਰ ਬਾਅਦ। ਪਰ ਜੋ ਭਾਰਤ ਦੇ ਮਹਾਰਥੀਆਂ ਨੇ ਟਵੀਟਾਂ ਪਾਈਆਂ, ਜਿਨ੍ਹਾਂ ਨੂੰ ਅਸੀਂ ਆਪਣਾ ਅਕਸਰ ਹੀਰੋ ਸਮਝਦੇ ਹਾਂ, ਔਰ ਰੀਅਲ ਲਾਈਫ ਦੇ ਵਿੱਚ ਉਹ ਅਸਲ ਦੇ ਵਿੱਚ ਆਲਮੋਸਟ ਜ਼ੀਰੋ ਹੁੰਦੇ ਨੇ, ਮੈਂ ਤੱਤ ਕੱਢੇ ਹੋਏ ਨੇ, ਅਸੀਂ ਅੱਗੇ ਵੀ ਕਈ ਵਾਰੀ ਦੱਸ ਚੁੱਕੇ ਹਾਂ ਕਿ ਜਿਹਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ ਨਾ, ਉਹਨੂੰ ਫੋਲੋ ਕਰਦੇ ਹੋ, ਖੇਡ ਹੋਈ, ਸਿੰਗਰ ਹੋਏ, ਮੋਸਟਲੀ ਕਈ ਸੰਤ ਬਾਬੇ ਵੀ ਹੋਏ, ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨਸ ਆ ਹੋਰ ਹੁੰਦੀਆਂ, ਪਰ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਆ ਉਹ ਹੋਰ ਹੁੰਦੇ ਆ, ਫਿਰ ਤੁਸੀਂ ਪਿੱਛੇ ਹਟ ਜਾਂਦੇ ਉਹਨਾਂ ਤੋਂ। ਸੋ ਉਹਨਾਂ ਦੀ ਫਿਰ ਜਿਹੜੀ ਰੀਅਲ ਆਈ ਹੈ ਕਿ ਉਹ ਜਿਹੜੀ ਉਹਨਾਂ ਨੇ ਟਵੀਟਾਂ ਕੀਤੀਆਂ, ਉਹਨਾਂ ਨੇ ਮੈਸੇਜ ਕੀਤੇ, ਉਹ ਤਕਰੀਬਨ ਇੱਕੋ ਹੀ ਸੈੱਲ ਦੇ ਵਿੱਚੋਂ ਨਿਕਲ ਕੇ ਆਏ ਸੀ, ਅਤੇ ਉਹਨਾਂ ਨੂੰ ਪੇਮੈਂਟ ਵੀ ਕੀਤੀ ਗਈ। ਇਹਦੇ ਵੀ ਖੁਲਾਸੇ ਹੋ ਰਹੇ ਕਿ ਐਕਟਰਾਂ ਨੂੰ ਕਰੋੜਾਂ ਰੁਪਏ ਦਿੱਤਾ ਗਿਆ ਟਵੀਟ ਕਰਨ ਦਾ। ਸੋ ਵੀ ਇੱਕ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ ਕਿ ਐਵਰੀਥਿੰਗ ਇਜ਼ ਫੋਰ ਸੇਲ, ਹੈ ਨਾ, ਵੀ ਤੁਸੀਂ ਕੁਛ ਵੀ ਖਰੀਦ ਸਕਦੇ ਹੋ। ਅਤੇ ਅੱਜ ਹੁਣ ਮੈਂ ਗੱਲ ਕਰਾਂਗਾ, ਹਰਜਿੰਦਰ ਢੀਂਡਸਾ ਭਾਅ ਜੀ ਨੇ 9 ਘੰਟੇ ਪਹਿਲਾਂ ਸ਼ੇਅਰ ਕੀਤੀ ਸੀ ਕਿ ਕਹਿੰਦੇ ਆ, ਪੁੱਛ ਰਹੇ ਨੇ ਇੱਕ ਫੋਟੋ ਸ਼ੇਅਰ ਕਰਕੇ, ਵੱਟ ਯੂ ਸੇ ਅਬਾਊਟ ਸੱਚ ਈਡੀਅਟਸ ਹੂ ਆਲਵੇਜ਼ ਫਰਗੈਟ ਵੱਟ ਦੇ ਸੈਡ ਯੈਸਟਰਡੇ। ਔਰ ਇਹ ਜ਼ਿਕਰ ਕਰ ਰਹੇ ਨੇ ਸਤਿਗੁਰੂ ਦਾ, ਸਤਿਗੁਰੂ ਹੁਣਾਂ ਨੇ ਟਵੀਟ ਕੀਤੀ, ਇਟਸ ਇੰਪੋਰਟੈਂਟ ਟੂ ਅੰਡਰਸਟੈਂਡ ਸੈਲੈਬ੍ਰਿਟੀ ਸਟੇਟਸ ਇਨ ਦਾ ਵਰਲਡ ਡਜ਼ ਨੋਟ ਗਿਵ ਯੂ ਐਨ ਅੰਡਰਸਟੈਂਡਿੰਗ ਆਫ ਇੰਟਰਨਲ ਸਿਚੁਏਸ਼ਨਸ ਆਫ ਅ ਨੇਸ਼ਨ। India has a democratically elected government with all the necessary systems to address its internal issues. We don't need your help. Thank you, Sadhguru. Hello ji. So, Sadhguru ਉਹਨਾਂ ਨੇ ਮੈਸੇਜ ਪਾਇਆ, ਪਰ ਉਹਨਾਂ ਨੇ ਪਿਛਲੇ ਸਾਲ ਇੱਕ ਮੈਸੇਜ ਪਾਇਆ ਸੀ, 16 ਚ ਇੱਕ ਮੈਸੇਜ ਪਾਇਆ ਸੀ, ਬੀਂਗ ਅ ਬਲੈਕ ਹੈਜ਼ ਬਿਕਮ ਅ ਡੈਥ ਵਾਰੰਟ ਇਨ USA, ਐਂਡ ਰੇਸ਼ੀਅਲ ਵਾਇਲੈਂਸ ਇਨਫ। ਉਦੋਂ ਇਹ ਆਪ ਇੰਟਰਫੀਅਰ ਕਰ ਰਹੇ ਸੀਗੇ ਅਮਰੀਕਾ ਦੇ ਵਿੱਚ, ਅਤੇ ਫਿਰ ਉਹਨਾਂ ਨੇ 16 ਨੂੰ ਹੀ 9 ਅਕਤੂਬਰ ਨੂੰ ਫਿਰ ਪਾਇਆ, USA ਪੋਲੀਟਿਕਸ ਸ਼ੁੱਡ ਅਵੋਇਡ ਸਲੀਜ਼ ਐਂਡ ਫੋਕਸ ਔਨ ਦਾ ਕੋਰ ਇਸ਼ੂਜ਼। ਇਹ ਆਪ ਸਤਿਗੁਰੂ ਸਾਹਿਬ ਜਿਹੜਾ ਕਿ ਸਾਧ ਗੁਰੂ ਹੈ ਵੈਸੇ ਤਾਂ, ਇਹ ਦੋਨੋਂ ਇਕੱਠੇ ਕੀਤੇ ਹੋਏ ਉਹਨਾਂ ਨੇ, ਸਾਧ ਵੀ ਅਤੇ ਗੁਰੂ ਵੀ, ਅਤੇ ਸਤਿਗੁਰੂ ਦਾ ਭੁਲੇਖਾ ਲੱਗਦਾ ਹੈ। ਇਹਨਾਂ ਨੇ ਉਸ ਵੇਲੇ ਵੀ ਅਮਰੀਕਾ ਦੀ ਪੋਲੀਟਿਕਸ ਦੇ ਵਿੱਚ ਟਵੀਟ ਕੀਤੀ ਸੀ, ਅਤੇ ਉਦੋਂ ਇਹ ਆਪ ਪੋਲੀਟਿਕਸ 'ਚ ਇੰਟਰਫੀਅਰ ਕਰ ਰਹੇ ਸੀ, ਅੱਜ ਉਹੀ ਫਿਰ ਮੈਸੇਜ ਉਹੀ ਪ੍ਰਵਚਨ ਦੇ ਰਹੇ ਨੇ ਕਿ ਇੰਟਰਨਲ ਇਸ਼ੂਜ਼ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਾ ਕਰੇ। ਔਰ ਨੀਚੇ ਕਿਸੇ ਨੇ ਉਹਦੇ ਕਮੈਂਟ ਲਿਖਿਆ, ਥੋੜ੍ਹੀ ਹਿਪੋਕ੍ਰੇਸੀ ਮੋਦੀ ਕੇ ਲੀਏ ਵੀ ਛੋੜ ਦਿਓ ਸਤਿਗੁਰੂ, ਕੀ ਮਜਬੂਰੀ ਹੈ ਇਹਨਾਂ ਦੀ, ਇਹਨਾਂ ਦੇ ਜਿਹੜੇ ਹੈਂਡਲ ਨੇ, ਕੀ ਇਹਨਾਂ ਨੂੰ ਪੈਸਿਆਂ ਦੀ ਘਾਟ ਹੈ, ਅਰਬਾਂ ਖਰਬਾਂ ਪੈਸੇ ਕਮਾਈ ਬੈਠੇ ਨੇ ਐਕਟਰ, ਇਹ ਸਤਿਗੁਰੂ ਹੋ ਗਏ ਅਤੇ ਹੋਰ ਬੰਦੇ, ਇਹ ਪੈਸਿਆਂ ਦੇ ਢੇਰਾਂ ਦੇ ਉੱਤੇ ਬੈਠੇ ਹੋਏ ਨੇ, ਮਟੀਰੀਅਲ ਦੇ ਢੇਰਾਂ ਦੇ ਉੱਤੇ ਬੈਠੇ ਹੋਏ ਨੇ, ਫਿਰ ਵੀ ਦੇਖੋ ਉਹ ਪੈਸਾ ਹੀ ਇਹਨਾਂ ਨੂੰ ਪੇਸ਼ ਨਹੀਂ ਜਾਣ ਦਿੰਦਾ। ਇੰਨਾ ਪੈਸਾ ਹੈ ਕਿ ਉਹ ਪੈਸੇ ਵਾਲੇ ਜਿਹੜੇ ਪਾਵਰ ਵਾਲੇ ਆ, ਇਹਨਾਂ ਦੀ ਚੂੜੀ ਕੱਸੀ ਜਾ ਰਹੇ ਨੇ। ਨਸੀਰੂਦੀਨ ਨੇ ਵੀ ਬਹੁਤ, ਨਸੀਰੁਦੀਨ ਸ਼ਾਹ ਨੇ ਵੀ ਬਹੁਤ ਵਧੀਆ ਕੱਲ੍ਹ ਇੰਟਰਵਿਊ 'ਚ ਕਿਹਾ ਵੀ ਯਾਰ, ਪੈਸੇ ਲੈ ਕੇ 7 ਪੁਸ਼ਤਾਂ ਜਿੰਨੇ ਪੈਸੇ ਹੋ ਗਏ ਨੇ ਤੁਹਾਡੇ ਕੋਲ, ਜਾਊਂਗੇ ਕਿੱਥੇ, ਵਟ ਵਿਲ ਯੂ ਡੂ ਵਿਦ ਆਲ ਦੈਟ ਮਨੀ। ਸੋ ਹੁਣ ਆਪਾਂ ਕਰਦੇ ਹਾਂ ਸੱਚੇ ਸਤਿਗੁਰੂ ਦੀ ਗੱਲ। ਹੁਣ ਇਹ ਜਿਹੜਾ ਸਤਿਗੁਰੂ ਹੈ, ਇਹ ਤਾਂ ਪਹਿਲੇ ਵੀ ਵੈਸੇ ਪ੍ਰੂਵਨ ਨਹੀਂ ਹੈ ਅਤੇ ਹੁਣ ਵੀ ਹੈ ਕਿ ਇਹ ਸਾਰੇ ਝੂਠੇ ਸਤਿਗੁਰੂ ਨੇ, ਆਪਣੇ ਆਪ ਹੀ ਬਣੇ ਹੋਏ ਨੇ, ਸੈਲਫ ਡਿਕਲੇਅਰਡ। ਮੈਨੂੰ ਯਾਦ ਹੈ ਕਿ ਬਾਬਾ ਫਰੀਦ ਜੀ ਨੇ ਅੰਤ ਸਮੇਂ ਆਪਣੇ ਜਿਹੜੇ ਚੇਲੇ ਨੇ ਜਾਂ ਆਪਣੇ ਉਹਨਾਂ ਦੇ ਗੱਦੀ ਨਸ਼ੀਨ ਜਿਨ੍ਹਾਂ ਨੇ ਹੋਣਾ ਸੀਗਾ, ਹੁਣ ਮੈਨੂੰ ਐਗਜੈਕਟ ਨਾਮ ਨਹੀਂ ਯਾਦ, ਸ਼ਾਇਦ ਅਜਮੇਰ ਸਿੰਘ ਹੁਣੀ ਜਾਣਦੇ ਹੋਣਗੇ, ਉਹਨਾਂ ਨੂੰ ਕਿਹਾ ਵੀ ਸਾਨੂੰ ਪ੍ਰਵਚਨ ਦਿਓ। ਅਤੇ ਉਹਨਾਂ ਨੇ ਅੰਤ ਵੇਲੇ ਆਪਣੇ ਗੱਦੀ ਨਸ਼ੀਨ ਨੂੰ ਇਹ ਵਚਨ ਦਿੱਤਾ, ਪ੍ਰਵਚਨ ਕੀਤਾ ਕਿ ਕਦੇ ਵੀ ਆਪਣੀ ਬਾਰੀ, ਬਾਰ ਤਾਂ ਕੀ ਦਰਵਾਜ਼ਾ, ਬਾਰੀ ਵੀ ਰਾਜ ਦਰਬਾਰ ਵੱਲੋਂ ਨਹੀਂ ਰੱਖਣੀ, ਖੁੱਲ੍ਹਦੀ ਨਹੀਂ ਰੱਖਣੀ, ਉੱਧਰ ਨੂੰ ਪਿੱਠ ਹੀ ਰੱਖਣੀ ਆ। ਬਹੁਤ ਵੱਡੀ ਗੱਲ ਕਹੀ ਆ ਉਹਨਾਂ ਨੇ ਕਿ ਦਰਵਾਜ਼ਾ ਤਾਂ ਕੀ ਆਪਣੇ ਘਰ ਦਾ, ਉੱਧਰ ਨੂੰ ਰਾਜ ਦਰਬਾਰ ਵੱਲੋਂ ਖਿੜਕੀ ਵੀ ਨਹੀਂ ਰੱਖਣੀ, ਤਾਂ ਜਾ ਕੇ ਤੁਸੀਂ ਆਪਣੀ ਆਜ਼ਾਦੀ ਮਾਣ ਸਕਦੇ ਹੋ। ਜਦੋਂ ਪੋਲਿਟਿਕਸ 'ਚ ਪੈ ਗਏ, ਮਾਇਆ 'ਚ ਪੈ ਗਏ, ਤਾਂ ਰਾਜਿਆਂ ਸਰਕਾਰਾਂ ਨੇ ਜਿਹੜੇ ਜਿੰਨੇ ਅਹਿਲਕਾਰ ਹੈ ਉਹਨਾਂ ਦੇ ਸਾਰਿਆਂ ਨੇ ਖੱਜਲ ਕਰਨਾ ਤੁਹਾਨੂੰ। ਗੁਰੂ ਅੰਗਦ ਪਾਤਸ਼ਾਹ, ਪਹਿਲੇ ਪਾਤਸ਼ਾਹ ਤੋਂ ਲੈ ਕੇ ਸਾਰੇ ਪਾਤਸ਼ਾਹੀਆਂ ਦਾ ਮੱਥਾ ਜਿਹੜਾ ਦਰਬਾਰ ਨਾਲ ਲੱਗਦਾ ਰਿਹਾ, ਪਰ ਉਹ ਪਿੱਠ ਕਰਕੇ ਲੱਗਦਾ ਰਿਹਾ ਕਿ ਗੁਰੂ ਸਾਹਿਬਾਂ ਨੇ ਪਿੱਠ ਕੀਤੀ ਹੋਈ ਸੀ ਉਹਨਾਂ ਨੂੰ, ਉਹ ਐਂਟਰਟੇਨ ਨਹੀਂ ਸੀ ਕਰਦੇ ਉਹਨਾਂ ਨੂੰ, ਉਹ ਆਪ ਚੱਲ ਕੇ ਆਉਂਦੇ ਸੀ। ਗੁਰੂ ਸਾਹਿਬ ਕਦੇ ਵੀ ਆਪ ਚੱਲ ਕੇ ਉਹਨਾਂ ਕੋਲ ਨਹੀਂ ਗਏ, ਜੇ ਸੱਦਿਆ ਹੈ ਤਾਂ ਆਪਣੇ ਬੇਟਿਆਂ ਨੂੰ ਭੇਜਿਆ, ਉਹ ਆਪ ਕਦੇ ਵੀ ਦਰਬਾਰਾਂ 'ਚ ਨਹੀਂ ਗਏ। ਬਹੁਤ ਵੱਡੀਆਂ ਸੋਚਾਂ ਨੇ, ਜਰਾ ਠੰਡੇ ਦਿਮਾਗ ਨਾਲ ਸੋਚ ਕੇ ਦੇਖੋ। ਅਸੀਂ ਰੋਜ਼ ਰਾਜ 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 ਕਰਦੇ ਰਹਿੰਦੇ ਹਾਂ, ਕਦੇ ਕਿਸੇ ਦੇ ਤਲਵੇ ਚੱਟਦੇ ਹਾਂ ਜਾ ਕੇ, ਕਦੇ ਕਿਸੇ ਮਿਨਿਸਟਰ ਦੇ ਸਿਰਾਣੇ ਬਹਿ ਜਾਂਦੇ ਹਾਂ। ਖਾਸ ਕਰਕੇ ਚਲੋ ਕਿਰਤ ਕਰਨੀ, ਕੰਮ ਕਰਨੀ, ਉਸ ਲਹਿਜੇ ਨਾਲ ਕੰਮ ਕਰਾਉਣੇ, ਉਹ ਵੱਖਰੀ ਗੱਲ ਹੈ, ਪਰ ਜਿਨ੍ਹਾਂ ਨੇ ਵੇਸ਼ ਬਣਾਏ ਹੋਏ ਨੇ, ਜਿਹੜੇ ਧਰਮ ਦੇ ਲੀਡਰ ਨੇ ਸਾਡੇ ਜਾਂ ਧਰਮ ਦੇ ਵੇਸ਼ ਪਹਿਨੇ ਹੋਏ ਨੇ, ਉਹਨਾਂ ਦਾ ਕੀ ਕੰਮ ਹੈ? ਉਹਨਾਂ ਨੂੰ ਤਾਂ ਵਰਜਿਤ ਹੈ ਸਾਰਾ ਕੁਛ। ਸੋ ਇਹੀ ਹਾਲ ਇਸ ਸਤਿਗੁਰੂ ਦਾ ਹੈ, ਸਤਿਗੁਰੂ ਦਾ। ਵੈਸੇ ਸਤਿਗੁਰੂ ਦਾ ਭੁਲੇਖਾ ਪੈਂਦਾ ਹੈ। ਹੁਣ ਨਾਲ ਲੱਗਦੀ ਲੱਗਦੇ ਆਪਾਂ ਥੋੜ੍ਹੀ ਜਿਹੀ ਸਤਿਗੁਰੂ ਦੀ ਵੀ ਗੱਲ ਕਰੀਏ ਕਿ ਸੱਚਾ ਸਤਿਗੁਰੂ ਕੌਣ ਹੈ। ਗੁਰ, ਗੁਰ, ਸਤਿਗੁਰੂ ਅਤੇ ਸ਼੍ਰੀ ਗੁਰੂ ਦੇਵ, ਇਹਨਾਂ ਸਾਰਿਆਂ ਨੂੰ ਨਮਹ ਹੈ। ਸੁਖਮਨੀ ਸਾਹਿਬ ਇੱਥੋਂ ਹੀ ਸ਼ੁਰੂ ਹੁੰਦਾ ਹੈ। ਇਹ ਚਾਰ ਗੁਰ ਕੀ ਹੈ? ਅਕਾਲ ਪੁਰਖ ਆਪ ਗੁਰ ਹੈ। ਗੁਰ ਜਦੋਂ ਜਿਹੜਾ ਨਾਮ ਸ਼ੁਰੂ ਹੁੰਦਾ, ਜਿੱਥੋਂ ਸਾਰਾ ਕੁਛ ਸ਼ੁਰੂ ਹੁੰਦਾ ਉਹ ਹੈ। ਸਤਿਗੁਰੂ ਸ਼ਬਦ ਦਾ ਪ੍ਰਤੀਕ ਹੈ, ਔਰ ਸ਼੍ਰੀ ਗੁਰੂ ਦੇਵ ਉਹ ਹਸਤੀ, ਉਹ ਦੇਹ, ਪਵਿੱਤਰ ਦੇਹ, ਉਹ ਪੁਰਖ ਜਿਸ ਦੇ ਵਿੱਚ ਇਹ ਸਾਰੇ ਗੁਣ ਆ ਜਾਣ, ਸ਼ਬਦ ਵੀ ਆ ਜਾਵੇ, ਪ੍ਰਗਟ ਹੋ ਜਾਵੇ, ਨਾਮ ਵੀ ਪ੍ਰਗਟ ਹੋ ਜਾਵੇ, ਔਰ ਅਕਾਲ ਪੁਰਖ ਨਿਰੰਕਾਰ ਦੀ ਹਸਤੀ ਆਪ ਉਹਦੇ 'ਚ ਇੰਸਟਾਲ ਹੋ ਜਾਵੇ, ਰੀਅਲਾਈਜ਼ ਆਪਣੇ ਅੰਦਰ ਕਰ ਲਵੇ, ਉਹ ਵੀ ਅਕਾਲ ਪੁਰਖ ਰੂਪ ਹੁੰਦਾ ਆ। ਹੁਣ ਇੱਕ ਬਹੁਤ ਵਧੀਆ ਮੇਰੇ ਮਨ ਨੂੰ ਲੱਗਦੀ ਹੈ ਪੌੜੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਰਾਗ ਗੌੜੀ ਦੇ ਵਿੱਚ। ਕਹਿੰਦੇ ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਇੱਥੇ ਹੁਣ ਅਕਾਲ ਪੁਰਖ ਦੀ ਗੱਲ ਚੱਲ ਰਹੀ ਹੈ, ਉਸ ਸੱਚ ਦੀ। ਉਹ ਸਭ ਤੋਂ ਵੱਡਾ ਹੈ, ਉਸ ਨੂੰ ਮਿਲਦਾ ਜਿਸ ਨੂੰ ਸਤਿਗੁਰ ਟਿੱਕੇ ਦੇ ਰੂਪ ਦੇ ਵਜੋਂ ਲਾਉਂਦਾ ਆ। ਟਿੱਕਾ ਉਦੋਂ ਲਾਈਦਾ ਜਦੋਂ ਕੋਈ ਪੂਜਾ ਕੰਪਲੀਟ ਹੋ ਜਾਵੇ, ਉਸ ਤੋਂ ਬਾਅਦ ਟਿੱਕਾ ਲਾ ਦਿੰਦੇ ਆ ਵੀ ਇਹ ਕੰਪਲੀਟ ਹੋ ਗਿਆ। ਸੋ ਜਿਸ ਨੂੰ ਸਤਿਗੁਰ ਟਿੱਕਾ ਲਾ ਦੇਵੇ, ਉਹ ਸਭ ਤੋਂ ਵੱਡਾ ਸੱਚ ਉਸ ਦੇ ਅੰਦਰ ਲੈਂਦਾ ਆ, ਮਿਲਦਾ ਆ ਉਹਨੂੰ। ਸੋ ਸਤਿਗੁਰ ਜੇ ਸੱਚ ਧਿਆਏ ਦਾ, ਸੱਚ ਸੱਚਾ ਸਤਿਗੁਰ ਇੱਕੇ, ਉਹ ਆਪ ਉਹ ਸਤਿਗੁਰੂ ਰੂਪ ਹੋ ਜਾਂਦਾ ਆ। ਜੋ ਇੱਕ ਸਤਿਗੁਰ ਦੁਨੀਆਂ ਦੇ ਇੱਕੋ ਹੀ ਆ, ਉਹ ਜਿਸ ਬੋਡੀ ਦੇ ਅੰਦਰ ਜਿਸ ਨੇ ਕੰਪਲੀਟ ਕਰ ਲਿਆ ਪ੍ਰੋਸੈਸ, ਸਤਿਗੁਰੂ ਦਾ ਹੀ ਦੱਸਿਆ ਹੋਇਆ, ਉਹ ਆਪ ਸਤਿਗੁਰ ਬਣ ਜਾਂਦਾ। ਜਿਸ ਤਰ੍ਹਾਂ ਸਿੱਖੀ ਦੀ ਫਿਲੋਸਫੀ ਹੈ ਨਾ, ਗੁਰ ਚੇਲਾ, ਚੇਲਾ ਗੁਰ ਹੋਏ, ਸਿੱਖ ਗੁਰੂ, ਗੁਰੂ ਗੁਰਸਿੱਖ। ਸੋ ਉਹ ਆਪ ਹੀ ਬਣ ਜਾਂਦਾ। ਸੋ ਹੀ ਸਤਿਗੁਰ ਪੁਰਖ ਹੈ ਜਿਹਨੇ ਪੰਜੇ ਦੂਤ ਕੀਤੇ ਵਸ ਛਿੱਕੇ। ਉਹ ਪੂਰਾ ਪੁਰਖ ਬਣ ਜਾਂਦਾ ਆ। ਪੰਜ ਦੂਤ ਵਸ ਕਰ ਲਏ ਹੁੰਦੇ ਨੇ। ਜੇ ਸਤਿਗੁਰ ਸੇਵੇ ਆਪਣਾ ਜੇ ਬਿਨ ਸਤਿਗੁਰ ਸੇਵੇ ਆਪ ਗਣਾਇੰਦੇ ਤੈਨੇ ਅੰਦਰ ਕੂੜ ਫਿੱਟ ਮੂੰਹ ਫਿੱਕੇ। ਹੁਣ ਇੱਥੇ ਆਪਾਂ ਗੱਲ ਕਰਨੀ ਹੈ ਕਿ ਜਿਹੜਾ ਸਾਧਗੁਰੂ ਬਣੇ ਫਿਰਦੇ ਨੇ, ਅਖੌਤੀ ਗੁਰੂ ਫਿਰਦੇ ਨੇ, ਧਰਮ ਗੁਰੂ ਬਣੇ ਫਿਰਦੇ ਨੇ, ਕਹਿੰਦੇ ਕਿ ਉਹ ਜਿਹੜਾ ਆਪਣੇ ਅੰਦਰ ਉਹਨਾਂ ਦੇ ਸਤਿਗੁਰੂ ਹੈ ਸ਼ਬਦ, ਜੇ ਉਸ ਦੀ ਉਹਨਾਂ ਨੇ ਸੇਵਾ ਨਹੀਂ ਕੀਤੀ ਤੇ ਬਿਨਾਂ ਸੇਵਾ ਕੀਤਿਆਂ ਆਪ ਸਤਿਗੁਰੂ ਬਣੀ ਫਿਰਦੇ ਨੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਵੀ ਸੇਵਾ ਉਹਨੇ ਅੰਦਰਲੇ ਗੁਰੂ ਦੀ ਕੀਤੀ ਨਹੀਂ ਸਤਿਗੁਰੂ ਦੀ, ਤੇ ਆਪਣੇ ਆਪ ਨੂੰ ਉਹ ਸਤਿਗੁਰੂ ਕਹਾਉਂਦੇ ਨੇ। ਤੈਨੇ ਅੰਦਰ ਕੂੜ, ਉਹਨਾਂ ਦੇ ਅੰਦਰ ਕੂੜਾ ਭਰਿਆ ਪਿਆ ਜਿਹੜਾ ਕਿ ਅੱਜ ਤੁਹਾਨੂੰ ਦੱਸ ਹੀ ਦਿੱਤਾ, ਵੈਸੇ ਤੁਹਾਨੂੰ ਪਹਿਲਾਂ ਵੀ ਦੱਸਦੇ ਹਾਂ। ਤੈਨੇ ਅੰਦਰ ਕੂੜ ਫਿੱਟ ਮੂੰਹ ਫਿੱਕੇ, ਉਹਨਾਂ ਦਾ ਮੂੰਹ ਵੀ ਫਿੱਕਾ ਆ, ਉਹਨਾਂ ਦੀਆਂ ਗੱਲਾਂ ਵੀ ਫਿੱਕੀਆਂ, ਉਹ ਫਿੱਕੇ ਹੀ ਨੇ ਜਿਹੜਾ ਕਿ ਪ੍ਰੂਵ ਹੋ ਰਿਹਾ, ਲੋਕੀ ਫਿੱਟੇ ਮੂੰਹ ਕਰ ਰਹੇ ਨੇ। ਓਏ ਬੋਲੇ ਕਿਸੇ ਨਾਲ ਭਾਵਣੀ, ਉਹਨਾਂ ਦਾ ਬੋਲਿਆ ਕਿਸੇ ਨੂੰ ਚੰਗਾ ਨਹੀਂ ਲੱਗਦਾ। ਮੂੰਹ ਕਾਲੇ ਸਤਿਗੁਰ ਤੇ ਚੁੱਕੇ, ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਫਿਰ ਇਨ ਦਾ ਐਂਡ, ਕਿਉਂਕਿ ਉਹ ਸਤਿਗੁਰ ਤੋਂ ਭੁੱਲੇ ਹੁੰਦੇ ਨੇ, ਅਸਲੀ ਸਤਿਗੁਰ ਉਹਨਾਂ ਦੇ ਨਹੀਂ ਅੰਦਰ ਹੁੰਦਾ। ਸੋ ਸਤਿਗੁਰ ਕਹਾਣਾ ਬੜਾ ਸੌਖਾ ਆ। ਮੈਨੂੰ ਸਤਿਗੁਰੂ ਕਹਿ ਦਿਓ, ਮੈਨੂੰ ਸਾਧ ਕਹਿ ਦਿਓ, ਮੈਨੂੰ ਗੁਰੂ ਕਹਿ ਦਿਓ, ਮੈਨੂੰ ਆਚਾਰਿਆ ਕਹਿ ਦਿਓ, ਮੈਨੂੰ ਕੁਛ ਵੀ ਕਹਿ ਦਿਓ, ਹੈ ਨਾ। ਪਰ ਅਸਲ ਦੇ ਵਿੱਚ ਅੰਦਰ ਇੰਸਟਾਲ ਕਰਨੀਆਂ ਉਹ ਚੀਜ਼ਾਂ ਬੜੀਆਂ ਮੁਸ਼ਕਲ ਹੈ, ਔਰ ਜਿਨ੍ਹਾਂ ਦੇ ਹੋਈਆਂ ਹੁੰਦੀਆਂ ਨਾ ਉਹ ਫਿਰ ਇੱਦਾਂ ਉੱਚੀ ਉੱਚੀ ਰੌਲਾ ਪਾ ਕੇ ਨਹੀਂ ਕਹਿੰਦੇ, ਲੋਕ ਆਪ ਹੀ ਪਛਾਣ ਲੈਂਦੇ ਆ ਉਹਨਾਂ ਨੂੰ ਜਿਨ੍ਹਾਂ ਨੇ ਪਛਾਣਨਾ ਹੁੰਦਾ ਹੈ। ਪਿਆਸਾ ਖੂਹ ਦੇ ਕੋਲ ਜਾ ਕੇ ਲੱਭ ਹੀ ਲੈਂਦਾ ਹੈ ਕਿ ਸਤਿਗੁਰੂ ਕੌਣ ਹੈ। ਖੂਹ ਪਿਆਸਿਆਂ ਕੋਲ ਨਹੀਂ ਭੱਜਿਆ ਫਿਰਦਾ, ਇਹੀ ਧਰਮ ਦੇ ਵਿੱਚ ਹੈ ਕਿ ਸਤਿਗੁਰੂ ਆਪ ਨਹੀਂ ਭੱਜਿਆ ਫਿਰਦਾ ਹੁੰਦਾ। ਸਤਿਗੁਰੂ ਦੀ ਖਿੱਚ ਹੀ ਇੰਨੀ ਹੁੰਦੀ ਹੈ ਕਿ ਜਿਹੜੇ ਰੂਹਾਨੀ ਰੂਹਾਂ ਹੁੰਦੀਆਂ ਨੇ, ਸਪਿਰਚੁਅਲ ਬੰਦੇ ਹੁੰਦੇ ਨੇ, ਉਹ ਆਪ ਹੀ ਖਿੱਚੇ ਚੱਲੇ ਆਉਂਦੇ ਨੇ ਪਿਆਸ ਦੇ ਵਿੱਚੋਂ। ਅਤੇ ਅੱਜ ਕੱਲ੍ਹ ਮਾਰਕੀਟਿੰਗ ਚੱਲ ਰਹੀ ਆ ਜਿਹੜੀ ਕਿ ਇੱਕ ਤਰਾਸ ਦੀ ਆ। ਚਲੋ, ਹੋਰ ਬਹੁਤ ਲੋਕ ਫੇਲ ਹੋਏ ਨੇ ਆਪਣੀਆਂ ਆਪਣੀਆਂ ਪੁਜ਼ੀਸ਼ਨਾਂ ਤੋਂ, ਉਹਦੇ ਬਾਰੇ ਫਿਰ ਜ਼ਿਕਰ ਕਰਾਂਗੇ। ਪਰ ਮੈਂ ਇੱਕ ਗੀਤ ਤੁਹਾਨੂੰ ਸੁਣਾਉਣਾ ਚਾਹੁੰਦਾ, ਜਿਹੜੇ ਆਪਣੇ ਟ੍ਰੇਡ ਦੇ ਵਿੱਚ ਤਾਂ ਬਹੁਤ ਸਕਸੈਸਫੁਲ ਹੋਏ ਨੇ, ਪਰ ਜਦੋਂ ਮਟੀਰੀਅਲ ਦੇ ਤੌਰ 'ਤੇ ਉਹਨਾਂ ਨੇ ਵਿਚਰਨਾ ਸ਼ੁਰੂ ਕੀਤਾ, ਉਹਨਾਂ ਨੇ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ, ਅਤੇ ਉਹ ਫੇਲੀਅਰ ਵੱਲ ਨੂੰ ਹੋ ਗਏ ਨੇ। ਲਓ ਗੀਤ ਸੁਣਦੇ ਹਾਂ ਅਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਮੈਂ ਕਿਹਨਾਂ ਦੀ ਗੱਲ ਕਰ ਰਿਹਾ।
ਪਾਉਂਦਾ ਫੁੱਟ ਮਿੱਤਰਾ, ਚਲੋ ਚਲੀ ਦਾ ਮੇਲਾ,
ਪਿਆਰੇ ਮੌਜਾਂ ਹੀ ਲੁੱਟ ਰਹੇ ਨੇ ਬੰਦੇ ਹੁਣ ਅਤੇ ਇੱਦਾਂ ਹੀ ਜਿਹੜੇ ਸਾਧ ਗੁਰੂ ਕਹਾ ਰਹੇ ਨੇ ਅੱਜ ਕੱਲ੍ਹ ਧਰਮ ਗੁਰੂ ਕਹਾ ਰਹੇ ਨੇ ਸਵਾਮੀ ਕਹਾ ਰਹੇ ਨੇ ਬਾਪੂ ਕਹਾ ਰਹੇ ਨੇ ਸਾਰੇ ਮੌਜਾਂ ਹੀ ਲੁੱਟ ਰਹੇ ਨੇ ਧਰਮ ਦਾ ਕਲਿਆਣ ਦੁਨੀਆਂ ਦਾ ਕਲਿਆਣ ਤਾਂ ਕੋਈ ਕੋਈ ਕਰ ਰਿਹਾ ਕਰਨੈਲ ਸਿੰਘ ਜੀ ਸਾਂਝ ਪਾਉਂਦੇ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਹਿੰਦੇ ਨੇ ਕਿ ਮੰਗ ਕੇ ਖਾਣ ਵਾਲੇ ਸਾਧਾਂ ਦੇ ਬਾਰੇ ਜਾਂ ਗੁਰੂਆਂ ਦੇ ਬਾਰੇ ਵਿਚਾਰ ਗੁਰਬਾਣੀ ਦੇ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ ਆਪਣੇ ਆਪ ਨੂੰ ਗੁਰੂ ਪੀਰ ਕਹਾਉਂਦਾ ਯਾਰ ਮੰਗਣ ਜਾਵੇ ਅਤੇ ਉਹਨਾਂ ਦੇ ਬਿਲਕੁਲ ਵੀ ਪੈਰੀ ਨਹੀਂ ਲੱਗਣਾ ਚਾਹੀਦਾ ਪਾਸੇ ਹਟ ਜਾਣਾ ਚਾਹੀਦਾ ਘਾਲ ਘਾਏ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ ਉਹ ਮਿਹਨਤ ਕਰਦਾ ਹੋਵੇ ਕੁਛ ਹੱਥੋਂ ਦਾਨ ਆਪ ਕਰਦਾ ਹੋਵੇ ਕਹਿੰਦੇ ਵੀ ਉਹ ਹੀ ਬੰਦਾ ਇਹੋ ਜਿਹੇ ਬੰਦੇ ਹੀ ਰਾਹ ਪਰਮਾਤਮਾ ਦਾ ਜਿਹੜਾ ਰੱਬੀ ਸਪਿਰਚੁਅਲ ਪਾਥ ਹੈ ਉਹਨੂੰ ਪਛਾਣ ਸਕਦੇ ਨੇ ਜਿਹੜੇ ਆਪ ਬਿਜ਼ਨਸ ਕਰ ਕਰਕੇ ਇਸ ਤਰ੍ਹਾਂ ਦੇ ਲੋਕਾਂ ਨੂੰ ਭੁਲੇਖੇ ਪਾ ਕੇ ਧਰਮ ਦੇ ਨਾਂ 'ਤੇ ਉਹ ਕਦੇ ਵੀ ਸਕਸੈਸਫੁੱਲ ਨਹੀਂ ਹੁੰਦੇ ਬਹੁਤ ਬਹੁਤ ਧੰਨਵਾਦ ਜੀ ਅਤੇ ਅਜਮੇਰ ਸਿੰਘ ਜੀ ਹੁਣੀ ਵੀ ਸਾਂਝ ਪਾਉਂਦੇ ਨੇ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਜਾਣਕਾਰੀ ਭੇਜੀ ਹੈ ਕਿ ਸ਼ੇਖ ਫਰੀਦ ਜੀ ਨੂੰ ਦਿੱਲੀ ਭੇਜਣ ਵਾਲੇ ਹਾਂਜੀ ਉਹਨਾਂ ਦੇ ਗੁਰੂ ਬਖਤਿਆਰ ਕਾਕੀ ਨੇ ਸਲਾਹ ਦਿੱਤੀ ਹੈ ਕਿ ਆਪਣੇ ਟਿਕਾਣੇ ਕੋਠੇ ਦੀ ਰਾਜ ਦਰਬਾਰ ਵੱਲ ਤੱਕ ਹੀ ਬੰਦ ਰੱਖਣਾ ਮਤਲਬ ਹਕੂਮਤ ਨਾਲ ਮੇਲ ਜੋਲ ਨਹੀਂ ਰੱਖਣਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਖੀ ਮੈਂ ਬਹੁਤ ਪਹਿਲਾਂ ਸੁਣੀ ਸੀ ਇਸ ਕਰਕੇ ਮੈਨੂੰ ਯਾਦ ਨਹੀਂ ਸੀਗਾ ਕਿ ਉਹਨਾਂ ਦੇ ਗੁਰੂ ਨੇ ਕਹੀ ਸੀ ਜਾਂ ਉਹਨਾਂ ਨੇ ਆਪਣੇ ਚੇਲੇ ਨੂੰ ਕਹੀ ਸੀ ਸੋ ਦਰੁਸਤ ਕਰਨ ਦੇ ਲਈ ਜਾਣਕਾਰੀ 'ਚ ਵਾਧਾ ਕਰਨ ਦੇ ਲਈ ਧੰਨਵਾਦ ਜੀ ਬਹੁਤ ਬਹੁਤ ਸੁਖਵਿੰਦਰ ਸੌਂਤ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਉਹਨਾਂ ਦਾ ਵੀ ਮੈਸੇਜ ਆ ਗਿਆ ਮੈਂ ਰੈਡੀ ਹਾਂ ਆਲਮੋਸਟ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਕੀ ਹਾਲ ਚਾਲ ਹੈ ਪੈ ਰਹੇ ਹੋ ਕੁਲਵੀਰ ਸਿੰਘ ਸੰਧੂ ਕਨੇਡਾ ਤੋਂ ਆ ਗਏ ਨੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਇਹ ਫਿਲਮੀ ਕਲਾਕਾਰ ਪੈਸੇ ਦੇ ਕੇ ਖਰੀਦੇ ਗਏ ਹਨ ਬਿਲਕੁਲ ਜੀ ਇੱਕ ਵੀਡੀਓ ਵੀ ਲੀਕ ਹੋਇਆ ਜਿੱਥੇ ਮੇਰਾ ਖਿਆਲ 2 ਜਾਂ 3 ਕਰੋੜ ਦੀ ਗੱਲ ਚੱਲ ਰਹੀ ਸੀ ਕਹਿੰਦੇ ਨੇ ਕਿ ਮੇਰਾ ਇੱਕ ਦੋਸਤ ਹੈ ਕੈਲੀਫੋਰਨੀਆ ਵਿੱਚ ਉਸਦੇ ਵੀ ਬਹੁਤ ਜ਼ਿਆਦਾ ਫੋਲੋਅਰ ਹਨ ਅਤੇ ਉਸ ਨਾਲ ਵੀ ਗੱਲਬਾਤ ਕੀਤੀ ਗਈ ਸੀ ਕਿ ਸਰਕਾਰ ਦੇ ਹੱਕ ਵਿੱਚ ਬੋਲੇ ਪਰ ਉਸਨੇ ਮਨ੍ਹਾ ਕਰ ਦਿੱਤਾ ਬਹੁਤ ਚੰਗੀ ਗੱਲ ਹੈ ਜਾਗਦੀ ਜ਼ਮੀਰ ਵਾਲੇ ਵੀ ਬਹੁਤ ਲੋਕ ਬੈਠੇ ਨੇ ਅਤੇ ਹਰਦੀਪ ਸਿੰਘ ਸਿਡਨੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੀਪ ਇਟ ਅਪ ਜੀ ਇੰਜੋਇੰਗ ਦਿਲ ਵਾਲੀ ਗੱਲ ਅਨਦਰ ਪ੍ਰੋਟੈਸਟ ਗੋਇੰਗ ਔਨ ਇਨ ਰਸ਼ੀਆ ਹਾਂਜੀ ਹੁਣ ਅਮਰੀਕਾ ਸਰਕਾਰ ਬਦਲ ਗਈ ਆ ਅਤੇ ਹੁਣ ਉੱਥੇ ਪ੍ਰੋਟੈਸਟ ਹੋਣੇ ਹੀ ਆ ਫਿਰ ਕਿਉਂਕਿ ਇਹ ਜਿਹੜੀ ਮੌਜੂਦਾ ਸਰਕਾਰ ਹੈ ਨਾ ਹੁਣ ਦੀ ਬਾਈਡਨ ਦੀ ਇਹ ਐਂਟੀ ਰਸ਼ੀਆ ਸ਼ੁਰੂ ਤੋਂ ਰਹੀ ਆ ਅਤੇ ਡੋਨਲਡ ਟਰੰਪ ਜਿਹੜਾ ਆ ਉਹ ਨਿਊਟਰਲ ਟਾਈਪ ਸੀ ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਰਵਿੰਦਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਹਰੀਸ਼ ਅਰੋੜਾ ਜੀ ਕੀ ਹਾਲ ਚਾਲ ਹੈ ਸਲਾਮ ਨਮਸਤੇ ਸਾਰੇ ਪਰਿਵਾਰ ਨੂੰ ਬੁਲਾ ਰਹੇ ਨੇ ਰੱਬ ਸਾਰਿਆਂ ਨੂੰ ਜਿਉਂਦਿਆਂ ਹੱਸਦਾ ਵੱਸਦਾ ਰੱਖੇ ਬਾਈ ਜੀ ਆਸ ਕਰਦੇ ਹਾਂ ਕਿ ਘਰ ਵਾਪਸੀ ਠੀਕ ਠਾਕ ਪਹੁੰਚ ਗਏ ਹੋਵੋਗੇ ਅਤੇ ਬਹੁਤ ਦਿਨਾਂ ਬਾਅਦ ਮਿਲ ਕੇ ਚੰਗਾ ਲੱਗਿਆ ਹਾਂਜੀ ਮੈਂ ਅਚਾਨਕ ਸਿਡਨੀ ਗਿਆ ਸੀ ਤੂਫਾਨੀ ਦੌਰੇ 'ਤੇ ਅਤੇ ਇਹਨਾਂ ਨੂੰ ਮਿਲੇ ਬਸ ਕੁਛ ਘੰਟੇ ਵਾਸਤੇ 1 ਘੰਟੇ ਵਾਸਤੇ ਅਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਜਾਣੀ ਕਿ ਇਹਨਾਂ ਦਾ ਫਲੈਟ 15ਵੇਂ ਫਲੋਰ 'ਤੇ ਆ ਸੋ ਉੱਥੇ ਇੱਕ ਵੈਸੇ ਹੀ ਮੀਟਿੰਗ ਹੋ ਗਈ ਉਹਨੂੰ ਉੱਚ ਪੱਧਰੀ ਮੀਟਿੰਗ ਕਿਹਾ ਅਸੀਂ ਫੋਟੋ ਵੀ ਹੈਗੀ ਆ ਹਾਂਜੀ ਬਿਲਕੁਲ ਠੀਕ ਠਾਕ ਪਹੁੰਚ ਗਏ ਸੀ ਅਤੇ ਸਾਡੇ ਨਾਲ ਸੁਕਰਾਤ ਸੰਧੂ ਕੈਨਬਰਾ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਸੁਕਰਾਤ ਠੀਕ ਠਾਕ ਹੋ ਅਤੇ ਇੱਕ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਗੁਰਸ਼ਰਨ ਸਿੰਘ ਹੁਣਾਂ ਨੇ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਅਤੇ ਕਹਿੰਦੇ ਕਿ ਜਿੰਨੇ ਵੀ ਲੋਕ ਟਵਿੱਟਰ 'ਤੇ ਇਸ ਅਕਾਊਂਟ 'ਤੇ ਜਾ ਕੇ ਕਿਸਾਨਾਂ ਨਾਲ ਧੱਕੇ ਕੁੱਟਮਾਰ ਦੀਆਂ ਫੋਟੋ ਵੀਡੀਓ ਜੋ ਵੀ ਹੈ ਤੁਹਾਡੇ ਕੋਲ ਢੇਰੀ ਕਰ ਦਿਓ, ਭਗਤਾਂ 'ਤੇ ਗੋਦੀ ਆਈਟੀ ਸੈੱਲ ਦਾ ਜ਼ੋਰ ਲੱਗਾ ਹੋਇਆ ਕਿ ਕਿਸੇ ਇੱਕ ਕਿਸਾਨ ਨੂੰ ਝਰੀਟ ਤੱਕ ਨਹੀਂ ਆਈ ਜੀ। ਦੇਖੋ ਜੰਗ ਚੱਲ ਰਹੀ ਹੈ, ਸਾਈਬਰ ਵਾਰ ਵੀ ਚੱਲ ਰਹੀ ਹੈ, ਚੱਲਣੀ ਵੀ ਚਾਹੀਦੀ ਹੈ ਕਿਉਂਕਿ ਇਹ ਵੀ ਅੱਜ ਕੱਲ੍ਹ ਤੱਕ ਟੂਲ ਹੈ। ਇਸ 'ਤੇ ਨਾ ਖੁੱਲ੍ਹ ਕੇ ਗੱਲਾਂ ਕਰਾਂਗੇ ਅਮਰੀਕ ਭਾਅ ਜੀ ਨੂੰ। ਆਲਣ ਦੇ ਉਹ ਰਾਜਨਦੀਪ ਕੈਨਬਰਾ ਤੋਂ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਹੈ ਰਾਜਨ ਜੀ, ਠੀਕ ਠਾਕ ਹੋ? ਅਤੇ ਲਓ ਫਿਰ ਆਪਾਂ ਥੋੜ੍ਹੇ ਬਾਕੀ ਸ਼ਹਿਰਾਂ ਦੀ ਵੀ ਹਾਜ਼ਰੀ ਲਾਈਏ। ਅਤੇ ਇਸ ਵੇਲੇ ਕੇਨਸ ਦੇ ਵਿੱਚ ਗਰਜ ਨਾਲ ਛਿੱਟਾਂ ਪੈਣ ਦੀ ਉਮੀਦ ਹੈ, ਅੱਜ 31 ਡਿਗਰੀ ਤਾਪਮਾਨ ਰਹੇਗਾ। ਔਰ ਬ੍ਰਿਸਬਨ ਦੇ ਵਿੱਚ 32 ਡਿਗਰੀ, ਕੋਫ ਸਾਰਬਰ ਦੇ ਵਿੱਚ 28 ਡਿਗਰੀ। ਫਿਲਹਾਲ ਹਵਾ ਚੱਲ ਰਹੀ, ਹਲਕੇ ਬੱਦਲ ਮੰਡਰਾ ਰਹੇ ਨੇ ਪਰ ਧੁੱਪ ਹੈ। ਸਿਡਨੀ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ, ਅੱਜ 27 ਡਿਗਰੀ। ਔਰ ਇਸੇ ਤਰ੍ਹਾਂ 26 ਡਿਗਰੀ ਕੈਨਬਰਾ ਵਿੱਚ। ਮੈਲਬਰਨ 'ਚ ਹਲਕੇ ਬੱਦਲ 25 ਡਿਗਰੀ, ਹਲਕਾ ਮੀਂਹ ਦੱਸਿਆ ਜਾ ਰਿਹਾ। ਐਡਲੈਡ ਦੇ ਵਿੱਚ 23 ਡਿਗਰੀ। ਔਰ ਪਰਥ ਦੇ ਵਿੱਚ ਥੋੜ੍ਹਾ ਜ਼ਿਆਦਾ ਮੀਂਹ ਦੱਸਿਆ ਜਾ ਰਿਹਾ, 22 ਡਿਗਰੀ। 35 ਡਿਗਰੀ ਦੇ ਕਰੀਬ ਡਾਰਵਿਨ ਦੇ ਵਿੱਚ ਰਹੇਗਾ, ਗਰਜ ਨਾਲ ਛਿੱਟਾਂ ਪੈਣਗੀਆਂ। 31 ਡਿਗਰੀ ਐਲਸਪ੍ਰਿੰਗ ਦੇ ਵਿੱਚ ਰਹੇਗਾ, ਹਲਕੇ ਬੱਦਲ ਹੋ ਸਕਦੇ ਨੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 9 ਡਿਗਰੀ ਤਾਪਮਾਨ ਹੈ, ਹਲਕੀ ਧੁੰਦ ਪਈ ਹੋਈ ਹੈ। ਦਿਨਾਂ ਨੂੰ ਦਿਨ ਸਾਫ਼ ਰਹਿਣ ਦੀ ਉਮੀਦ ਹੈ, ਧੁੱਪ ਖਿੜੇਗੀ। ਅੱਜ 19 ਡਿਗਰੀ ਤਾਪਮਾਨ ਰਹੇਗਾ। ਹੁਣ ਮੋੜਾ ਪੈਣਾ ਸ਼ੁਰੂ ਹੋ ਜਾਣਾ ਜੀ ਮੌਸਮ ਦੇ ਵਿੱਚ। ਫਰਵਰੀ ਦੇ ਅੱਧ ਤੱਕ ਵੈਸੇ ਧੁੰਦਾਂ ਪੈਂਦੀਆਂ ਨੇ, ਪਰ ਉਮੀਦ ਰੱਖਦੇ ਹਾਂ ਕਿ ਠੀਕ ਠਾਕ ਮੌਸਮ ਰਹੇ ਇਸ ਵਾਰੀ। ਅਤੇ ਪਿਆਰਿਓ, ਗੱਲਾਂ ਅੱਗੇ ਵਧਾਉਂਦੇ ਹੋਏ ਮੈਸੇਜ ਮਲਕੀਤ ਸਿੰਘ ਹੁਣਾਂ ਦਾ ਲੈਂਦੇ ਹਾਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪ੍ਰਗਟ ਸਿੰਘ ਬੜਿੰਗ ਕਹਿੰਦੇ ਨੇ ਕਿ ਹਮ ਨਹੀਂ ਬਦਲੇਂਗੇ, ਵਕਤ ਕੀ ਰਫ਼ਤਾਰ ਕੇ ਸਾਥ, ਜਬ ਵੀ ਮਿਲੇਂਗੇ ਅੰਦਾਜ਼ ਪੁਰਾਣਾ ਹੀ ਹੋਗਾ ਜੀ। ਠੀਕ ਹੈ। ਅਤੇ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਵਲਿੰਟਨ ਵਾਲੇ ਆਉਂਦੇ ਨੇ, ਕਹਿੰਦੇ ਕਿ ਬਹੁਤ ਸੋਹਣਾ ਵਿਚਾਰ ਜੀ, ਦੀਪ ਸਿੱਧੂ ਬਾਰੇ ਕੀ ਵਿਚਾਰ ਨੇ ਭਾਅ ਜੀ, ਮੇਰੇ ਨਾਲ ਮਨਸ਼ੇਰ ਡਰਾਈਵ ਕਰ ਰਿਹਾ। ਹਾਂਜੀ, ਕੀ ਹਾਲ ਚਾਲ ਹੈ ਮਨਸ਼ੇਰ, ਠੀਕ ਠਾਕ ਹੋ? ਦੀਪ ਸਿੱਧੂ ਬਾਰੇ ਵਿਚਾਰ ਜੀ, ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ, ਹਜੇ ਵੀ ਮੈਂ ਕਹਿ ਰਿਹਾ ਇਟਸ ਟੂ ਅਰਲੀ ਟੂ ਸੇ, ਅਤੇ ਉਹਦੇ ਨਾਲ ਵੈਸੇ ਧੱਕਾ ਹੋ ਰਿਹਾ। ਇੰਨਾ ਕੁ ਤੁਹਾਨੂੰ ਕਹਿ ਦੱਸ ਸਕਦੇ ਹਾਂ ਕਿ ਗਦਾਰ 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 ਕਰਕੇ ਇੰਨੀ ਕੁ ਵਾਰੀ ਝੂਠ ਬੋਲਦੇ ਹੋ ਕਿ ਲੋਕਾਂ ਨੂੰ ਵੈਸੇ ਹੀ ਲੱਗਣ ਲੱਗ ਜਾਂਦਾ ਇਹ ਗਦਾਰ ਹੈ। ਵੈਸੇ ਇਹਦੇ ਬਾਰੇ ਕਰਦੇ ਹਾਂ ਗੱਲ। ਜਗਵੀਰ ਸਿੱਖੋਂ ਜੀ ਪਿਆਰਿਓ, ਕੀ ਹਾਲ ਚਾਲ ਹੈ ਮੈਲਬਨ ਵਾਲੇ, ਉਹ ਠੀਕ ਠਾਕ ਹੋ? ਅਤੇ ਗੁਰਸ਼ਰਨ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਹਾਂਜੀ ਇਹਦੇ ਬਾਰੇ ਆਪਾਂ ਥੋੜ੍ਹੀ ਦੇਰ ਬਾਅਦ ਗੱਲ ਕਰਦੇ ਹਾਂ। ਸ਼ੇਅਰ ਕਰਨ ਨੂੰ ਕਿਹਾ ਸੀ ਅਤੇ ਉਹਨਾਂ ਨੇ, ਅਤੇ UN ਨੇ ਵੀ ਨੋਟ ਲਿਆ ਹੈ ਜੀ ਕਿਸਾਨ ਮੋਰਚੇ ਦਾ। ਵੈਸੇ ਜਿਹੜੀ ਭਾਰਤ ਸਰਕਾਰ ਦੀ ਆਪਾਂ ਗੱਲ ਕਰੀਏ, ਅਤੇ ਮੰਨਣਾ ਉਹ ਚਾਹੁੰਦੇ ਨੇ, ਸਾਰਾ ਕੁਛ ਕਰਨਾ ਚਾਹੁੰਦੇ ਨੇ, ਜ਼ੋਰ ਉਹ ਪੂਰਾ ਲਾਉਂਦੇ ਨੇ, ਜਿੰਨਾ ਉਹ ਜ਼ੋਰ ਪਿੱਛੇ ਨੂੰ ਲਾਉਂਦੇ ਨੇ ਉਨਾ ਉਹ ਗਾਂਹ ਨੂੰ ਤੁਰ ਜਾਂਦੇ ਨੇ। ਬੜਾ ਸਿਚੁਏਸ਼ਨ ਜਿਹੜੀ ਬੈਡ ਬਣੀ ਹੋਈ ਹੈ, ਰੋਂਗ ਟਾਈਮਿੰਗ, ਵੈਰੀ ਰੋਂਗ ਟਾਈਮਿੰਗ, ਵੈਰੀ ਰੋਂਗ ਅਪਰੋਚ ਟੂ ਅ ਵੈਰੀ ਜੈਨੂਅਨ ਇਸ਼ੂ, ਇਸ਼ੂ ਸੀਗਾ, ਹੈਗਾ ਹੈ, ਰਹੇਗਾ ਵੀ। ਪਰ ਜਿਹੜੀ ਰਿਫੋਰਮ ਹੈ, ਰਿਫੋਰਮ ਦੇ ਲਈ ਰੋਂਗ ਅਪਰੋਚ ਅਪਣਾਈ ਗਈ ਹੈ, ਇਸ ਇਹ ਅਸੀਂ ਫਰੋਮ ਡੇ ਵਨ ਗਈ ਜਾ ਰਹੇ ਹਾਂ, ਅਤੇ ਉਹ ਹੁਣ ਮੰਨਣਾ ਨਹੀਂ ਚਾਹੁੰਦੇ ਵੀ ਸਾਤੇ ਗਲਤੀ ਹੋ ਗਈ ਹੈ, ਵੀ ਗਲਤ ਅਪਰੋਚ ਲੈ ਹੋ ਗਈ ਹੈ। ਇਹ ਲੌਂਗ ਟਰਮ ਅਪਰੋਚ ਚਾਹੀਦੀ ਸੀਗੀ। ਖੈਰ, ਬਾਕੀ ਮਨਦੀਪ ਵੀ ਆ ਗਏ ਨੇ ਪ੍ਰੋਗਰਾਮ 'ਚ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਬੀਜੇਪੀ ਵਾਲੇ ਰਿਹਾਨਾ ਨੂੰ ਨਸੀਬੋ ਲਾ ਲਈ ਸਮਝੀ ਜਾਂਦੇ ਨੇ। ਠੀਕ ਹੈ, ਹਾਂਜੀ ਹਾਂਜੀ, ਉਹ ਦੇਖੋ ਨਾ ਇੱਥੋਂ ਕਿੰਨੇ ਨੰਗੇ ਹੋਏ ਨੇ ਮੀਡੀਆ ਵਾਲੇ ਵੀ, ਨੰਗੇ ਤਾਂ ਪਹਿਲਾਂ ਹੀ ਨੇ ਪਰ ਮਾੜਾ ਮੋਟਾ ਸੀਗਾ ਪੜਦਾ ਉਹ ਵੀ ਲੈ ਗਿਆ, ਕਿ ਕਿੱਧਰ ਨੂੰ ਤੁਰਦੇ ਨੇ ਇਹ ਬੰਦੇ। ਅਤੇ ਚਲੋ, ਸੁਕਰਾਤ ਹੁਣੀ ਕਹਿੰਦੇ ਨੇ ਕਿ ਬਹੁਤ ਵਧੀਆ ਜੀ, ਇੱਥੇ ਵੈਦਰ ਇੰਜੋਏ ਕਰ ਰਹੇ ਹਾਂ ਤੁਹਾਡਾ ਪ੍ਰੋਗਰਾਮ ਦੇ ਨਾਲ ਨਾਲ, ਬਹੁਤ ਬਹੁਤ ਸ਼ੁਕਰਾਨਾ। ਲਓ ਤੁਹਾਨੂੰ ਮੈਂ ਇੱਕ ਹੋਰ ਗੀਤ ਸੁਣਾਉਣਾ ਜੀ, ਗੀਤ ਹਿੰਦੀ ਦਾ ਹੀ ਹੈ ਜੀ, ਬਹੁਤ ਸੋਹਣਾ ਗੀਤ ਹੈ, ਤੁਸੀਂ ਸੁਣ ਕੇ ਨਾ ਮਤਲਬ ਰੋਮਾਂਸ ਦੇ ਨਾਲ ਭਰ ਜਾਓਗੇ। ਚਲੋ ਗੀਤ ਸੁਣਦੇ ਹਾਂ ਜੀ। ਹੋ
के चैन आए मेरे दिल को दुआ कीजिए हो मेरे दिल के चैन चैन आए मेरे दिल को दुआ कीजिए अपना ही साया देख के तुम जाने जहां शर्मा गए अभी तो ये पहली मंजिल है तुम तो अभी से घबरा गए मेरा क्या होगा सोचो तो जरा हाय ऐसे न आए बरा कीजिए ओ मेरे दिल के चैन चैन आए मेरे दिल को दुआ कीजिए अकेला भी अक्सर गिर के संभल सकता हूँ मैं तुम जो पकड़ लो हाथ मेरा दुनिया बदल सकता हूँ मैं मांगा है तुम्हें दुनिया के लिए अब खुद ही सनम फैसला कीजिए ओ मेरे दिल के चैन चैन आए मेरे दिल को दुआ कीजिए ओ मेरे दिल के चैन
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी प्यारे प्रोग्राम दिल वाली गल चल रहे हैं ते मैं थोड़ा होस्ट अमनदीप सिद्धू कॉफ सार्बर स्टूडियो तो अज साढ़े दिन बड़ा खूबसूरत चढ़िया हवा दे विच हल्की ठंडक है वैसे भर गर्मियां चल रही ने आस्ट्रेलिया दे विच ऐतकी बहुत ही ज़्यादा पईयां नहीं है उधर मेरे नाल अमरीक भाजी प्रोग्राम च ज्वाइन कर गए ने सत श्री अकाल भाजी की हाल चाल है ठीक ठाक हो
ठीक ठाक अमनदीप अर्न रेडियो के सारे स्रोतियां नूं जिहड़े इस वेले देश ते विदेश विच इस प्रोग्राम नूं सुन रहे हैं सारे नूं सत श्री अकाल नमस्कार वाहेगुरु जी का खालसा वाहेगुरु जी की फतेह अमनदीप सारिआं दा दिन बहुत वधिया चढ़िया होवेगा ते खुशियां खेड़े माण रहे होणगे जी अमनदीप
क्या बात है जी तुहाडे सिडनी किहो जिहा ठीक ठाक है वैसे तो मैं मारी सी वैसे तूफानी चक्कर लाया सी सिडनी दे विच ठीक सीगा पर ओवरऑल ठीक है सारा कुछ
नहीं मैं तूफानी चक्कर तो नहीं सवेरे सवेरे लाया क्योंकि थोड़े सवेरे गोडे दुखते ही हौली हौली चक्कर लाया इधर तो वैसे मौसम में थोड़े सवेरे ठंडक सी अज तो खुशगवार ही है मौसम सोहना आ तो लगता कि थोड़ी थोड़ी किणियां भी पै सकदियां सिडनी दे विच बदल छाए हुए आ घटावा नहीं है हले नहीं आईया जिदे नाल कि तुसीं रोमांटिक गाने गा सको लेकिन कुल मिला के मौसम जिहा खुशगवार
ਠੀਕ ਹੈ। ਉੱਧਰ ਮਲਕੀਤ ਸਿੰਘ ਹੁਣਾਂ ਨੇ ਦੇ ਦਿੱਤੀ ਰਿਪੋਰਟ, ਕਹਿੰਦੇ ਵੀ ਹੈਵੀ ਰੇਨ ਇਨ ਕੈਨਬਰਾ ਲਾਸਟ ਨਾਈਟ, ਕੈਨਬਰਾ 'ਚ ਬਹੁਤ ਮੀਂਹ ਪਿਆ। ਚਲੋ ਵਧੀਆ ਧੋ ਹੋ ਗਿਆ ਕੈਨਬਰਾ। ਅਤੇ ਹਾਂਜੀ, ਸੁਲੱਖਣ ਸੈਣੀ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਮੇਰਾ ਖਿਆਲ ਪਹਿਲੀ ਵਾਰੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ, ਜੀ ਆਇਆਂ ਨੂੰ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਕਹਿੰਦੇ ਨੇ ਭਾਅ ਜੀ ਸੌਂਗ ਵਾਲਾ ਤਾਂ ਸਿਰਾ ਹੀ ਕਰਵਾ ਦਿੱਤਾ ਅੱਜ, ਕਹਿੰਦੇ ਪਹਿਲੀ ਵਾਰੀ ਮੇਰੀ ਵਾਈਫ ਮੇਰੇ ਨਾਲ ਪ੍ਰੋਗਰਾਮ ਸੁਣ ਰਹੀ ਹੈ। ਥੈਂਕਸ ਭਾਅ ਜੀ, ਉਹ ਬਹੁਤ ਬਹੁਤ ਜੀ ਸਵਾਗਤ ਹੈ ਜੀ ਸੁਭਾਗ ਜੋੜੀ ਦਾ ਪ੍ਰੋਗਰਾਮ ਦੇ ਵਿੱਚ। ਅਤੇ ਇਹ ਭਾਅ ਜੀ ਦੇਖ ਲਓ ਨਿਊਜ਼ੀਲੈਂਡ ਵਾਲੇ ਕਿੰਨੇ ਰੋਮੈਂਟਿਕ ਜਿਹੇ ਹੋਈ ਜਾਂਦੇ ਆ, ਇੱਦਾਂ ਚੰਗਾ ਲੱਗਦਾ ਦੱਸੋ ਇਕੱਠੇ ਬੈਠ ਕੇ ਪ੍ਰੋਗਰਾਮ ਸੁਣਨਾ? ਉਹ ਵੀ ਦਿਲ ਵਾਲੀ ਗੱਲ, ਤੁਸੀਂ ਆਪ ਦੱਸੋ।
ਨਹੀਂ ਅਮਨਦੀਪ, ਜਿਹੜਾ 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 ਨਿਊਜ਼ੀਲੈਂਡ ਹੈ ਨਾ, ਚਾਹੇ ਉਹ ਨਾਰਦਰਨ ਉਹਦਾ ਆਈਲੈਂਡ ਹੈ ਚਾਹੇ ਸਾਊਦਰਨ ਆਈਲੈਂਡ ਆ, ਹੈ ਐਕਸੈਪਸ਼ਨਲ ਬਿਊਟੀਫੁਲ ਪਲੇਸ ਆ ਉਹ। ਉੱਥੇ ਜਿਹੜੇ ਲੋਕ ਆ ਉਹ ਨਾ ਜਿਹੜੀ ਨੈਚੁਰਲ ਜਿਹੜੀ ਬਿਊਟੀ ਆ ਉਹਨੂੰ ਬਹੁਤ ਇੰਜੋਏ ਕਰਦੇ। ਉੱਥੇ ਨੈਚੁਰਲ ਬਿਊਟੀ ਹੈ ਵੀ ਬਹੁਤ, ਤੇ ਉੱਥੇ ਸਾਊਦਰਨ ਆਈਲੈਂਡ ਜਿਹੜਾ ਦੱਖਣੀ ਆਈਲੈਂਡ ਆ ਉਹਦੇ ਵਿੱਚ ਤਾਂ ਇੰਨੀਆਂ ਪਾਣੀ ਇੰਨਾ ਸੋਹਣਾ ਆ, ਇੰਨਾ ਨੀਲਾ ਹੁੰਦਾ ਕਿ ਤੁਹਾਨੂੰ ਸ਼ੀਸ਼ੇ ਰੱਖਣ ਦੀ ਲੋੜ ਹੀ ਨਹੀਂ। ਉਹਦੇ ਵਿੱਚ ਤੁਸੀਂ ਆਪਣਾ ਸਾਰਾ ਮੂੰਹ ਦੇਖ ਸਕਦੇ ਆ ਉਹਦੇ ਵਿੱਚ ਆਪਣੇ ਸ਼ੀਸ਼ੇ। ਮੈਨੂੰ ਮੈਂ ਨਿਊਜ਼ੀਲੈਂਡ ਬਹੁਤ ਘੱਟ ਵੇਖਦੇ ਹੋਣੇ ਆ ਕਿਉਂਕਿ ਉੱਥੇ ਇੰਨੀਆਂ ਝੀਲਾਂ ਸਾਫ਼ ਸੁਥਰੀਆਂ ਆ, ਸ਼ੀਸ਼ੇ ਘਰਾਂ 'ਚ ਰੱਖਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇੰਨਾ ਵਧੀਆ, ਕੇਵਲ ਦੁਨੀਆ ਦੀ ਸਭ ਤੋਂ ਜਿਹੜੀ ਵਧੀਆ ਹਵਾ ਆ ਜਿਹਦੇ ਵਿੱਚ ਪ੍ਰਦੂਸ਼ਣ ਨਹੀਂ ਆ, ਟੋਪ ਦੀ ਜਿਹੜੀ ਇੱਕ ਨੰਬਰ 1 ਹਵਾ ਆ ਉਹ ਨਿਊਜ਼ੀਲੈਂਡ 'ਚ ਪਾਈ ਜਾਂਦੀ, ਖਾਸ ਤੌਰ 'ਤੇ ਸਾਊਦਰਨ ਆਈਲੈਂਡ ਦੇ ਵਿੱਚ। ਤੇ ਦੂਜੇ ਨੰਬਰ ਦੀ ਜਿਹੜੀ ਸ਼ੁੱਧ ਹਵਾ ਆ ਉਹ ਆਸਟ੍ਰੇਲੀਆ ਦੇ ਸਟੇਟ ਤਸਮਾਨੀਆ ਵਿੱਚ ਪਾਈ ਜਾਂਦੀ ਹੈ ਜੀ ਆਉਂਦੀ।
ਹਾਂ, ਕਿਉਂਕਿ ਬਰਾਬਰ ਬਰਾਬਰ ਦੇ ਨੇ, ਟਾਪੂ ਨੇ, ਤੇ ਇੱਥੇ ਵੈਸੇ ਤਾਂ ਆਸਟ੍ਰੇਲੀਆ ਵੀ ਬਹੁਤ ਵੱਡਾ ਟਾਪੂ ਹੈ, ਨਿਊਜ਼ੀਲੈਂਡ ਵੀ। ਖੈਰ ਇੰਜੋਏ ਕਰੋ ਜੀ ਜ਼ਿੰਦਗੀ, ਬਹੁਤ ਸੋਹਣੇ ਰੱਬ ਨੇ ਸਾਨੂੰ ਥਾਂ ਦੇ ਉੱਤੇ ਲਿਆ ਕੇ ਰੱਖਿਆ ਹੋਇਆ, ਸਾਡਾ ਵਸੇਬਾ ਕੀਤਾ ਹੋਇਆ। ਔਰ ਸਤਨਾਮ ਗਿੱਲ ਪ੍ਰੋਗਰਾਮ ਦੇ ਵਿੱਚ ਪੁਰਤਗਾਲ ਤੋਂ, ਸਤਨਾਮ ਲਾਜ਼ਮੀ, ਉਹ ਕੀ ਹਾਲ ਹੈ ਪਿਆਰੇ ਹੋ, ਕਿੰਨੇ ਸਾਲਾਂ ਬਾਅਦ ਆਏ ਹਾਂ ਤੁਸੀਂ? ਇਹ ਬਾਈ ਜੀ ਬਹੁਤ ਦੇਰ ਤੋਂ ਪੁਰਤਗਾਲ ਦੇ ਵਿੱਚ ਨੇ, ਕਹਿੰਦੇ ਅਸੀਂ ਟੈਕਸੀ ਚਲਾ ਰਹੇ ਹਾਂ ਨਾਲ ਨਾਲ ਆਨੰਦ ਲੈ ਰਹੇ ਹਾਂ, ਸ਼ੁਕਰੀਆ। ਇਹ ਜੀ ਬਹੁਤ ਵੱਡੇ ਕਵੀ ਵੀ ਨੇ, ਕਵਿਤਾ ਵੀ ਲਿਖਦੇ ਨੇ, ਅਤੇ ਆਪਣੇ ਚਲੋ ਰੋਜ਼ੀ ਰੋਟੀ ਲਈ ਹਰ ਬੰਦਾ ਹਰ ਕੋਈ ਕੰਮ ਕਰਦਾ, ਕੋਈ ਖੇਤੀ ਕਰੀ ਜਾਂਦਾ, ਕੋਈ ਅਮਰੀਕ ਭਾਅ ਜੀ ਵਰਗਾ ਮਾਸਟਰ ਹੈ, ਅਤੇ ਟੈਕਸੀ ਚਲਾਉਣਾ, ਟਰੱਕ ਚਲਾਉਣੇ, ਕੋਰੀਅਰ ਚਲਾਉਣੇ, ਆਪਣੇ ਬੰਦੇ ਹਰ ਕੰਮ ਕਰਦੇ ਨੇ। ਇਹ ਬਹੁਤ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਆਪਣੀਆਂ ਕਵਿਤਾਵਾਂ ਭੇਜਦੇ ਹੁੰਦੇ ਸੀ ਸਾਨੂੰ। ਸੋ ਜੀ ਆਇਆਂ ਨੂੰ, ਚੰਗਾ ਲੱਗਿਆ ਜੀ ਤੁਹਾਡਾ ਮੈਸੇਜ ਪੜ੍ਹ ਕੇ ਪੁਰਤਗਾਲ ਤੋਂ, ਬਹੁਤ ਬਹੁਤ ਧੰਨਵਾਦ ਜੀ। ਅਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਉੱਧਰ ਦਲਜੀਤ ਨੇ ਰਿਆਨਾ 'ਤੇ ਗੀਤ ਬਣਾ ਦਿੱਤਾ ਅਤੇ ਬਰੇਟਾ 'ਤੇ ਭਾਰਤ ਵਿੱਚ ਕੇਸ ਦਰਜ ਹੋ ਗਿਆ। ਹਾਂਜੀ, ਕਰਦੇ ਹਾਂ। ਕੀ ਹਾਲ ਹੈ ਸਰਕਾਰ ਦਾ? ਸਰਕਾਰ ਦੇ ਹਾਲ ਹੀ ਆਪਾਂ ਡਿਸਕਸ ਕਰਨੇ ਹਾਂ, ਕੀ ਹਾਲ ਹੈ। ਅਤੇ ਭਾਅ ਜੀ ਪ੍ਰੋਗਰਾਮ ਦੇ ਵਿੱਚ ਨਾ ਸਾਡੇ ਨਾਲ ਅਜਮੇਰ ਸਿੰਘ ਹੁਣੀ ਵੀ ਜੁੜੇ ਨੇ, ਅਤੇ ਉਹਨਾਂ ਨੇ ਵੀ ਕੁਛ ਸਵਾਲ ਰੱਖੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ। ਵੈਸੇ ਦੀਪ ਸਿੱਧੂ ਬਾਰੇ ਵੀ ਬਹੁਤ ਸੱਜਣ ਪੁੱਛਦੇ ਨੇ, ਹੁਣ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰੀਏ ਅਜਮੇਰ ਸਿੰਘ ਜੀ। ਹੁਣ
ਅਮਨਦੀਪ, ਪਹਿਲਾਂ ਮੈਂ ਇੱਕ ਨਾ ਥੋੜ੍ਹੀ ਜਿਹੀ ਗੱਲ ਮੈਂ ਪਹਿਲਾਂ ਕਰਨੀ ਆ, ਜਿਹੜੀਆਂ 2022 ਦੇ ਵਿੱਚ ਪੰਜਾਬ ਵਿੱਚ ਇਲੈਕਸ਼ਨ ਹੋਣੀਆਂ ਆ, ਉਹਦੇ ਬਾਰੇ ਥੋੜ੍ਹੀ ਗੱਲ ਕਰਨੀ ਕਿ ਕਿੱਦਾਂ ਦੀ ਰੂਪ ਰੇਖਾ ਉਹਦੀ ਹੋ ਸਕਦੀ ਆ। ਜੇ ਤੁਸੀਂ ਮੈਨੂੰ 2 ਮਿੰਟ ਦਵੋ ਤਾਂ ਮੈਂ ਉਹਦੇ ਬਾਰੇ ਥੋੜ੍ਹਾ ਜਿਹਾ ਖੁਲਾਸਾ ਕਰਨਾ ਚਾਹੁੰਦਾ ਪ੍ਰੋਗਰਾਮ ਦੇ ਵਿੱਚ, ਕਿ ਜਿਹੜੀਆਂ 2022 ਦੇ ਵਿੱਚ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਡਰਮੈਟਿਕ ਚੇਂਜ ਆਉਣੀ ਆ, ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਇੱਕ ਮੈਨੀਫੈਸਟੋ ਦੇ ਵਿੱਚ ਇਹ ਵੀ ਰੱਖਣਾ ਕਿ ਅਸੀਂ ਕਾਨੂੰਨ ਜਿਹੜੇ ਆ ਨਾ, ਖੇਤੀ ਕਾਨੂੰਨ ਜਿਹੜੇ 3 ਖੇਤੀ ਕਾਨੂੰਨ ਆ, ਉਹਨਾਂ ਨੂੰ ਲਾਗੂ ਕਰਾਵਾਂਗੇ, ਅਤੇ ਉਹਨਾਂ ਲੋਕਾਂ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦੀ ਨਾਲ ਚੇਤਨਾ ਭਰਨੀ ਆ ਕਿ ਜਿਹੜੇ ਕਾਨੂੰਨ ਬਹੁਤ ਵਧੀਆ ਆ, ਇਹਦੇ ਨਾਲ ਜਿਹੜਾ ਕਿਸਾਨਾਂ ਦਾ ਜਿਹੜਾ
ਫਾਇਦਾ ਹੋਣਾ,
ਜਿਹੜਾ ਫਾਇਦਾ ਬਹੁਤ ਜ਼ਿਆਦਾ ਹੋਣਾ, ਉਹਨਾਂ ਨੂੰ ਬਹੁਤ ਲਾਭ ਹੋਣਾ, ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਜ਼ਿਆਦਾ ਹੋ ਜਾਣਾ, ਤੇ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ 117 ਤੇ 117 ਉਮੀਦਵਾਰ ਖੜੇ ਕਰਨੇ ਆ ਸਾਰੀਆਂ ਸੀਟਾਂ ਤੇ, ਅਤੇ ਉਹਦੀ ਜਿੱਤ ਜਿਹੜੀ ਭਾਰੀ ਬਹੁਮਤ ਦੇ ਨਾਲ ਹੋਣੀ ਆ, ਅਤੇ ਅਗਲਾ ਜਿਹੜਾ ਸੀਐਮ ਆ ਉਹ ਭਾਰਤੀ ਜਨਤਾ ਪਾਰਟੀ ਦੇ ਤਰ੍ਹਾਂ ਹੀ ਪੰਜਾਬ ਵਿੱਚ ਬਣਨਾ 2022 ਦੇ ਵਿੱਚ। ਤੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਲਿਖਣੀਆਂ ਆ ਕਿ ਅਸੀਂ ਇਹ ਕਾਨੂੰਨ ਲਾਗੂ ਕਰਾਂਗੇ, ਤੇ ਲੋਕ ਵੀ ਉਹਨੂੰ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਉਣਗੇ, ਇੱਕ ਨਵੀਂ ਚੇਂਜ ਆਊਗੀ ਅਮਨਦੀਪ। ਤੇ ਤੁਸੀਂ ਹੱਸੋ ਨਾ, ਮੈਂ ਗੱਲ ਸੁਣ ਲਓ ਪਹਿਲਾਂ। ਤੇ ਇਹਦੇ ਨਾਲ ਇਹਦੇ ਬਾਰੇ ਸਾਡੇ ਜਿਹੜੇ ਸਰੋਤੇ ਆ ਉਹ ਵੀ ਸਹਿਮਤ ਹੋਣਗੇ ਜਾਂ ਨਹੀਂ ਹੋਣਗੇ, ਖੈਰ ਉਹਨਾਂ ਦਾ ਇਹ ਨਿੱਜੀ ਮਾਮਲਾ ਆ। ਅਮਨਦੀਪ ਤੁਸੀਂ ਇਹਦੇ ਬਾਰੇ ਕੀ ਕਹੋਗੇ?
ਹੱਸਣਾ ਹੀ ਕਾਫੀ ਨਹੀਂ ਹੈ, ਮਤਲਬ ਹਾਸੇ ਤੋਂ ਸਮਝ ਨਹੀਂ ਆਈ ਭਾਜੀ।
ਇੰਟਰਵਿਊ ਸੁਣ ਕੇ ਨਾ ਤੁਹਾਨੂੰ ਦੱਸਿਆ ਬੀਜੇਪੀ ਦੇ ਇੱਕ ਸੀਨੀਅਰ ਪੰਜਾਬ ਦੇ ਲੀਡਰ ਨੇ ਵਟਸਐਪ ਤੇ ਇੰਟਰਵਿਊ ਦਿੱਤੀ ਹੈ ਤੇ ਉਹਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ। ਤੇ ਮੈਨੂੰ ਹਾਸਾ ਤਾਂ ਮੈਨੂੰ ਵੀ ਜਿੱਦਾਂ ਤੁਸੀਂ ਹੱਸੇ ਹੈ ਨਾ, ਏਦਾਂ ਹੀ ਆਇਆ ਸੀ ਉਸ ਵੇਲੇ। ਤੇ ਮੈਂ ਕਿਹਾ ਕਰਦਾ ਕੀ ਹੈ ਇਹ, ਤੇ
ਉੱਧਰ ਮੈਨੂੰ ਹਾਸਾ ਹੋਰ ਵੀ ਆ ਰਿਹਾ। ਉੱਧਰ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਅੱਜ ਫਲੋਰਾ ਸਾਹਿਬ ਨੇ ਸਵੇਰੇ ਸਵੇਰੇ ਕਹਿੰਦੇ ਖਾ ਕੇ ਆ ਗਏ
ਨਾਗਣੀ
ਗਾ ਕੇ। ਉਹ ਫਿਰ ਦੋ ਘੰਟੇ ਦਾ ਹੁੰਦਾ ਨਾ, ਦੇਖੋ 2 ਘੰਟੇ ਦਾ ਪ੍ਰੋਗਰਾਮ ਹੁੰਦਾ, ਏਦਾਂ ਹੁਣ ਖਾਧੀ ਪੀਤੀ ਤੋਂ ਬਿਨਾਂ ਹੁੰਦਾ ਕਿਤੇ? ਉਹ ਵੀ ਜੇ ਕਿਤੇ ਤੁਸੀਂ ਪ੍ਰੋ ਗਵਰਨਮੈਂਟ ਪ੍ਰੋਗਰਾਮ ਕਰਨਾ ਹੋਵੇ ਤਾਂ ਖਾਣਾ ਪੀਣਾ ਤਾਂ ਪੈਂਦਾ ਹੀ ਹੈ ਫਿਰ।
ਮੈਨੂੰ ਵੀ ਏਦਾਂ ਹੀ ਹਾਸਾ ਆਇਆ ਸੀ। ਮੈਨੂੰ ਵੀ ਲੱਗਦਾ ਸੀ ਉਹ ਬੰਦੇ ਨੇ ਨਾ ਜਿਹੜੇ ਇੰਟਰਵਿਊ ਦਿੱਤੀ ਉਹ ਵਟਸਐਪ ਤੇ ਪਈ ਉਹਦੀ ਰਿਸਰਚ ਕਰ ਸਕਦੇ ਆ। ਤੇ ਮੈਨੂੰ ਵੀ ਏਦਾਂ ਹੀ ਲੱਗਦਾ ਸੀ ਵੀ ਉਹਨੇ ਵੀ ਨਾ ਇਹ ਨਾਗਣੀ ਦਾ ਇੱਕ ਨਾ ਚੰਗਾ ਚਾਹ ਦੇ ਨਾਲ ਛਕੀ ਉਹ ਆ
ਡੋਜ਼ ਲਿਆ। ਭਾਜੀ ਲੱਕੀ ਗੱਡਾ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਵਧੀਆ ਅਨਾਲਿਸਿਸ ਭਾਜੀ। ਕਹਿੰਦੇ ਲੱਗਦਾ ਕਹਿੰਦਾ ਈਵੀਐਮ ਤੇ ਪੂਰਾ ਵਿਸ਼ਵਾਸ ਹੈ ਤੁਹਾਨੂੰ।
ਗੱਲ ਇਹਨਾਂ ਦੀ ਬਿਲਕੁਲ ਠੀਕ ਹੈ ਵੈਸੇ।
ਹੁਣ ਮਤਲਬ ਪੂਰਾ ਵਿਸ਼ਵਾਸ ਹੋ ਗਿਆ ਕਿ ਪੰਜਾਬ ਦੇ ਵਿੱਚ ਬਹੁਮਤ, ਭਾਰੀ ਬਹੁਮਤ ਮਿਲੇਗੀ। ਵੈਸੇ ਆਮ ਆਦਮੀ ਪਾਰਟੀ ਨੂੰ ਵੀ ਇਹੀ ਵਿਸ਼ਵਾਸ ਸੀਗਾ ਵੀ 117 ਦੀ 17 ਦੀ ਢੋਂ ਵੀ ਚੱਕਣਗੇ। ਖੈਰ ਅਮਰੀਕ ਭਾਜੀ ਹੁਣ ਥੋੜ੍ਹਾ ਜਿਹਾ
ਨਹੀਂ, ਉਹਨਾਂ ਤਾਂ ਖੈਰ 20 ਸੀਟਾਂ ਮਿਲ ਗਈਆਂ, ਲੇਕਿਨ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਹੈ ਤਾਂ 0.002 ਵੀ ਮਿਲਣ ਦੀ ਆਸ ਹੈ, ਪਤਾ ਨਹੀਂ ਹੈ ਜਾਂ ਨਹੀਂ।
ਠੀਕ ਹੈ, ਹੁਣ ਸਵਾਲ ਅਜਮੇਰ ਸਿੰਘ ਹੁਣੇ ਕੀਤੇ ਨੇ, ਕਹਿੰਦੇ ਕੁਛ ਸਵਾਲ ਹਨ ਜੀ, ਜੇ ਕਿਸੇ ਬੰਦੇ ਵੱਲ ਸਿਹਤ ਨਹੀਂ ਆਮ ਹਨ, ਸੰਗਤ ਤੋਂ ਜਾਣਕਾਰੀ ਲਓ ਜੀ। ਪੇ ਰਾਤ ਨੂੰ ਖਾਲੀ ਸਟੇਜ ਮੱਲਣਾ ਪਹਿਲਾਂ, ਦੂਜਾ ਕੁਛ ਫੈਸਲੇ ਕਰਨਾ, ਤੀਜਾ ਕੀ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਾੜਨ ਦਾ ਫੈਸਲਾ ਵੀ ਕੀਤਾ ਸੀ, ਚੌਥਾ ਇਹ ਸਭ ਕੁਛ ਦਿਨ ਵੇਲੇ ਸਟੇਜ ਤੇ ਕਿਉਂ ਨਹੀਂ ਉਠਾਇਆ ਗਿਆ, ਤੇ ਕਹਿੰਦੇ ਰਾਤ ਨੂੰ ਸਭ ਕੁਛ ਕਰਨਾ ਹੀ ਸੈਲਫ ਗੋਲ ਤੋਂ ਘੱਟ ਨਹੀਂ ਕਿਹਾ ਜਾ ਸਕਦਾ, ਬਹੁਮਤੀ ਨੂੰ ਫੇਸ ਕਰਨਾ ਦੀ ਕਮਜ਼ੋਰੀ ਦਾ ਪ੍ਰਮਾਣ ਹੈ ਜਾਂ ਨਹੀਂ, ਸਹੀ ਵਿਸ਼ਲੇਸ਼ਣ ਵਾਸਤੇ ਜਵਾਬ ਜ਼ਰੂਰੀ ਤੱਥ ਹੋ ਸਕਦੇ ਹਨ। ਤੇ ਮੈਂ ਥੋੜ੍ਹਾ ਜਿਹਾ ਚਲੋ ਇਹਦੇ ਬਾਰੇ ਦੱਸਦਾ ਕਿ 4-5 ਵੀਡੀਓ ਆਏ ਨੇ, 3 ਤਾਂ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੇ ਵੀਡੀਓ ਨੇ, ਤੇ ਬਾਕੀ ਜਿਹੜੇ 2-3 ਵੀਡੀਓ ਮੈਂ ਦੇਖੇ ਨੇ ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਦੇ ਵੀਡੀਓ। ਤੇ ਜਿਹੜੀ ਰਾਤ ਨੂੰ ਖਾਲੀ ਸਟੇਜ ਮੱਲਣ ਦੀ ਗੱਲ ਹੋ ਰਹੀ ਹੈ ਉਹ ਐਕਚੁਲੀ ਕਿਉਂਕਿ ਦਿਨਾਂ ਨੂੰ ਤਾਂ ਤੁਹਾਨੂੰ ਪਤਾ ਕਿ ਸਟੇਜ ਦੇ ਉੱਤੇ ਉਹ ਤਾਂ ਕਿਸੇ ਚਿੜੀ ਨੂੰ ਫੜਕਣ ਨਹੀਂ ਦਿੰਦੇ, ਜਿਹੜੇ ਵੀ ਲੀਡਰ ਨੇ ਕੋਈ ਬੋਲਣਾ ਚਾਹੁੰਦਾ ਆ ਉਹ ਉਹਨਾਂ ਦੇ ਪਹਿਲਾਂ 20 ਫਿਲਟਰਾਂ ਦੇ ਵਿੱਚੋਂ ਲੰਘਣਾ ਪੈਂਦਾ। ਤੇ ਇਹ ਨੌਜਵਾਨਾਂ ਨੇ ਜਦੋਂ ਸਟੇਜ ਖਾਲੀ ਹੈ ਉੱਥੇ ਉਹਨਾਂ ਨੇ ਇਕੱਠ ਕੀਤਾ ਕਿਉਂਕਿ ਉਹ ਸਹਿਮਤ ਨਹੀਂ ਸੀ ਤੇ ਇਹ ਕਿਸੇ ਦੀ ਗੱਲ ਸੁਣਦੇ ਨਹੀਂ ਸੀ। ਜਿਸ ਹਿਸਾਬ ਨਾਲ 5 ਵੀਡੀਓ ਮੈਂ ਖੁਦ ਦੇਖੇ ਨੇ ਉਹਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਲੋਕਾਂ ਦੀ ਕੋਈ ਨਹੀਂ ਉੱਥੇ ਸੁਣੀ ਜਾਂਦੀ, ਸਭ ਉੱਥੇ ਕੰਟਰੋਲਡ ਹੁੰਦਾ ਆ। ਤੇ ਉਹਨਾਂ ਨੇ ਫਿਰ ਸਟੇਜ 'ਤੇ ਆਪਣੀ ਤਕਰੀਰਾਂ ਸ਼ੁਰੂ ਕੀਤੀਆਂ, ਕਈ ਘੰਟੇ ਚੱਲੀਆਂ। ਫਿਰ ਉਹਨਾਂ ਲੀਡਰਾਂ ਨੇ ਬੁਲਾਇਆ ਦੀਪ ਸਿੱਧੂ ਹੁਣਾਂ ਨੂੰ, ਲੱਖੇ ਸਿਧਾਣੇ ਨੂੰ ਬੁਲਾ ਕੇ ਨੌਜਵਾਨਾਂ ਨੂੰ ਕੰਟਰੋਲ ਕਰਨ ਦੇ ਲਈ ਕਿਹਾ। ਔਰ ਉਹ ਜਿਹੜੇ ਫੈਸਲੇ ਸੀ ਉਹ ਫੈਸਲੇ ਲੋਕਾਂ ਨੇ ਲਏ ਸੀ, ਨਾ ਕਿ ਇਹਨਾਂ ਲੀਡਰਾਂ ਨੇ ਲਏ ਸੀ। ਇਸ ਦੀ ਵੀ ਸ਼ਾਦੀ ਵੀਡੀਓ ਭਰਦੇ ਨੇ, ਵੀਡੀਓ ਲਾਈਵ ਵੀ ਦੇਖੇ ਨੇ ਕਿ ਲੋਕ ਜਿਹੜੇ ਨੇ ਖੁਦ ਫੈਸਲੇ ਕਰ ਰਹੇ ਨੇ। ਇੱਕ 5 ਮੈਂਬਰੀ ਕਮੇਟੀ ਬਣੀ ਸੀ ਇਸ ਨੂੰ ਲੀਡਰਾਂ ਦੇ ਨਾਲ ਗੱਲ ਕਰਨ ਦੇ ਲਈ, ਵੀ ਕਿਉਂਕਿ ਲੀਡਰ ਸੁਣਦੇ ਨਹੀਂ ਸੀ ਤਾਂ ਉਹ ਵੀ ਮੀਟਿੰਗ ਸਿਰੇ ਨਹੀਂ ਚੜ ਸਕੀ। ਉਹ ਵੀ ਜਿਹੜਾ ਵਾਈਟ ਹਾਊਸ ਸ਼ਾਇਦ ਹੋਟਲ ਸੀ ਉਹਦੇ ਵਿੱਚ ਹੋਣੀ ਸੀ। ਕਹਿੰਦੇ ਕੀ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚਾੜਨ ਦਾ ਵੀ ਫੈਸਲਾ ਕੀਤਾ ਗਿਆ ਸੀ? ਜਿੱਥੇ ਤੱਕ ਮੈਨੂੰ ਪਤਾ ਆ ਨਹੀਂ ਕੀਤਾ ਗਿਆ ਸੀ, ਉਹ ਆਪ ਮੁਹਾਰੇ ਹੀ ਸ਼ਰਧਾ ਪੱਖੋਂ ਹੀ ਭਾਵਨਾ ਦੇ ਵਿੱਚ ਵਹਿਣ ਦੇ ਵਿੱਚ ਹੀ ਹੋ ਕਰ ਦਿੱਤਾ ਗਿਆ, ਤੇ ਨਾਲ ਹੋਰ ਕਿਸਾਨੀ ਝੰਡੇ ਵੀ ਚੜਾਏ ਗਏ ਸਨ। ਤੇ ਬਾਕੀ ਚੌਥਾ ਕਹਿੰਦੇ ਨੇ ਕਿ ਇਹ ਸਭ ਕੁਛ ਦਿਨ ਵੇਲੇ ਸਟੇਜ ਤੇ ਕਿਉਂ ਨਹੀਂ ਉਠਾਇਆ ਗਿਆ, ਕਿਉਂਕਿ ਦਿਨ ਵੇਲੇ ਕਿਸੇ ਨੂੰ ਵੀ ਸਟੇਜ ਤੇ ਚੜਨ ਦੀ ਜਾਂ ਗੱਲ ਕਰਨ ਦੀ ਇਜਾਜ਼ਤ ਹੀ ਨਹੀਂ, ਉਹਨਾਂ ਦੇ ਵਿੱਚੋਂ ਹੀ ਨਿਕਲਣਾ ਪੈਂਦਾ। ਸੋ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਐਂਡ ਤੱਕ ਅਸਹਿਮਤ ਰਹੇ ਨੇ, ਕਿਉਂਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਪਹਿਲਾਂ ਦੱਸਿਆ ਸੀ ਇੰਨਾ ਰਿੰਗ ਰੋਡ ਜਾਣਾ, ਫਿਰ ਹੋਰ ਚੇਂਜ ਕਰੀ ਗਏ। ਸੋ ਐਂਡ ਤੱਕ ਕੋਈ ਇਨਫੋਰਮੇਸ਼ਨ ਫਲੋ ਨਹੀਂ ਹੋਈ ਜਿਸ ਤਰ੍ਹਾਂ ਅਸੀਂ ਪਿਛਲੇ ਹਫ਼ਤੇ ਕਿਹਾ ਸੀ। ਅਤੇ ਬਾਕੀ ਕਹਿੰਦੇ ਬਾਕੀ ਨਾ ਜਿਹੜੀ ਇਹ ਘਟਨਾਕ੍ਰਮ ਹੈ, 5-6 ਸੋਰਸਿਸ ਤੋਂ ਹੈ ਅਜਮੇਰ ਸਿੰਘ ਜੀ, ਇਹਦੇ ਵਿੱਚ ਮੈਂ ਸੋਚਦਾ ਕਿ ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਹੋਰ ਜਿਹੜੇ ਨੌਜਵਾਨ ਹੈ, ਉਹਨਾਂ ਨੂੰ ਨੌਜਵਾਨਾਂ ਨੂੰ ਕੰਟਰੋਲ ਕਰਨ ਦੇ ਲਈ ਫੋਨ ਕਰਕੇ ਲੀਡਰ ਨੇ ਆਪ ਸੱਦਿਆ ਸੀ। ਇਹਦੀ ਵੀ ਇਹਦੇ ਵੀ ਪਰੂਫ ਉਹ ਆਪ ਦੇ ਰਹੇ ਨੇ, ਮਿਲਦੇ ਵੀ ਨੇ। ਸੋ ਹੁਣ ਉਹਦੇ ਬਾਅਦ ਭਾਂਡੇ ਭੰਦਣੇ ਇਹਨਾਂ ਦੋ ਤਿੰਨਾਂ ਦੇ ਉੱਤੇ, ਕਾਲਾਂ ਇਹਨਾਂ ਨੇ ਆਪ ਦਿੱਤੀਆਂ ਸੀ, ਟਕੈਤ ਉਹਨਾਂ ਨੇ ਦਿੱਤੀਆਂ ਸੀ, ਜੋਗਿੰਦਰ ਯਾਦਵ ਨੇ ਦਿੱਤੀਆਂ ਸੀ ਵੀ ਅਸੀਂ ਦਿੱਲੀ ਜਾਣਾ ਹੈ, ਅੰਦਰ ਜਾਣਾ, ਲਾਲ ਕਿਲੇ 'ਤੇ ਜਾਣਾ, ਇੰਡੀਆ ਗੇਟ ਵੀ ਜਾਣਾ ਹੈ। ਸੋ ਇਹ ਆਪ ਹੀ ਕਾਲਾਂ ਦੇ ਰਹੇ ਸੀਗੇ। ਸੋ ਇਹ ਸੈਲਫ ਗੋਲ ਇਹਨਾਂ ਨੇ ਆਪ ਹੀ ਕੀਤਾ, ਪਰ ਹੁਣ ਆਪਣਾ ਗੋਲ ਇਹ ਕਿਸੇ ਹੋਰ ਦੇ ਉੱਤੇ ਝੂਠ ਬੋਲ ਕੇ ਦੱਸਣ ਦੀ ਗੱਲ, ਇਹ ਮੇਰੇ ਆਪਣੇ ਵਿਸ਼ਲੇਸ਼ਣ ਹੈ। ਅਤੇ ਦੂਜੀ ਗੱਲ ਹੈ ਵੀ ਜਿਹੜੇ ਹੁਣ 1 ਲੱਖ ਰੁਪਇਆ ਇਨਾਮ ਰੱਖਤਾ ਜੀ, ਹੈ ਨਾ, ਉਹਦੇ 'ਤੇ ਉਹ ਰੱਖਤਾ, ਉਹਦੇ 'ਤੇ ਉਹ ਰੱਖ, ਦੈਟਸ ਅਟਰ ਨੌਨਸੈਂਸ। ਅਤੇ ਹੁਣ ਦੇਖੋ ਜਿਹੜੀ ਗ੍ਰੇਟਾ ਥੰਬਰਗ ਹੈ ਨਾ, ਜਿਹੜੀ ਸਵੀਡਨ ਦੀ ਰਹਿਣ ਵਾਲੀ ਹੈ, ਇੱਕ ਛੋਟੀ ਬੱਚੀ ਹੈ, ਉਹ ਆਪਣੇ ਕਲਾਈਮੇਟ ਚੇਂਜ ਐਕਟਿਵਿਸਟ ਹੈ। ਵੈਸੇ ਮੈਂ ਉਹਦੇ ਨਾਲ ਬਹੁਤ ਸਹਿਮਤ ਨਹੀਂ ਹੁੰਦਾ, ਸਹਿਮਤ ਹੈ ਵੀ ਨਹੀਂ, ਉਹਨੂੰ ਵੀ ਯੂਜ਼ ਕੀਤਾ ਜਾ ਰਿਹਾ ਆ ਸਵੀਡਨ ਦੇ ਲੈਫਟ ਵਿੰਗ ਵੱਲੋਂ, ਦੁਨੀਆ ਦੇ ਵਿੱਚ ਇਹ ਇਹੋ ਜਿਹੀਆਂ ਸਰਕਾਰਾਂ ਬਣਾਉਣ ਦੇ ਲਈ ਜਾਂ ਇੱਕ ਕੈਂਪੇਨ ਚਲਾਉਣ ਦੇ ਲਈ। ਹੁਣ ਉਹਨੇ ਟਵੀਟ ਕੀਤਾ, ਟਵੀਟ ਤੋਂ ਬਾਅਦ ਅਮਰੀਕ ਭਾਜੀ ਦੇਖੋ ਵੀ ਦਿੱਲੀ ਪੁਲਿਸ ਨੇ ਉਹਦੇ 'ਤੇ FIR ਦਰਜ ਕੀਤੀ ਹੈ। ਫਿਰ ਬਾਅਦ 'ਚੋਂ ਮੁੱਕਰ ਕੇ ਕਹਿੰਦੇ ਨਹੀਂ ਅਸੀਂ ਉਹਤੇ ਨਹੀਂ ਕੀਤੀ, ਅਸੀਂ ਤਾਂ ਉਹ ਸੰਸਥਾ 'ਤੇ ਕੀਤੀ ਆ ਜਿਨ੍ਹਾਂ ਨੇ ਟੂਲ ਕਿੱਟ ਪ੍ਰੋਵਾਈਡ ਕੀਤੀ। ਜਦੋਂ ਟੂਲ ਕਿੱਟ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਤੁਸੀਂ ਦੇਖੋ ਇੱਕ ਇੱਕ ਐਕਟਿਵਿਸਟ ਹੈ ਸਵੀਡਨ ਦੀ, ਉਹ ਸਵੀਡਨ ਦੇ ਵਿੱਚ ਬੈਠ ਕੇ ਮਤਲਬ ਉਹ ਟਵੀਟ ਕਰਦੀ ਆ, ਔਰ ਸਾਰੀ ਦੁਨੀਆ ਮਤਲਬ ਉਹ ਪਹਿਲਾਂ ਰਿਹਾਨਾ ਨੇ ਵੀ ਕੀਤਾ, ਮਤਲਬ ਉਹਦੇ 'ਤੇ FIR ਦਰਜ ਕਰਤੀ ਜਿਹੜਾ ਉਹਨੂੰ ਰੈਫਰੈਂਸ ਦਿੱਤੀ ਵੀ ਤੁਸੀਂ ਇੱਥੋਂ ਟੂਲ ਕਿੱਟ ਲੈ। ਟੂਲ ਕਿੱਟ ਦੇ ਬਾਰੇ ਆਪਾਂ ਕਰੀਏ ਗੱਲ ਥੋੜ੍ਹੀ ਜਿਹੀ ਵੀ ਕੀ ਹੁੰਦੀ ਆ, ਕਿਉਂਕਿ
ਅਮਰੀਕ ਟੂਲ ਕਿੱਟ 'ਤੇ ਵੀ ਗੱਲ ਕਰਦੇ ਹਾਂ। ਜਿੱਦਾਂ ਤੁਸੀਂ ਜਿਸ ਵੇਲੇ ਤੁਸੀਂ ਪ੍ਰਵਚਨ ਸੁਣਾ ਰਹੇ ਸੀ ਸਵੇਰੇ, ਅੱਜ ਤੁਸੀਂ ਇੱਕ ਗਾਇਕ ਦਾ ਗਾਣਾ ਵੀ ਸੁਣਾਇਆ ਅਤੇ ਉਹਦੇ ਵਿੱਚ ਫਿਰ ਬਾਅਦ 'ਚ ਇਹ ਵੀ ਕਿਹਾ ਕਿ ਦੇਖੋ ਇਹ ਗਾਣਾ ਤਾਂ ਵਧੀਆ ਗਾਉਂਦਾ, ਪ੍ਰੋਫੈਸ਼ਨ ਤਾਂ ਠੀਕ ਆ, ਪਰ ਇਹਦੇ ਜਿਹੜੇ ਕੰਮ ਆ ਉਹ ਠੀਕ ਨਹੀਂ ਹੈ। ਪਰ ਮੈਂ ਅਮਨਦੀਪ ਇੱਥੇ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਚਾਹੇ ਤੁਸੀਂ ਮੇਰੇ ਦੋਸਤ ਵੀ ਹਾਂ, ਕਿਉਂਕਿ ਉਹ ਕਿਸੇ ਵੀ ਵਿਚਾਰਧਾਰਾ ਨੂੰ ਫੋਲੋ ਕਰ ਸਕਦਾ ਹੈ, ਜਿਹੜਾ ਕੋਈ ਵੀ ਵਿਅਕਤੀ ਆ ਜਾਂ ਮੈਂ ਜਾਂ ਤੁਸੀਂ ਹਾਂ, ਕਿਸੇ ਇੱਕ ਰਾਜਨੀਤਿਕ ਸੰਸਥਾ ਨੂੰ ਤੁਸੀਂ ਬਿਲੋਂਗ ਕਰ ਸਕਦੇ ਹਾਂ। ਇਸ ਵੇਲੇ ਤੁਸੀਂ ਕਿਸੇ ਇੱਕ ਰਾਜਨੀਤਿਕ ਸੰਸਥਾ ਨੂੰ ਬਿਲੋਂਗ ਕਰਦੇ ਹਾਂ, ਕਿਸੇ ਇੰਸਟੀਟਿਊਸ਼ਨ ਨੂੰ ਬਿਲੋਂਗ ਕਰਦੇ ਹਾਂ, ਕਿਸੇ ਬਲੋਕ ਨੂੰ ਬਿਲੋਂਗ ਕਰਦੇ ਹਾਂ, ਫਿਰ ਤੁਸੀਂ ਉੱਥੇ ਲੋਇਲ ਰਹਿਣਾ ਪੈਂਦਾ ਤੁਹਾਨੂੰ। ਉਹਦੇ ਜਿਹੜੇ ਟੋਪ ਅਫੀਸ਼ਲ ਆ ਉਹ ਡਿਸੀਜ਼ਨ ਲੈਂਦੇ ਆ, ਫਿਰ ਤੁਹਾਨੂੰ ਉਹ ਡਿਸੀਜ਼ਨ 'ਚ ਹਾਂ ਕਰਨੀ ਪੈਂਦੀ ਆ। ਤੁਸੀਂ ਇੰਟਰਨਲ ਉਹਨਾਂ ਡਿਸੀਜ਼ਨਾਂ ਬਾਰੇ ਡਿਸਕਸ਼ਨ ਦੇ ਵਿੱਚ ਉਹਦਾ ਵਿਰੋਧ ਕਰ ਸਕਦੇ ਹਾਂ, ਲੇਕਿਨ ਤੁਸੀਂ ਸ਼ਰੇਆਮ ਤੁਸੀਂ ਉਹਦਾ ਵਿਰੋਧ ਆਪਣੀ ਪਾਰਟੀ ਦਾ ਜਾਂ ਆਪਣੇ ਔਰਗਨਾਈਜੇਸ਼ਨ ਦੇ ਜਿਹੜੇ ਲੀਡਰ ਆ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ, ਤੁਹਾਨੂੰ ਪਾਰਟੀ ਡਿਸਿਪਲਿਨ ਵਿੱਚ ਰਹਿਣਾ ਪੈਂਦਾ ਆ। ਇਹੀ ਗੱਲ ਜਿਹੜਾ 2.5 ਕਿਲੋ ਦਾ ਹੱਥ ਕਹਿੰਦੇ ਅਸੀਂ ਸਨੀ ਦਿਓਲ ਆ, ਉਹਦੇ 'ਤੇ ਵੀ ਲਾਗੂ ਹੁੰਦਾ, ਧਰਮਿੰਦਰ 'ਤੇ ਵੀ ਲਾਗੂ ਹੁੰਦਾ, ਹੇਮਾ ਮਾਲਨੀ 'ਤੇ ਵੀ ਲਾਗੂ ਹੁੰਦਾ, ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਆ ਨਾ ਉਹਨਾਂ 'ਤੇ ਲਾਗੂ ਹੁੰਦਾ ਕਿ ਉਹਨਾਂ ਨੇ ਆਪਣੇ ਸੰਗਠਨ ਦੇ ਨਾਲ ਰਹਿਣਾ ਹੁੰਦਾ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਕਈ ਵਾਰੀ ਚੁੱਪ, ਇੱਕ ਚੁੱਪ 100 ਸੁੱਖ ਨਹੀਂ ਹੋ ਜਾਂਦੀ ਵੀ ਤੁਸੀਂ ਚੁੱਪੇ ਰਹੋ, ਤੁਸੀਂ ਝੱਲ ਬਲੀਆਂ ਨਾ ਖਿਲਾਰੋ।
ਨਹੀਂ ਚੁੱਪ, ਵੈਸੇ ਤਾਂ ਮੈਂ ਉਹਦੀ ਸੁਣੀ ਆ ਆਪਣੇ ਉਹਦੀ ਇੰਟਰਵਿਊ ਹੰਸਰਾਜ ਹੰਸ ਦੀ, ਉਹਨੇ ਕਿਹਾ ਵੀ ਮੈਂ ਤਾਂ ਇੱਕ ਛੋਟਾ ਜਿਹਾ ਵਰਕਰ ਆ, ਮੇਰਾ ਕਹਿੰਦਾ ਬੱਸ ਇਹਦੇ ਵਿੱਚ ਨਹੀਂ ਚੱਲਦਾ, ਬੱਸ ਨਹੀਂ ਮੇਰਾ ਚੱਲਦਾ। ਮੈਂ ਉਹਦਾ ਕਹਿੰਦਾ ਸਜੈਸ਼ਨ ਦਿੱਤੇ ਆ ਵੀ ਮੈਂ ਕਿਸਾਨਾਂ ਦੇ ਨਾਲ ਆ, ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਨਾ, ਚਾਹੇ ਉਹ ਮੰਗਾਂ ਪਾਰਸ਼ਲੀ ਠੀਕ ਆ, ਵਧੀਆ ਆ ਮੰਗਾਂ ਆ, ਪਰ ਕਹਿੰਦਾ ਫਿਰ ਵੀ ਤੁਹਾਨੂੰ ਪਾਰਟੀ ਦੀ ਟੋਪ ਅਫੀਸ਼ੀਅਲ ਲੀਡਰਸ਼ਿਪ ਆ ਉਹਦੇ ਨਾਲ ਰੋਇਲ ਰਹਿਣਾ ਪੈਂਦਾ ਆ। ਜੇ ਤੁਸੀਂ ਲੋਇਲ ਨਹੀਂ ਰਹੋਗੇ ਫਿਰ ਤਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਉਹੀ ਤੁਹਾਡੇ ਨਾਲ ਫਿਰ ਤਾਂ ਗਦਾਰ ਵਾਲੀ ਗੱਲ ਹੁੰਦੀ ਨਾ, ਕਿ ਤੁਹਾਨੂੰ ਉਹਦੇ ਨਾਲ ਰਹਿਣਾ ਹੀ ਪੈਂਦਾ ਜਿਹਦੇ ਨਾਲ ਤੁਸੀਂ ਬੱਝੇ ਹੋ, ਵਿਚਾਰਧਾਰਕ ਤੁਹਾਡੇ ਭੇਦ ਮਤਭੇਦ ਹੋ ਸਕਦੇ ਆ, ਅਤੇ ਉਹਦੇ ਵਿੱਚ ਤੁਸੀਂ ਆਪਣੀ ਸਲਾਹ ਦੇ ਸਕਦੇ ਆ, ਪਰ ਮੰਨਣਾ ਜਾਂ ਨਾ ਮੰਨਣਾ ਉਹ ਟੋਪ ਅਫੀਸ਼ੀਅਲ ਦੇ। ਹੁਣ ਜਿਹੜੀ ਸਾਡੀ ਆਮ ਅਸੀਂ ਲੋਕ ਆ, ਭਾਰਤੀ ਜਿਹੜੇ ਲੋਕ ਆ ਨਾ, ਉਹ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ। ਹੁਣ ਅੱਜ ਤੋਂ ਚਾਰ ਸਾਲ ਪੰਜ ਸਾਲ ਪਹਿਲਾਂ ਚਲ ਜਾਓ, ਜੇ ਉਸ ਵੇਲੇ ਜਿਹੜਾ ਬੰਦਾ ਵੀ ਆਮ ਆਦਮੀ ਪਾਰਟੀ ਦੇ ਖਿਲਾਫ਼ ਕੋਈ ਵੀ ਗੱਲ ਕਰਦਾ ਸੀ ਉਹਨੂੰ ਦੇਸ਼ ਧਰੋਹੀ ਹੀ ਸਮਝਿਆ ਜਾਂਦਾ ਸੀ ਕਿ ਤੁਸੀਂ ਇੱਕ ਚੰਗੇ ਬੰਦਿਆਂ ਦਾ ਸਾਥ ਨਹੀਂ ਦੇ ਰਿਹਾ, ਤੁਹਾਡਾ ਬਾਈਕਾਟ ਕਰਨਾ ਚਾਹੁੰਦਾ ਹੈ। ਹੁਣ ਜਿਹੜਾ ਆਮ ਆਦਮੀ ਪਾਰਟੀ ਦੀ ਕ੍ਰਿਟਿਸਿਜ਼ਮ ਕਰੂਗਾ ਵਧੀਆ ਬੰਦਾ ਹੈ, ਇਹਦਾ ਮਤਲਬ ਤਾਂ ਇਹ ਹੋਇਆ ਵੀ ਬੰਦਾ ਤਾਂ ਆਪਣੀ ਪਾਰਟੀਆਂ ਹੀ ਬਦਲਦਾ ਰਹੇ, ਜਿਹਦੇ ਨਾਲ ਜ਼ਿਆਦਾ ਲੋਕ ਆ ਤੁਹਾਨੂੰ ਉਹਦੇ ਨਾਲ ਹੀ ਰਹਿਣਾ ਚਾਹੀਦਾ। ਇੱਥੇ ਅਮਨਦੀਪ, ਮੈਂ ਸਿਧਾਂਤਕ ਤੌਰ 'ਤੇ ਤੁਹਾਡੇ ਨਾਲ ਸਹਿਮਤ ਨਹੀਂ ਸੀ ਅਤੇ ਸਰੋਤੇ ਵੀ ਸਾਡੇ ਬਹੁਤ ਸਾਰੇ ਸਰੋਤੇ ਵੀ ਸਾਡੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਗੇ, ਲੇਕਿਨ ਮੇਰੇ ਖਿਆਲ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ ਨਾ ਉਹਨੂੰ ਆਪਣੀ ਇੰਸਟੀਟਿਊਸ਼ਨ ਦੇ ਨਾਲ, ਉਹਨੂੰ ਸੰਸਥਾ ਦੇ ਨਾਲ ਜਿਹਦੇ ਨਾਲ ਉਹ ਜੁੜਿਆ ਆ ਉਹਦੇ ਨਾਲ ਉਹਨੂੰ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ, ਤਾਂ ਹੀ ਇੱਕ ਗ੍ਰੇਟਨੈਸ ਪਰਸਨੈਲਿਟੀ ਦੇ ਵਿੱਚ ਆਉਂਦੀ ਹੈ।
ਭਾਅ ਜੀ ਤੁਸੀਂ ਤਾਂ ਇਹਨੂੰ ਕਹਿੰਦੇ ਪੈਂਚਰ ਲਾਉਣਾ, ਪਟਾਕਾ ਲਾਉਣਾ, ਭਾਅ ਜੀ ਇਹਨੂੰ ਕਹਿੰਦੇ ਪਟਾਕਾ ਲਾਉਣਾ। ਤੁਸੀਂ ਤਾਂ ਹੰਸ ਰਾਜ ਨੂੰ ਏਦਾਂ ਤੁਸੀਂ ਕਰਤਾ ਨਾ, ਮੈਂ ਤੁਹਾਨੂੰ ਦੱਸਦਾ ਇੱਕ ਨਾ ਇੱਕ ਵਾਰੀ ਇੱਕ ਰਾਜਾ ਹੁੰਦਾ ਭਾਅ ਜੀ,
ਨਹੀਂ ਹੰਸ ਰਾਜ ਦੀ ਗੱਲ ਨਹੀਂ ਆ, ਉਹ ਜਿੰਨੇ ਵੀ ਵਿਅਕਤੀ ਉਸ ਸੰਸਥਾ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਐਟਲੀਸਟ ਦੇ ਨੀਡ ਦੇ ਡਿਜ਼ਰਵ ਸਮ ਰਿਸਪੈਕਟ ਟੂ ਬੀ, ਉਹਨਾਂ ਦੇ ਨਾਲ ਜਿਹੜੇ ਜੁੜੇ ਉਹਨਾਂ ਨੂੰ ਥੋੜੀ ਰਿਸਪੈਕਟ ਤਾਂ ਬਣਦੀ ਹੈ ਨਾ।
ਤੁਸੀਂ ਪਾਰਟੀਆਂ ਦੀ ਗੱਲ ਕੀਤੀ, ਇਹ ਕਿਹੜੇ ਮਤਲਬ ਕੱਪੜੇ ਆ ਜਾਂ ਕਛਹਿਰੇ ਆ ਜਿਹੜੇ ਬਦਲੀ ਜਾਣੇ। ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਇੱਕ ਨਾ ਰਾਜਾ ਹੁੰਦਾ, ਉਹਨੂੰ ਨਾ ਜਿੱਦਾਂ ਛੱਡਣ ਦੀ ਆਦਤ ਹੁੰਦੀ ਆ, ਮਤਲਬ ਕਈ ਵਾਰੀ ਇਹਨੇ ਦਰਬਾਰ ਦੇ ਵਿੱਚ ਇੱਦਾਂ ਦੀ ਗੱਲ ਕਰਨੀ ਜਿਹਦਾ ਕੋਈ ਲੌਜਿਕ ਨਹੀਂ ਹੁੰਦਾ। ਉਹ ਜਿਹੜੇ ਮੰਤਰੀ ਹੁੰਦੇ ਨਾ ਜਿੱਦਾਂ ਤੁਹਾਡੇ ਵਰਗੇ ਬੜੇ ਸੁਗੜ ਸਿਆਣੇ, ਉਹ ਕਹਿੰਦੇ ਯਾਰ ਇਹ ਰਾਜਾ ਨਾ ਬੇਇੱਜ਼ਤੀ ਕਰਾ ਲੈਂਦਾ ਆਪਣੀ ਖੜ ਕੇ, ਵੀ ਆਪਾਂ ਕੁਛ ਸੋਚੀਏ। ਉਹ ਨਾ ਇੱਕ ਬੰਦਾ ਭਾਲਦੇ ਵੀ ਕਹਿੰਦੇ ਵੀ ਤੂੰ ਨਾ ਉੱਥੇ ਦਰਬਾਰ ਦੇ ਵਿੱਚ ਹੀ ਰਹਿਣਾ ਰਾਜੇ ਦੇ ਨਾਲ, ਵੀ ਜਦ ਕਿਤੇ ਰਾਜੇ ਨੇ ਛੱਡੀ ਨਾ ਅਤੇ ਲੋਕਾਂ ਨੂੰ ਸਮਝ ਨਾ ਆਈ, ਤੈਂ ਉੱਥੇ ਪੈਂਚਰ ਲਾਉਣਾ, ਤੈਂ ਉਹ ਐਕਸਪਲੇਨ ਕਰਨੀ ਗੱਲ ਉਹਦੇ ਹੱਕ ਦੀ। ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਤੁਹਾਨੂੰ ਹਾਇਰ ਕਰ ਲਿਆ, ਉਹ ਰਾਜਾ ਨਾ ਇੱਕ ਵਾਰੀ ਆਉਂਦਾ ਅਤੇ ਆ ਕੇ ਕਹਿੰਦਾ ਵੀ ਕੱਲ੍ਹ ਨਾ ਵੀ ਅਸੀਂ ਸ਼ਿਕਾਰ ਖੇਡਣ ਗਏ, ਦਰਬਾਰ ਦੇ ਵਿੱਚ ਦੱਸਣ ਲੱਗ ਜਾਂਦਾ ਆਪਣੀ ਕਹਾਣੀ। ਸੁਣੀ ਹੋਣੀ ਭਾਅ ਜੀ ਅੱਗੇ ਤੁਸੀਂ, ਦੁਬਾਰਾ ਸੁਣਾਵਾਂ ਸਾਰੀ?
ਨਹੀਂ ਮੈਂ ਨਹੀਂ ਸੁਣੀ, ਮੈਂ ਨਹੀਂ ਸੁਣੀ।
ਚਲੋ ਕਹਿੰਦੇ ਵੀ ਸ਼ਿਕਾਰ ਖੇਡਣ ਗਏ, ਤਾਂ ਸ਼ਿਕਾਰ ਖੇਡਣ ਗਏ ਤਾਂ ਰਾਜੇ ਨੇ ਨਾ ਤੀਰ ਮਾਰਿਆ, ਕਹਿੰਦਾ ਰਾਜਾ ਕਹਿੰਦਾ ਮੈਂ ਤੀਰ ਮਾਰਿਆ, ਦੇਖਿਆ ਹਿਰਨ ਹੈ ਦੂਰੋਂ, ਕਹਿੰਦਾ ਪਹਾੜੀ ਦੇ ਟਿੱਲੇ ਤੋਂ ਖੜ ਕੇ ਮੈਂ ਤੀਰ ਮਾਰਿਆ, ਕਹਿੰਦਾ ਤੀਰ ਉਹਦੇ ਨਾ ਗਿੱਟੇ ਦੇ ਵਿੱਚੋਂ ਨਿਕਲਦਾ ਹੋਇਆ ਉਹਦੇ ਕੰਨ ਨੂੰ ਪਾਰ ਕਰਦਾ ਹੋਇਆ ਉਹਦੀ ਅੱਖ 'ਚ ਲੱਗਿਆ, ਹਨਾ।
ਅੱਛਾ ਜੀ,
ਕਹਿੰਦੇ ਉਹ ਸਾਰੇ ਸੁਣ,
ਇੰਨੀ ਰਵਾਨਗੀ ਭਰ ਦਿੱਤੀ ਤੀਰ ਦੇ ਵਿੱਚ।
ਹਾਂ ਇੰਨੀ ਰਵਾਨਗੀ ਭਰ ਦਿੱਤੀ ਵੀ ਉਹਦੇ ਤਿੰਨ ਥਾਂ 'ਤੇ ਲੱਗਿਆ, ਇੱਕ ਗਿੱਟੇ 'ਚ ਲੱਗਦਾ ਹੋਇਆ, ਕੰਨ 'ਚ ਮੋਰੀ ਕੱਢਦਾ ਹੋਇਆ, ਉਹਦੀ ਅੱਖ 'ਚ ਲੱਗਿਆ, ਹਨਾ। ਅਤੇ ਉਹ ਸਾਰੇ ਤਾਂ ਠਾਂ ਦੇਖਣ ਵੀ ਭਾਈ ਇੱਦਾਂ ਕਿੱਦਾਂ ਹੋ ਸਕਦੀ ਹੈ, ਗਿੱਟਾ ਕਿਤੇ, ਕੰਨ ਕਿਤੇ, ਅੱਖ ਕਿਤੇ, ਇੱਦਾਂ ਇੱਕ ਤੀਰ ਕਿੱਦਾਂ ਇੰਨੇ ਕੰਮ ਕਰ ਸਕਦਾ। ਉਹ ਬੰਦਾ ਕਹਿੰਦਾ ਜਿਹੜਾ ਫਿਰ ਉਹ ਜੋਬ ਰੱਖੀ ਹੁੰਦੀ, ਜਿੱਦਾਂ ਹੁਣ ਤੁਸੀਂ ਹੰਸ ਰਾਜ ਨੂੰ ਪੋਚਾ ਲਾਇਆ ਨਾ, ਉਹ ਪੋਚਾ ਲਾਉਣ ਲਈ ਰੱਖਿਆ ਹੁੰਦਾ, ਕਹਿੰਦੇ ਵੀ ਦੇਖੋ ਪਿਆਰਿਓ ਇਹ ਰਾਜਨ ਸਹੀ ਬੋਲ ਰਹੇ ਨੇ, ਅਤੇ ਮੈਂ ਕਹਿੰਦੇ ਇਹਨਾਂ ਦੇ ਨਾਲ ਸੀ, ਮੈਂ ਅੱਖੀਂ ਦੇਖਿਆ ਇਹ ਸਾਰਾ ਕੁਛ। ਉਹ ਸਾਰੇ ਨਾ ਕੰਨ ਜੇ ਚੱਕ ਲਏ ਵੀ, ਕਹਿੰਦਾ ਮੈਂ ਤੁਹਾਨੂੰ ਦੱਸਦਾ ਕਿੱਦਾਂ ਹੋਈ ਆ, ਬੜੇ ਮਹਾਨ ਰਾਜਾ ਨੇ ਸਾਡੇ, ਕਹਿੰਦੇ ਅਸਲ ਦੇ ਵਿੱਚ ਜਦੋਂ ਇਹਨਾਂ ਨੇ ਤੀਰ ਛੱਡਿਆ ਨਾ, ਉਹ ਜਿਹੜਾ ਹਿਰਨ ਸੀਗਾ ਉਹ ਆਪਣੇ ਖੁਰ ਦੇ ਨਾਲ ਨਾ ਆਪਣਾ ਕੰਨ ਖੁਰਕ ਰਿਹਾ ਸੀ, ਕਹਿੰਦੇ ਕੰਨ 'ਤੇ ਖਾਜ ਕਰ ਰਿਹਾ ਸੀ। ਹਾਂ ਇਸ ਕਰਕੇ ਉਹ ਤੀਰ ਨਾ, ਉਹ ਕੰਨ ਟੇਢਾ ਹੋਇਆ ਸੀ, ਉਹ ਅੱਖ ਮੂਹਰੇ ਆਇਆ ਹੋਇਆ ਸੀ, ਕਹਿੰਦਾ ਇਸ ਕਰਕੇ ਉਹ ਤਿੰਨਾਂ ਦੇ ਵਿੱਚੋਂ ਲੰਘ ਗਿਆ, ਕਹਿੰਦਾ ਇਹ ਸੀ। ਅਤੇ ਉਹ ਨਾ ਚਲੋ ਸਾਰਿਆਂ ਨੇ ਬੜੀਆਂ ਤਾੜੀਆਂ ਮਾਰੀਆਂ, ਰਾਜਕੁਮਾਰ ਕੀ ਜੈ, ਰਾਜਕੁਮਾਰ ਕੀ ਜੈ, ਰਾਜਕੁਮਾਰ ਕੀ ਜੈ ਹੋ ਗਈ, ਹੈ ਨਾ। ਅਤੇ ਜਦੋਂ ਮਤਲਬ ਨਾ ਦਰਬਾਰ ਦੀ ਸਭਾ ਮੁੱਕੀ ਤਾਂ ਉਹ ਬੰਦਾ ਨਾ ਬਾਹਰ ਚਲੇ ਗਿਆ, ਨੱਠ ਕੇ ਨੱਠ ਕੇ ਗਿਆ, ਉਹ ਨਾ ਆਪਣਾ ਬੰਨੀ ਗੁੱਟੜੀ ਗੁੱਟੜੀ ਸਾਰੀ ਨਾ ਉਹ ਬਾਹਰ ਨੂੰ ਤੁਰਿਆ ਜਾਵੇ। ਅਤੇ ਜਿਹੜਾ ਮੁੱਖ ਮੰਤਰੀ ਸੀ ਨਾ ਉਹ ਆਵਾਜ਼ ਦਿੱਤੀ, ਉਹ ਕਹਿੰਦਾ ਸੁਣੋ ਉਹ ਕਿੱਥੇ ਚੱਲਿਆ ਤੂੰ? ਕਹਿੰਦਾ ਜੀ ਮੈਂ ਮਾੜਾ ਮੋਟਾ ਤਾਂ ਪੈਂਚਰ ਲਾ ਸਕਦਾ ਪਰ ਐਡੇ ਐਡੇ ਵੱਡੇ ਪਟਾਕੇ ਨਹੀਂ ਲਾ ਸਕਦਾ, ਟਿਊਬਾਂ ਨਹੀਂ ਬਦਲ ਸਕਦਾ। ਕਹਿੰਦਾ ਥੋੜ੍ਹੇ ਬਹੁਤੇ ਪੈਂਚਰ ਤਾਂ ਮੰਨੇ ਪਰ ਐਡੇ ਐਡੇ ਪਟਾਕੇ ਨਹੀਂ ਮੈਂ ਲਾ ਸਕਦਾ। ਸੋ ਇਸ ਕਰਕੇ ਅਮਰੀਕ ਭਾਅ ਜੀ ਵੀ ਉਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਤੁਹਾਨੂੰ ਪਾਰਟੀ ਲਾਈਨ ਦੇ ਨਾਲ ਰਹਿਣਾ ਪੈਂਦਾ, ਪੋਲੀਟਿਕਸ ਦੀ ਇੱਕ ਗੱਲ ਹੈ, ਅੰਦਰੂਨੀ ਤੁਸੀਂ ਇੱਕ ਦੂਜੇ ਨੂੰ ਦਰੁਸਤ ਕਰ ਸਕਦੇ ਹੋ, ਮੀਟਿੰਗਾਂ 'ਚ ਕਰ ਸਕਦੇ ਹੋ, ਜਿਹੜੀ ਕਿ ਹੋਈ ਵੀ ਆ, ਬਿੱਟਾ ਸਾਹਿਬ ਦੱਸਦੇ ਵੀ ਨੇ, ਪਰ ਜੇ ਤੁਸੀਂ ਲੋਕਾਂ ਦੀ ਦੇਖੋ ਵੀ ਕਿੱਧਰ ਨੂੰ ਰਾਏ ਜਾ ਰਹੀ ਹੈ ਫਿਰ ਤੁਸੀਂ ਚੁੱਪ ਕਰ ਜਾਓ। ਜੇ ਤੁਸੀਂ ਲੋਕਾਂ ਦੇ ਨਾਲ ਹੈ ਵੀ ਤੁਸੀਂ ਬੋਲੋ ਨਾ। ਹੁਣ ਹੰਸ ਰਾਜ ਹੁਣੀ ਸਿੱਧੇ ਹੀ ਕਹਿ ਸਕਦੇ ਸੀਗੇ ਮਰੀਕ ਭਾਅ ਜੀ ਵੀ ਦੇਖੋ ਮੈਂ ਲੋਕਾਂ ਨਾਲ ਲੋਕਾਂ ਦਾ ਬੰਦਾ ਲੋਕਾਂ ਬਹੁਤ ਡਿਪਲੋਮੈਟਿਕਲੀ ਆਨਸਰ ਦੇ ਸਕਦੇ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਸਾਹਮਣੇ ਆਏਗਾ ਸੋ ਇਸ ਕਰਕੇ ਉਹਨਾਂ ਨੂੰ ਉਹ ਇਹ ਹਸਵੀਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਦਾਂ ਹੀ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਦੇਖੋ ਵੱਡੇ ਵੱਡੇ ਕ੍ਰਿਕਟਰ ਸਚਿਨ ਤੇਂਦੁਲਕਰ ਤੁਸੀਂ ਪਿੱਛੇ ਜੇ ਕਹਿੰਦੇ ਸੀ ਤੁਹਾਨੂੰ ਕੈਪਟਨ ਸਾਹਿਬ ਦਾ ਵੀ ਫੋਨ ਆਇਆ ਵੀ ਸਾਡੀ ਕੋਈ ਗੱਲ ਹੀ ਨਹੀਂ ਕੀਤੀ ਤੇ ਅੱਜ ਆਪਾਂ ਕਰੇ ਲੈਣੀ ਆ ਰਿਹਾਣੇ ਹਨਾ ਉਹਨਾਂ ਨੇ ਕੀਤਾ ਉਹ ਦੂਜਾ ਜਿਹੜਾ ਹੋਰ ਦੋ ਤਿੰਨ ਕ੍ਰਿਕਟਰ ਆ ਉਹਨਾਂ ਨੇ ਟਵੀਟਾਂ ਕੀਤੀਆਂ ਹੋਈਆਂ ਤੇ ਸਤਿਗੁਰੂ ਦੀ ਗੱਲ ਕਰ ਚੁੱਕੇ ਹਾਂ ਵੀ ਕੇ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ ਹੋਰ ਹੇਮਾ ਮਾਲਿਨੀ ਨੇ ਵੀ ਕੀਤੇ ਹੋਏ ਅਕਸ਼ੇ ਕੁਮਾਰ ਹੁਣੀ ਵੀ ਕੀਤੇ ਹੋਏ ਸਚਿਨ ਤੇਂਦੁਲਕਰ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਭਾਸ਼ਾ ਆ ਵੀ ਇੱਕੋ ਹੀ ਉਹ ਆਈ ਟੀ ਸੈੱਲ ਚੋਂ ਤਿਆਰ ਹੋ ਕੇ ਆਏ ਨੇ ਅਮਰੀਕ ਭਾਜੀ ਇਹਨਾਂ ਨੂੰ ਕੀ ਲੋੜ ਪਈ ਆ ਇਹਨਾਂ ਕੋਲ ਪੈਸੇ ਹੈ ਨਹੀਂ ਜਾਂ ਇਹਨਾਂ ਕੋਲ ਟੂ ਮੱਚ ਪੈਸਾ ਹੈ ਕਿ ਉਹਨਾਂ ਦੇ ਉਹਨਾਂ ਨੂੰ ਬਲੈਕਮੇਲਿੰਗ ਕੀਤਾ ਜਾ ਰਿਹਾ ਤੁਸੀਂ ਦੱਸੋ
ਮੇਰੇ ਖਿਆਲ ਚ ਮੰਦੀ ਵੀ ਇੱਦਾਂ ਦੀ ਗੱਲ ਨਹੀਂ ਹੈ ਜਿਨ੍ਹਾਂ ਦੇ ਸਟਰੋਂਗ ਡੈਮੋਕ੍ਰੈਟਿਕ ਸੈਟਅਪ ਵਿੱਚ ਤੁਸੀਂ ਰਹਿੰਦੇ ਆ ਨਾ ਉਹਦੇ ਉਹਦੇ ਵਿੱਚ ਤੁਹਾਨੂੰ ਫਿਰ ਜਿਹੜੀ ਆਪਣੀ ਗੱਲ ਕਰਨ ਦੀ ਤੁਹਾਨੂੰ ਆਜ਼ਾਦੀ ਤਾਂ ਹੈਗੀ ਆ ਇਹ ਤਾਂ ਹੋ ਨਹੀਂ ਸਕਦਾ ਹਰੇਕ ਵਿਅਕਤੀ ਦੇ ਜਿਹੜੇ ਵਿਊ ਆ ਉਹ ਕਿਸਾਨਾਂ ਦੇ ਨਾਲ ਹੀ ਮਿਲਦੇ ਹੋਣ ਥੋੜ੍ਹੇ ਜਿਹੇ ਵਿਊ ਡਿਫਰੈਂਟ ਵੀ ਹੋ ਸਕਦੇ ਆ ਹੈਗੇ ਵੀ ਆ ਫਿਰ ਜੇ ਬੰਦਾ ਆਪਣੇ ਵਿਊਜ਼ ਨੂੰ ਪ੍ਰਗਟ ਕਰਦਾ ਆ ਕਿਸੇ ਫਰੰਟ 'ਤੇ ਜਾ ਕੇ ਕਿਸੇ ਪਲੇਟਫਾਰਮ 'ਤੇ ਜਾ ਕੇ ਫਿਰ ਤੁਸੀਂ ਉਸ ਬੰਦੇ ਨੂੰ ਠੀਕ ਹੈ ਓਨੈਸਟੀ ਕਹਿ ਸਕਦਾ ਓਨੈਸਟੀ ਜਿਹੜੀ ਤੁਹਾਡੇ ਦਿਲ ਵਿੱਚ ਗੱਲ ਆ ਜੇ ਤੁਸੀਂ ਕਹਿੰਦੇ ਆ ਤਾਂ ਉਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਇਸ ਵੇਲੇ ਜਿਹੜੀ ਮੈਜੋਰਟੀ ਆ ਦੇਸ਼ ਦੇ ਵਿੱਚ ਉਹ ਕਿਸਾਨਾਂ ਦੇ ਨਾਲ ਆ ਅਤੇ ਭਾਰਤੀ ਜਨਤਾ ਪਾਰਟੀ ਦੀ ਪ੍ਰਸਿੱਧੀ ਆ ਈਵਨ ਪ੍ਰਾਈਮ ਮਿਨਿਸਟਰ ਦੀ ਜਿਹੜੀ ਰੈਂਕਿੰਗ ਆ ਉਹਦੇ ਵਿੱਚ ਵੀ 10-15% ਦੀ ਜਿਹੜੀ ਗਿਰਾਵਟ ਆਈ ਆ ਜੇ ਤੁਸੀਂ ਓਵਰਆਲ ਸਰਵੇ ਦੇਖੋ ਨਾ ਅਤੇ ਲੋਕਾਂ ਦੇ ਵਿੱਚ ਹੁਣ ਯੂਪੀ ਦੇ ਵਿੱਚ ਹੁਣ ਅਗਲੀ ਇਲੈਕਸ਼ਨ ਡਿਊ ਆ ਅਤੇ ਉਸ ਇਲੈਕਸ਼ਨ ਦੇ ਵਿੱਚ ਵੀ ਇਹ ਜਿਹੜਾ ਕਿਸਾਨ ਅੰਦੋਲਨ ਆ ਨਾ ਇਹਦਾ ਬਹੁਤ ਵੱਡਾ ਫੈਕਟਰ ਹੋਊਗਾ ਯੂਪੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਆ ਉਹ ਖਿਲਾਫ ਹੋ ਗਏ ਬਹੁਤ ਜ਼ਿਆਦਾ ਕਿਸਾਨੀ ਜਿਹੜੇ ਜਨਮਤ ਆ ਉਹ ਇਹਦੇ ਖਿਲਾਫ ਆ ਛੇ ਪੰਚਾਇਤਾਂ ਵੀ ਇੱਥੇ ਹੋ ਰਹੀ ਆ ਛੇ ਪੰਚਾਇਤ ਦਾ ਮਤਲਬ ਆ ਜਿਹੜੀਆਂ ਚੁਣੀਆਂ ਹੋਈਆਂ ਪੰਚਾਇਤਾਂ ਨਹੀਂ ਹੋਣੀਆਂ ਆਮ ਲੋਕ ਜਿਹੜੀ ਆਮ ਪੰਚਾਇਤ ਹੁੰਦੀ ਆ ਉਹ ਲੋਕ ਇਕੱਠੇ ਹੋ ਕੇ ਬਹੁਤ ਵੱਡੇ ਵੱਡੇ ਜਲਸੇ ਕਰ ਰਹੇ ਆ ਅਤੇ ਯੂਪੀ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬਹੁਮਤ ਦਾ ਇੱਕ ਹਊਆ ਖੜਾ ਹੋਇਆ ਸੀ ਜਾਂ ਇੱਕ ਸਟਰੋਂਗ ਸਟੈਂਡਿੰਗ ਸੀ ਉਹਨੂੰ ਵੀ ਇਹਦੇ ਨਾਲ ਕਾਫੀ ਫਰਕ ਪਿਆ ਹਰਿਆਣੇ ਦੇ ਵਿੱਚ ਵੀ ਜਿਹੜੀ ਜਾਟ ਵੋਟ ਜਿਹੜੀ ਬੀਜੇਪੀ ਨੂੰ ਸਪੋਰਟ ਕਰਦੀ ਸੀ ਉਹਦੇ ਵਿੱਚ ਵੀ ਗਿਰਾਵਟ ਆਈ ਆ ਹੁਣ ਪੰਜਾਬ ਦੇ ਵਿੱਚ ਤਾਂ ਤੁਸੀਂ ਸੁਣੇ ਲਈ ਉਹ ਬੀਜੇਪੀ ਦੀ ਜਿਹੜੀ ਵਿਆਖਿਆ ਕੀਤੀ ਸੀ ਆਪਣੇ ਨੇਤਾ ਨੇ ਉਹਦੇ ਵਿੱਚ ਤੁਸੀਂ ਹੱਸੇ ਵੀ ਸੀ ਇਹ ਕੁੱਲ ਮਿਲਾ ਕੇ ਜਿਹੜੇ 10-15% ਹੋ ਸਕਦਾ 20% ਜਿਹੜੀ ਪਾਪੂਲੈਰਿਟੀ ਆ ਭਾਰਤੀ ਜਨਤਾ ਪਾਰਟੀ ਦੀ ਈਵਨ ਪ੍ਰਾਈਮ ਮਿਨਿਸਟਰ ਦੀ ਵੀ ਉਹ ਘਟੀ ਆ ਅਤੇ ਹੁਣ ਜਿਹੜੇ ਸੀਰੀਅਸ ਡਿਸੀਜਨ ਲੈਣ ਦਾ ਸਮਾਂ ਆ ਵੀ ਗਿਆ ਚਾਹੇ ਇਹ ਬਿੱਲ ਚੰਗੇ ਆ ਜਾਂ ਮਾੜੇ ਆ ਚਾਹੇ ਇਹ ਬਿੱਲ ਪ੍ਰੋਗਰੈਸਿਵ ਆ ਇਹਦੇ ਵਿੱਚ ਕੋਈ ਹੈਗੀਆਂ ਗੱਲਾਂ ਜਿਹੜੀਆਂ ਪ੍ਰੋਗਰੈਸਿਵ ਆ ਲੇਕਿਨ ਜਿਸ ਵੇਲੇ ਖਲਕਤ ਤੁਹਾਡੇ ਖਿਲਾਫ਼ ਹੋ ਜਾਂਦੀ ਆ ਜਿਸ ਵੇਲੇ ਤੁਹਾਨੂੰ ਆਪਣੇ ਡਿਸੀਜਨ ਵਾਪਸ ਵੀ ਲੈਣੇ ਪੈਂਦੇ ਆ ਉਹਦੇ ਵਿੱਚ ਵੀ ਬੜੀ ਸਮਝਦਾਰੀ ਹੁੰਦੀ ਹੈ ਮੇਰੇ ਖਿਆਲ ਦੇ ਵਿੱਚ ਕਿਸੇ ਸਟੇਜ 'ਤੇ ਜਾ ਕੇ ਹੋ ਸਕਦਾ ਇਹਨਾਂ ਬਿੱਲਾਂ ਨੂੰ ਭਾਰਤੀ ਜਨਤਾ ਪਾਰਟੀ ਅਪੀਲ ਕਰੇਗੀ ਅਤੇ ਫਿਰ ਇੱਕ ਤਰ੍ਹਾਂ ਦੇ ਨਾਲ ਦੇਸ਼ ਵਿੱਚ ਇੱਕ ਸਟਰੋਂਗ ਮੁਹਮਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜੀ ਕਿ ਕਾਫ਼ੀ ਸੰਭਵ ਵੀ ਹੈ ਫਿਊਚਰ ਦੇ ਵਿੱਚ ਅਮਨ ਦੀ ਅਤੇ ਤੀਜੀ ਵਾਰੀ ਆਪਣੇ ਮੋਦੀ ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਬਣਨ ਦੀ ਕੋਸ਼ਿਸ਼ ਕਰਨਗੇ ਬਣਨ ਕੇ ਵੀ ਮੇਰਾ ਖਿਆਲ ਹੈ
ਠੀਕ ਹੈ ਜੀ ਅਤੇ ਗੱਲ ਇਹ ਆ ਭਾਜੀ ਵੀ ਮੈਂ ਤੁਹਾਡੇ ਨਾਲ ਸਹਿਮਤ ਸਾਰਾ ਤਾਂ ਨਹੀਂ ਪਰ ਮੈਂ ਤੀਜੀ ਵਾਰ ਦਾ ਸਹਿਮਤ ਹੋ ਸਕਦਾ ਕਿਉਂਕਿ ਭਾਰਤ ਜਿਹੜੀ ਸਾਈਕੀ ਆ ਥੋੜ੍ਹੀ ਹੋਰ ਤਰ੍ਹਾਂ ਦੀ ਆ ਮੇਰੇ ਕੋਲ ਇੱਕ ਹੱਲ ਹੈਗਾ ਆ ਮੈਂ ਤੁਹਾਡੇ ਨਾਲ ਸ਼ਾਇਦ ਸਾਂਝਾ ਵੀ ਕੀਤਾ ਸੀ ਵੀ ਇਹਦੇ ਵਿੱਚ ਤੀਜੀ ਵਾਰੀ ਬਣਨ ਦੇ ਕਿਹੜੇ ਕਿਹੜੇ ਚਾਂਸ ਹੋ ਸਕਦੇ ਨੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਸੀ ਅਤੇ ਇਲੈਕਸ਼ਨਾਂ ਛੇਤੀ ਆ ਜਾਣੀਆਂ ਅਤੇ ਕਿਉਂਕਿ ਟਾਈਮ ਨਹੀਂ ਲੱਗਦਾ ਇਹ 2-3 ਸਾਲ ਤਾਂ ਚੱਲੂਗਾ ਇਹ ਕੰਮ ਮੈਂ ਤੁਹਾਨੂੰ ਤਰੀਕਾ ਦੱਸੂਗਾ ਵੀ ਕਿਸ ਤਰ੍ਹਾਂ ਮੋਦੀ ਸਾਹਿਬ ਛਿੱਕਾ ਮਾਰ ਸਕਦੇ ਨੇ ਪਰ ਉਸ ਤੋਂ ਪਹਿਲਾਂ ਸਾਡੀ ਗੱਲ ਚੱਲ ਰਹੀ ਹੈ ਅਤੇ ਸੁਨੇਹੇ ਬਹੁਤ ਆ ਰਹੇ ਨੇ ਪਹਿਲਾਂ ਮੈਂ ਸੁਨੇਹੇ ਵੀ ਪੜ੍ਹ ਲਵਾਂ ਅਤੇ ਹਰੀਸ਼ ਅਰੋੜਾ ਜੀ ਵੀ ਕਹਿੰਦੇ ਨੇ ਕਿ ਭਾਈ ਜੀ ਫਲੋਰਾ ਸਾਹਿਬ ਹੌਲੀ ਹੌਲੀ ਮੋੜਾ ਦੇ ਰਹੇ ਨੇ ਅਤੇ ਤੁਸੀਂ ਤਾਂ ਮੇਰੇ ਤੋਂ ਬਿਨਾਂ ਕੋਈ ਹੋਰ ਕੰਨ ਵਿੱਚ ਗੱਲ ਕਰ ਗਿਆ ਹੋਊਗਾ ਜੀ ਅਤੇ ਹਾਂਜੀ ਹਾਂਜੀ ਬਿਲਕੁਲ ਦੱਸ ਦਿੱਤਾ ਹੋਣਾ ਇਹਨਾਂ ਨੂੰ ਗੁਰਨਾਮ ਸਿੰਘ ਭੁੱਲਰ ਵੀ ਮਲਡੂਰਾ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਮਲਡੂਰਾ ਵਾਲਿਓ ਕੀ ਹਾਲ ਚਾਲ ਹੈ ਅਤੇ ਵੀਰ ਜੀ ਕਹਿੰਦੇ ਇਹਨਾਂ ਵਿੱਚ ਕੁਛ ਲੀਡਰਾਂ ਦੇ ਸਹਾਇਕ ਜਾਂ ਪ੍ਰਧਾਨ ਨਸ਼ਾ ਤਸਕਰ ਵੀ ਹਨ ਜਿਨ੍ਹਾਂ ਦਾ ਵੀਡੀਓ ਜਾਂ ਆਡੀਓ ਨੈੱਟ 'ਤੇ ਯੂਟਿਊਬ 'ਤੇ ਘੁੰਮ ਰਿਹਾ ਅਤੇ ਸਾਡੇ ਇਲਾਕੇ ਦੇ ਬੰਦਿਆਂ ਨੂੰ ਤਾਂ ਅਸੀਂ ਪਰਸਨਲੀ ਵੀ ਜਾਣਦੇ ਹਾਂ ਇਹ ਸਾਰੇ ਕੰਮ ਕਰਦੇ ਨੇ ਜੀ, ਹਰੇਕ ਪਾਰਟੀ ਵਾਲੇ ਕਰਦੇ ਨੇ ਅਤੇ ਉਹੀ ਬੰਦੇ ਆਉਂਦੇ ਨੇ ਜਿਹਨਾਂ ਕੋਲ ਪੈਸਾ ਮੂਹਰੇ ਹੁੰਦਾ ਹੈ। ਰਾਜਵਿੰਦਰ ਕੱਕ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਪਿਆਰਿਓ? ਅਤੇ ਫਲੋਰਾ ਸਾਹਿਬ, ਆਪਣੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਆ ਕਿ ਇਹਨਾਂ ਲਈ ਗਾਣਾ ਲਾ ਦਿਓ ਫਲੋਰਾ ਸਾਹਿਬ ਲਈ, ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਦਿਨ ਕੱਟਣੇ ਉਮੀਦਾਂ ਦੇ ਸਹਾਰੇ। ਅਤੇ ਤੁਹਾਡੇ ਲਈ ਗਾਣੇ ਉੱਪਰ ਤਾਂ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਆਪਣੇ ਵਿਨੀਪੈਗ ਵਾਲੇ, ਅਤੇ ਇਹਨਾਂ ਲਈ ਵੀ ਇੱਕ ਦੋ ਨੁਕਤੇ ਆਪਾਂ ਸਾਂਝੇ ਰੱਖਣੇ ਆ। ਅਤੇ ਉੱਧਰ ਮੈਂ ਸੁਣਿਆ ਰਿੱਕੀ ਦੇ ਵੀ, ਰਿੱਕੀ ਹੁਣਾਂ ਦੇ ਵੀ ਟੀਕਾ ਲੱਗ ਗਿਆ ਇੰਗਲੈਂਡ ਦੇ ਵਿੱਚ ਭਾਜੀ, ਉਹਦੀ ਹੋਈ ਸੀ ਨਾ ਤੁਹਾਡੇ ਨਾਲ ਗੱਲ, ਆਪਾਂ ਅੱਜ ਸੁਣਾਉਣੀ ਆ, ਇਹ ਤਾਂ ਵੀ ਖਿਆਲ ਰੱਖਿਓ ਜ਼ਰਾ।
ਹਾਂਜੀ ਹਾਂਜੀ
ਹਾਂਜੀ। ਤਾਂ ਹਰਿਸ਼, ਹਾਂਜੀ, ਗੁਰਸ਼ਰਨ ਸੇਖੋਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਅਤੇ ਕਹਿੰਦੇ ਚੰਬਲ ਦੇ ਡਾਕੂ ਦੇ ਗਰੋਹ 'ਚ ਕੰਮ ਕਰਨ ਵਾਲਾ ਆਦਮੀ ਬੇਕਸੂਰ ਆ, ਬਿਕੋਜ਼ ਉਹਦਾ ਆਪਣੀ ਸੰਸਥਾ ਲਈ ਵਫ਼ਾਦਾਰ ਹੈ। ਟੋਟਲੀ ਰੌਂਗ ਵੀ। ਠੀਕ ਹੈ ਜੀ। ਲੱਕੀ ਖੱਟੜਾ ਵੀ ਕਹਿੰਦੇ ਨੇ ਕਿ ਆਫਟਰ ਰਿਟਾਇਰਮੈਂਟ ਦੈਟ ਹੀਰੋ ਔਰ ਪਲੇਅਰ ਨੀਡ ਰਿਜ਼ਰਵ ਸੀਟ ਇਨ ਪਾਰਲੀਮੈਂਟ। ਹਾਂਜੀ, ਇਹ ਵੀ ਇੱਕ ਕਾਰਨ ਹੈ। ਮਨਦੀਪ ਮਾਨ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇੱਕ ਤਸਵੀਰ ਭੇਜ ਰਹੇ ਨੇ ਪਿਆਰੇ, ਉਹ ਇਹਦੇ ਬਾਰੇ ਥੋੜ੍ਹਾ ਖੁਲਾਸਾ ਕਰੋ, ਕਿੱਥੋਂ ਦੀ ਹੈ? ਸਮੁੰਦਰ ਦੀ ਕਿਤੇ ਤਸਵੀਰ ਹੈ ਅਤੇ ਬਹੁਤ ਸੋਹਣੀ ਹੈ। ਅਤੇ ਸਾਡੇ ਨਾਲ ਈਮੇਲ ਦੇ ਰਾਹੀਂ ਵੀ ਬਹੁਤ ਸਾਰੇ ਸਰੋਤੇ ਸਾਂਝਾ ਪਾ ਰਹੇ ਨੇ, ਅਤੇ ਮੈਂ ਉਹ ਵੀ ਸਾਂਝੀਆਂ ਕਰ ਦੇਵਾਂ। ਸੁਖਪ੍ਰੀਤ ਸਿੱਧੂ ਕਹਿੰਦੇ, ਮੇਰਾ ਸਲਾਮ ਹੈ ਫਲੋਰਾ ਭਾਜੀ ਦੀ ਵਫ਼ਾਦਾਰੀ ਨੂੰ, ਸਲੂਟ ਹੈ ਜੀ। ਕਹਿੰਦਾ ਤੁਸੀਂ ਤਾਂ MP ਬਣ ਸਕਦੇ ਹੋ ਜੀ। ਹਰਨੇਕ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ, ਵਟ ਅਬਾਊਟ ਦੀਸ ਪੀਪਲ, ਦੇ ਆਰ ਸਟਿਲ ਸਪਰੈਡਿੰਗ ਹੇਟ ਅਗੇਂਸਟ ਸਿੱਖਸ। ਤਿੰਨ ਚਾਰ ਉਹਨਾਂ ਟਵੀਟਾਂ ਦੀ ਫੋਟੋ ਭੇਜੀਆਂ ਜਿੱਥੇ ਕਹਿੰਦੇ ਕਿ ਜੈਨੋਸਾਈਡ ਕਰਨਾ ਚਾਹੀਦਾ, 84 ਦਾ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ, ਓਪਰੇਸ਼ਨ ਬਲੂ ਸਟਾਰ ਕਰਨਾ ਚਾਹੀਦਾ। ਮੈਂ ਤੁਹਾਨੂੰ ਦੱਸਦਾ ਕਿ ਪਿਆਰਿਓ, ਬਹੁਤ ਸਾਰੀਆਂ ਜਿਹੜੀਆਂ ਟਵੀਟਸ ਆ ਉਹ ਡਿਲੀਟ ਕਰ ਦਿੱਤੀਆਂ ਗਈਆਂ ਇੱਦਾਂ ਦੀਆਂ, ਅਤੇ ਕਿਉਂਕਿ ਰਿਪੋਰਟਿੰਗ ਚੱਲ ਰਹੀ ਆ। ਇੱਥੋਂ ਤੱਕ ਕਿ ਕੰਗਣਾ ਰਣੌਟ ਦੀਆਂ 2 ਟਵੀਟਾਂ ਵੀ ਡਿਲੀਟ ਕੀਤੀਆਂ ਗਈਆਂ ਨੇ, ਅਤੇ ਇਹਨਾਂ ਦੇ ਜਿਹੜੇ CEO ਨੇ ਟਵਿੱਟਰ ਦੇ, ਹੁਣ ਮੈਨੂੰ ਨਾਮ ਨਹੀਂ ਯਾਦ, ਉਹਨਾਂ ਨੇ ਵੀ ਰਿਹਾਨਾ ਦੇ ਟਵੀਟ ਨੂੰ ਲਾਈਕ ਕਰਕੇ ਰੀਟਵੀਟ ਕੀਤਾ ਹੋਇਆ ਆ। ਸੋ ਟਵਿੱਟਰ ਦਾ ਜਿਹੜਾ CEO ਖੁਦ ਸਪੋਰਟ ਕਰ ਰਿਹਾ ਹੈ। ਅਤੇ ਸ਼ਿਵਦੇਵ ਕਲੇਅਰ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀ ਕਾਂਟ ਬੀ ਅ ਬੈਟਰ ਸਾਰਕੈਸਟਿਕ ਪ੍ਰਡਿਕਸ਼ਨ ਅਬਾਊਟ BJP ਕਮਿੰਗ ਬੈਕ ਇਨ ਪੰਜਾਬ, ਲਵ ਦਾ ਪ੍ਰੋਗਰਾਮ। ਹਾਂਜੀ, ਇਹ ਸਮਝੇ ਨੇ ਜੀ, ਕਿਉਂਕਿ ਜਿਹੜੀ ਭਾਜੀ ਨੇ ਗੱਲ ਕੀਤੀ ਸੀ ਨਾ, ਉਹ ਇੱਕ ਮਜ਼ਾਕ ਵਾਲੀ ਗੱਲ ਕੀਤੀ ਸੀ ਅਤੇ ਇੱਕ ਸ਼ੁਕਲ ਵਾਲੀ ਗੱਲ ਕੀਤੀ ਸੀ। ਖੈਰ, ਡਿਬੇਟ ਜਾਰੀ ਹੈ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਸਾਂਝਾ ਪਾ ਰਹੇ ਨੇ। ਅਮਰੀਕ ਭਾਜੀ, ਹੁਣ ਇੱਕ ਬੀਬੀ ਟਵੀਟ ਕਰਦੀ ਹੈ ਰਿਹਾਨਾ, ਮੈਂ ਉਹਦੇ ਬਾਰੇ ਬਹੁਤਾ ਨਹੀਂ ਸੀ ਜਾਣਦਾ, ਵੈਸੇ ਨਾਂ ਸੁਣਿਆ ਸੀ, ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਮਤਲਬ ਗੋਰਿਆਂ ਦੀ ਮਿਸ ਪੂਜਾ ਹੀ ਆ, ਹੈ ਨਾ। ਬਹੁਤ ਫੋਲੋਵਰ ਨੇ ਉਹਦੇ, 100 ਮਿਲੀਅਨ ਦੇ ਉੱਤੇ ਫੋਲੋਵਰ ਹੈ। ਹੁਣ ਪਤਾ ਲੱਗਿਆ ਵੀ, ਮੈਨੂੰ ਲੱਗਦਾ ਉਹਨੇ ਵੀ ਪੁੰਨ ਖੱਟ ਲਿਆ, ਉਹ ਵੀ ਮਤਲਬ ਇੱਕ ਕਹਿ ਲਓ ਕਿ ਦੁਰਗਾ ਦੇ ਰੂਪ ਦੇ ਵਿੱਚ ਬਣ ਕੇ ਆਈ ਆ ਕਿਸਾਨਾਂ ਵਾਸਤੇ। ਅਤੇ ਉਹਨੇ ਟਵੀਟ ਕੀਤੀ ਵੀ ਇਹ ਜਿਹੜਾ ਇੰਟਰਨੈੱਟ ਬੰਦ ਹੈ, ਇਹ ਇਹ ਸਾਰਾ ਕੁਛ ਕੀਤਾ ਜਾ ਰਿਹਾ, ਹਿਊਮਨ ਰਾਈਟਸ ਜਿਹੜੇ ਆ ਵਾਇਲੇਟ ਕਰ ਰਹੀ ਆ ਗੌਰਮੈਂਟ, ਖੁਦ ਪੀਸਫੁੱਲ ਪ੍ਰੋਟੈਸਟ ਨਹੀਂ ਹੋਣ ਦੇ ਰਹੀ, ਉਹਨਾਂ ਨੂੰ ਧੱਕਾ ਉਹਨਾਂ ਨਾਲ ਕੀਤਾ ਜਾ ਰਿਹਾ, ਵੀ ਇਹਦੇ ਬਾਰੇ ਦੁਨੀਆ ਕਿਉਂ ਨਹੀਂ ਬੋਲ ਰਹੀ? ਨਾਲੇ ਉਹਨੇ ਫੋਟੋ ਲਾਈ ਹੈ ਨਾ। ਹੁਣ ਉਸ ਤੋਂ ਬਾਅਦ ਫੁੱਟਬਾਲ ਪਲੇਅਰ ਨੇ, ਇੱਕ ਨੇ $10,000 ਦੇ ਦਿੱਤਾ ਦਾਨ ਕਰਤਾ, ਉਹਨ ਕੀਤਾ, ਕਿੰਨੀਆਂ ਸੈਲੈਬ੍ਰਿਟੀਜ਼ ਨੇ ਮਤਲਬ ਉਹਨਾਂ ਦਾ ਧਿਆਨ ਖਿੱਚਿਆ ਗਿਆ ਇੱਧਰ ਨੂੰ। ਪਰ ਇਸ ਸਾਰੇ, ਹੁਣ ਸਵਾਲ ਇਹ ਆਉਂਦਾ ਆ ਵੀ ਇਹ ਰਿਹਾਨਾ ਨੇ ਟਵੀਟ ਕੀਤਾ ਕਿਉਂ? ਔਰ ਜਿਹੜਾ ਇੰਡੀਅਨ ਮੀਡੀਆ ਆ ਜਾਂ ਕੁਛ ਆਪਣੇ ਬੰਦੇ ਵੀ ਇਹ ਗੱਲ ਜਚਾ ਕੇ ਬੈਠ ਗਏ ਸੀ ਕਿ ਇਹ ਜਿਹੜਾ ਟਵੀਟ ਹੈ ਉਹ ਜਿਹੜੇ ਆਪਣੇ ਕੈਨੇਡਾ ਦੇ MLA ਆਪਣੇ ਪਾਰਟੀ ਦੇ ਪ੍ਰਧਾਨ ਨੇ ਜਗਮੀਤ ਸਿੰਘ, ਉਹਨਾਂ ਦੇ ਇਨਫਲੂਐਂਸ ਦੇ ਵਿੱਚ ਆ ਕੇ ਜੀ ਖਾਲਿਸਤਾਨੀ ਕਨੈਕਸ਼ਨ ਹੈ ਜੀ ਆ, ਉਹਨਾਂ ਨੇ ਕਰਵਾਇਆ ਆ। ਪਰ ਅਸਲ ਕਹਾਣੀ ਇਹ ਹੈ ਕਿ ਇਸ ਪ੍ਰੋਟੈਸਟ ਦੇ ਬਾਰੇ ਇੱਕ ਬਹੁਤ ਵੱਡੀ ਰਿਪੋਰਟ CNN ਦੇ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ ਨੇ ਛਾਪੀ ਸੀ, ਲਾਈ ਸੀ, ਔਰ ਬੜੀ ਉਹ ਲੋਕਾਂ ਨੇ ਪੜ੍ਹੀ ਆ, ਪੜ੍ਹਦੇ ਆ ਉਹਨਾਂ ਨੂੰ। ਉਹ ਪੜ੍ਹਨ ਤੋਂ ਬਾਅਦ ਧਿਆਨ ਜਿਹੜਾ ਇੰਟਰਨੈਸ਼ਨਲ ਪਹੁੰਚਿਆ ਔਰ ਉਸ ਦੇ ਕਾਰਨ ਫਿਰ ਟਵੀਟ ਕੀਤਾ ਗਿਆ, ਉਸ ਤੋਂ ਬਾਅਦ ਫਰਦਰ ਹੋਇਆ। ਦੂਜੀ ਗੱਲ, ਹੁਣ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਪਿਛਲੇ ਹਫ਼ਤੇ ਇਹ ਧਾਰਨਾ ਬਣਾਈ ਹੋਈ ਸੀ ਵੀ ਜੇ ਉਹ ਲਾਲ ਕਿਲੇ 'ਤੇ ਜੀ ਨਿਸ਼ਾਨ ਸਾਹਿਬ ਦਾ ਇਸ਼ੂ ਬਣਾ ਕੇ ਦੇਖੋ ਨਿਸ਼ਾਨ ਆਪਣਾ ਕੰਮ ਕਰ ਗਿਆ। ਨਿਸ਼ਾਨ ਦੇ ਨਾਲ ਦੁਨੀਆ ਭਰ ਦੇ ਵਿੱਚ ਉਹ ਤਸਵੀਰਾਂ ਗਈਆਂ। ਜਿਹੜਾ ਗੋਦੀ ਮੀਡੀਆ ਸੀ ਉਸ ਨੇ ਉਸ ਨੂੰ ਇੰਨਾ ਕੁ ਚਲਾਇਆ ਕਿ ਦੁਨੀਆ ਦਾ ਧਿਆਨ ਜਿਹੜਾ ਉਹ ਖਿੱਚਿਆ ਗਿਆ। ਅਤੇ ਮਰੀਕ ਭਾਅ ਜੀ ਗੱਲ ਇੱਥੋਂ ਆਉਂਦੀ ਹੈ ਕਿ ਚਾਹੇ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰੀਏ ਪਰ ਦੁਨੀਆ ਦੇ ਵਿੱਚ ਸਮਝਦਾਰ ਬੰਦੇ ਬਹੁਤ ਹੈ ਜਿਹੜੇ ਵਿਵੇਕ ਬੁੱਧੀ ਦੇ ਨਾਲ ਸੱਚ ਤੇ ਝੂਠ ਨੂੰ ਫਿਲਟਰ ਕਰ ਲੈਂਦੇ ਨੇ। ਤੇ ਇੰਟਰਨੈਸ਼ਨਲ
ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਹਾਂ
ਜੀ
ਇਸ ਸੰਦਰਭ ਦੇ ਵਿੱਚ ਜਿਹੜੀ ਤੁਸੀਂ ਟਵੀਟਸ ਬਾਰੇ ਗੱਲ ਦੱਸੀ ਹੈ ਜਿਹੜੀ ਬਹੁਤ ਵੱਡੀ ਮਿਸਪੂਜਾ ਜਿਹੜੀ ਗੋਰਿਆਂ ਦੀ ਮਿਸਪੂਜਾ ਉਹਨੇ ਟਵੀਟ ਕੀਤਾ ਤੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਉਹਨੇ ਟਵੀਟ ਕੀਤਾ ਠੀਕ ਹੈ ਗੱਲ ਤੇ ਇੱਥੇ ਹੁਣ ਦੇਖਿਆ ਜਾਵੇ ਤਾਂ ਪਿਛਲੇ 4-5 ਮਹੀਨੇ ਤੋਂ ਕਿਸਾਨ ਜਿਹੜੇ ਯੋਧੇ ਆ ਉਹਨਾਂ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਡੈਮੋਕਰੇਟਿਕ ਸੈਟਅਪ ਦੇ ਵਿੱਚ
ਜੀ
ਉਹ ਸੰਜਮ ਦੇ ਵਿੱਚ ਵੀ ਰਹੇ ਆ ਤੇ ਉਹਨਾਂ ਨੇ ਜਿਹੜੀਆਂ ਡੈਮੋਕਰੇਟਿਕ ਸੈਟਅਪ ਵਿੱਚ ਇੱਕ ਪ੍ਰੋਟੋਕੋਲ ਹੁੰਦੇ ਆ ਕਿ ਸ਼ਾਂਤੀ ਦੇ ਨਾਲ ਰਹਿਣਾ ਆ ਤੁਸੀਂ ਕੋਈ ਭੰਨ ਤੋੜ ਨਹੀਂ ਕਰਨੀ ਤੁਸੀਂ ਬਿਲਕੁਲ ਆਪਣੇ ਹੱਕਾਂ ਦੇ ਲਈ ਇੱਕ ਡੈਮੋਕਰੇਟਿਕ ਸੈਟਅਪ ਦੇ ਨਾਲ ਇੱਕ ਡੈਮੋਕਰੇਟਿਕ ਜਿਹੜੀ ਸਰਕਾਰ ਆ ਉਹਦੇ ਹਾਂਜੀ ਸ਼ਾਂਤਮਈ ਰਹਿਣਾ ਆ ਉਹਦੇ ਸਰਕਾਰ ਦੇ ਨਾਲ ਤੁਸੀਂ ਆਡਾ ਲੈਣਾ ਆ ਤੇ ਸ਼ਾਂਤਮਈ ਰਹਿ ਕੇ ਜਿੱਦਾਂ ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਏਦਾਂ ਹੀ ਜਿਹੜੇ 3 ਕਾਨੂੰਨ ਤੁਸੀਂ ਵਾਪਸ ਕਰਾਉਣੇ ਆ ਸਰਕਾਰ 'ਤੇ ਪ੍ਰੈਸ਼ਰ ਪਾ ਕੇ ਇਹ ਇੱਕ ਭਾਰਤ ਦੀ ਜਿਹੜੀ ਇੱਕ ਇਹ ਵਿਲੱਖਣਤਾ ਆ ਡੈਮੋਕਰੇਸੀ ਦੀ ਸਾਡੇ ਲੋਕਤੰਤਰ ਦੀ ਕਿ ਐਡੇ ਵੱਡੇ ਮਜ਼ਬੂਤ ਐਡੀ ਵੱਡੀ ਮਜ਼ਬੂਤ ਸਰਕਾਰ ਨੂੰ ਵੀ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਬੈਕਫੁੱਟ 'ਤੇ ਨਹੀਂ ਜ਼ਿਆਦਾ ਬੈਕਫੁੱਟ 'ਤੇ ਉਹਨੂੰ ਕੀਤਾ ਹੋਇਆ ਆ ਅਤੇ ਜਿਹੜੀ ਕਹਿੰਦੀ ਸੀ ਕਿ ਮੈਂ ਕਾਨੂੰਨਾਂ ਵਿੱਚ ਕੋਈ ਵੀ ਚੇਂਜ ਨਹੀਂ ਕਰਨੀ ਰੇਣ ਵੀ ਚੇਂਜ ਨਹੀਂ ਕਰਨੀ ਇੱਧਰ ਲਾਗੂ ਅੱਜ ਉਹ 9-10 ਚੇਂਜ ਕਰਨ 'ਤੇ ਵੀ ਤਿਆਰ ਆ ਅਤੇ ਇਹਨਾਂ ਕਾਨੂੰਨਾਂ ਨੂੰ ਡੈਫਰ ਕਰਨ ਦੇ ਲਈ ਵੀ ਤਿਆਰ ਆ 2.5-3 ਸਾਲ ਲਈ ਜਿੰਨੇ ਸਮੇਂ ਦੇ ਲਈ ਹੈਗਾ ਵੀ ਹੈ ਇੱਕ ਬਿਊਟੀ ਆਫ ਜਿਹੜੀ ਆ ਇੰਡੀਅਨ ਡੈਮੋਕਰੇਸੀ ਦੀ ਹੈਗੀ ਆ ਅਤੇ ਹੁਣ ਜਿਹੜੀ ਸਰਕਾਰ ਵੀ ਆ ਉਹ ਵੀ ਕਾਫ਼ੀ ਸ਼ਾਂਤਮਈ ਤਰੀਕੇ ਦੇ ਨਾਲ ਇਸ ਉਹ ਸਮਝ ਗਈ ਆ ਕਿ ਕਾਨੂੰਨ ਗਲਤ ਆ ਉਹਨਾਂ ਨੇ ਕਈ ਇੰਡੀਕੇਸ਼ਨ ਵੀ ਦਿੱਤੇ ਆ ਹੋ ਸਕਦਾ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਸੋਚ ਵੀ ਰਹੇ ਹੋਣ ਕਿ ਪਰ ਲੈ ਨਹੀਂ ਸਕਦਾ ਇਸ ਸੰਦਰਭ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਮੁਸ਼ਕਲ ਆਉਂਦੀ ਹੋਊਗੀ ਅਤੇ ਟਿਕੈਤ ਦੇ ਜਿਹੜੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਇੱਜ਼ਤ ਕਮਾਈ ਆ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਉਹਦੇ ਉੱਪਰ ਹੰਝੂ ਵੀ ਸਿੱਟੇ ਉਹਨਾਂ ਦੇ ਬਣਦੇ ਆ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਜਿਹੜਾ ਬਹਾਅ ਆ ਉਹਦੇ ਕਰਕੇ ਇਹ ਸਭ ਕੁਛ ਹੋਇਆ ਅਤੇ ਉਹਨਾਂ ਨੂੰ ਪ੍ਰਸਿੱਧੀ ਮਿਲੀ ਜਿਹੜਾ ਵਿਸ਼ਵ ਦੇ ਵਿੱਚ ਪ੍ਰਸਿੱਧ ਹੋਇਆ ਅੰਦੋਲਨ ਇੱਕ ਤਰ੍ਹਾਂ ਦਾ ਵਿਲੱਖਣ ਅੰਦੋਲਨ ਇਹ ਤੋਂ ਬੜੇ ਅੰਦੋਲਨ ਵੈਸੇ ਤਾਂ ਹੋਏ ਆ ਪਰ ਇਹ ਵੀ ਉਹਨਾਂ ਵਿੱਚੋਂ ਇੱਕ ਕਿਹਾ ਜਾ ਸਕਦਾ ਜਿਹੜੇ ਕਿ ਬਹੁਤ ਸ਼ਾਂਤਮਈ ਢੰਗ ਨਾਲ ਚਲਾਇਆ ਜਾ ਰਿਹਾ ਅਤੇ ਪ੍ਰੈਸ਼ਰ ਵੀ ਬਹੁਤ ਸਰਕਾਰ 'ਤੇ ਪੈ ਰਿਹਾ ਸਰਕਾਰ ਸੋਚ ਵੀ ਰਹੀ ਇਸ ਬਾਰੇ ਅਤੇ ਇਹ ਤਾਂ ਹੁੰਦੀ ਸਾਡੀ ਆਪਸੀ ਭਾਰਤੀ ਸੱਭਿਆਚਾਰ ਦੀ ਗੱਲ ਆ ਭਾਰਤੀ ਲੋਕਾਂ ਦੀ ਗੱਲ ਆ ਸਾਡੀ ਆਪਣੀ ਗੱਲ ਆ ਇਹ ਅਸੀਂ ਨਜਿੱਠ ਲੈਣੀ ਹੈ ਕਿਸੇ ਨਾ ਕਿਸੇ ਸਟੇਜ 'ਤੇ ਜਾ ਕੇ
ਜਿਹੜੇ
ਲੋਕ ਨਾ ਇੱਕ ਮਿੰਟ ਜਿਹੜੇ ਲੋਕ ਇਸ ਸੰਦਰਭ ਦੇ ਵਿੱਚੋਂ ਪੋਪੂਲੈਰਿਟੀ ਖੱਟਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਪਲੜਾ ਭਾਰੀ ਉਹਦੇ ਹੱਕ ਵਿੱਚ ਹੋ ਜਾਓ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਆ ਓਪਰਚੁਨਿਸਟ ਮੇਰੇ ਖਿਆਲ ਦੇ ਵਿੱਚ ਇਹ ਜਿਹੜੇ ਲੋਕ ਆ ਨਾ ਇਸ ਵੇਲੇ ਜਿਹੜੇ ਕਿਸਾਨਾਂ ਦੇ ਨਾਲ ਹੋਏ ਆ ਜਿਸ ਵੇਲੇ ਦੂਜੇ ਪਾਸੇ ਪਲੜਾ ਭਾਰੀ ਹੋਣਾ ਨਾ ਇਹ ਉੱਧਰ ਨੂੰ ਵੀ ਮੁੜ ਸਕਦੇ ਆ ਇਹ ਮੇਰੇ ਖਿਆਲ ਵਿੱਚ ਜਿਹੜੇ ਬਾਹਰਲੇ ਲੋਕ ਆ ਕਈ ਸੰਸਥਾਵਾਂ ਇੱਦਾਂ ਦੀਆਂ ਜਿਹੜੀਆਂ ਹੁਣ ਉਹਨਾਂ ਨੂੰ ਸਪੋਰਟ ਕਰ ਰਹੀਆਂ ਮੇਰੇ ਖਿਆਲ ਆਪਣੇ ਖਿਆਲ ਦੇ ਵਿੱਚ ਮੈਨੂੰ ਲੱਗਦਾ ਮੌਕਾ ਪ੍ਰਸਤ
ਭਾਅ ਜੀ ਇਹ ਤੁਹਾਡੀ ਗੱਲ ਵੈਸੇ ਵਾਚਣੀ ਬਣਦੀ ਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਲੋਕ ਪਾਪੂਲੈਰਿਟੀ ਲੈਣ ਦੇ ਲਈ ਇਸ ਫੀਲਡ ਦੇ ਵਿੱਚ ਕਦੇ ਕਿਸੇ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਨੇ ਕਦੇ ਕਿਤੇ ਹੁਣ ਜੇ ਆਪਾਂ ਕ੍ਰਿਕਟਰਾਂ ਦੀ ਗੱਲ ਕਰੀਏ ਐਕਟਰਾਂ ਦੀ ਗੱਲ ਕਰੀਏ ਹੁਣ ਅਰਸ਼ ਅਰੋੜਾ ਨੇ ਕਿਹਾ ਵੀ ਦੇਖੋ ਜਿਹੜੇ ਕ੍ਰਿਕਟਰ ਹੈ ਉਹ ਉਹਨਾਂ ਦੇ ਹੁਣ ਸਚਿਨ ਤੇਂਦੁਲਕਰ ਦਾ ਆਪਣਾ ਬੇਟਾ ਤਿਆਰ ਹੋਇਆ ਆ ਉਹਨੂੰ ਆਪਣੀ ਓਪਰਚੁਨਿਟੀ ਦਿਖਾਈ ਦੇ ਰਹੀ ਹੈ ਕਿਉਂਕਿ ਅਮਿਤ ਸ਼ਾਹ ਦਾ ਮੁੰਡਾ BCCI ਦਾ ਪ੍ਰਧਾਨ ਹੈ ਜਿੰਨੇ ਕ੍ਰਿਕਟਰ ਹੈ ਉਹ ਆਪਣੀ ਓਪਰਚੁਨਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਪਟਨ ਰਹਿਣ ਦੇ ਲਈ ਜਾਂ ਕ੍ਰਿਕਟ ਟੀਮ ਦੇ ਵਿੱਚ ਰਹਿਣ ਦੇ ਲਈ ਅਮਿਤ ਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆ ਰਹੇ ਨੇ ਬਲੈਕ ਐਂਡ ਵਾਈਟ ਆ ਇਸੇ ਤਰ੍ਹਾਂ ਹੀ ਜਿਹੜੇ ਐਕਟਰ ਨੇ ਉਹਨਾਂ 'ਤੇ ਟੈਕਸ ਆਫਿਸ ਦਾ ਹੈ ਨਾ ਇਨਕਮ ਡਿਪਾਰਟਮੈਂਟ ਦਾ ਕਿੰਨਾ ਉਹਨਾਂ ਦੇ IB ਦਾ ਕਿੰਨਾ ਪ੍ਰੈਸ਼ਰ ਹੈ ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ ਵਿੱਚ ਕਿਸ ਤਰ੍ਹਾਂ ਦਾ ਪੈਸਾ ਲੱਗਦਾ ਕਿਸ ਤਰ੍ਹਾਂ ਦਾ ਪੈਸਾ ਬਣਦਾ ਕਿੱਧਰੋਂ ਘੁਮਾਇਆ ਜਾਂਦਾ ਉਹ ਪੈਸਾ ਉਹ ਸਾਰਿਆਂ ਦੀਆਂ ਘੁੰਡੀਆਂ ਇਹਨਾਂ ਕੋਲ ਡਿਪਾਰਟਮੈਂਟਾਂ ਕੋਲ ਹੈਗੀਆਂ ਨੇ ਔਰ ਇਹ ਸਾਰੇ ਜਿਹੜੇ ਨੇ ਇਹ ਸਰਕਾਰ ਦੇ ਅੰਡਰ ਨੇ ਉਹ ਆਪਣਾ ਬੈਨੀਫਿਟ ਡੀਲਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਈ ਖਰੀਦ ਹੋ ਰਹੇ ਨੇ ਪੈਸੇ ਦੀ ਕੋਸ਼ਿਸ਼ ਕਰ, ਉਹ ਓਪਰਚੁਨਿਸਟ, ਉਹਨਾਂ ਨੇ ਉਹਨਾਂ ਨੂੰ ਲੱਗਾ ਵੀ ਅਸੀਂ ਇਹ 'ਚੋਂ ਕੋਈ ਨਾ ਕੋਈ ਫਾਇਦਾ ਕੱਟ ਜਾਂਗੇ। ਜਿਹੜੇ ਰਿਟਾਇਰਡ ਕ੍ਰਿਕਟਰ ਨੇ, ਕੋਈ ਰਿਟਾਇਰਡ ਮਿਲਟਰੀ ਵਾਲਾ ਆ ਜਾਂ ਕੋਈ ਆ, ਉਹਨਾਂ ਨੂੰ ਇੱਦਾਂ ਲੱਗਦਾ ਵੀ ਸਾਨੂੰ ਰਾਜ ਸਭਾ ਦੀ ਸੀਟ ਮਿਲ ਜਾਊਗੀ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਰੇ ਬੰਦੇ ਓਪਰਚੁਨਿਸਟ ਕੋਸ਼ਿਸ਼ ਕਰ ਰਹੇ ਨੇ ਕਈ ਇਹਦੇ ਵਿੱਚ ਓਪਰਚੁਨਿਟੀ ਲੈਣ ਦੇ ਲਈ, ਪਰ ਦੂਜੇ ਪਾਸੇ ਹੁਣ ਜੇ ਆਪਾਂ ਇੱਧਰ ਦੀ ਗੱਲ ਕਰੀਏ ਤਾਂ ਕਿਸਾਨ ਮੋਰਚੇ ਵੱਲੋਂ ਇੱਧਰ ਵੀ ਬਹੁਤ ਸਾਰੇ ਓਪਰਚੁਨਿਸਟ ਨੇ, ਬਹੁਤ ਸਾਰੇ ਡੀਲਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਕੁਛ ਲੀਡਰਾਂ ਦੀਆਂ ਡੀਲਾਂ ਸਾਹਮਣੇ ਆ ਰਹੀਆਂ ਨੇ ਕਿ ਬੈਕ ਐਂਡ 'ਤੇ ਉਹ ਕੀ ਕਰ ਰਹੇ ਨੇ, ਕਿੱਦਾਂ ਉਹਨਾਂ ਨੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ। ਬਹੁਤ ਸਾਰਾ ਜਿਹੜਾ ਮੀਡੀਆ ਬਣਿਆ ਜਾ ਰਿਹਾ, ਹਰ ਕੋਈ ਬੰਦਾ ਚੈਨਲ ਚਲਾ ਕੇ ਆਪਣੇ ਆਪ ਨੂੰ ਇਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ, ਸਨਸਨੀਖੇਜ਼ ਹੈੱਡਲਾਈਨਾਂ ਲਾ ਕੇ ਉਹ ਆਪਣਾ ਚੈਨਲ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਮੀਡੀਆ ਰਾਹੀਂ। ਇਹਦੀ ਵੀ ਨੁਕਤਾਚੀਨੀ ਹੋਈ ਹੈ ਕਿ ਹਰੇਕ ਦੇ ਮੂੰਹ 'ਚ ਜਾ ਕੇ ਮਾਈਕ ਫਸਾਈ ਜਾਂਦੇ ਆ, ਹਰੇਕ ਦੇ ਮੂੰਹ 'ਚ ਜਾ ਕੇ ਮਾਈਕ ਫਸਾਈ ਜਾਂਦੇ ਆ। ਇੱਧਰਲੀ ਗੱਲ ਚੁਗਲਖੋਰਾਂ ਵਾਲੀ ਗੱਲ ਕਰ ਰਹੇ ਨੇ, ਕੋਈ ਐਕਚੁਅਲ ਰਿਪੋਰਟਿੰਗ ਨਹੀਂ ਕਰ ਰਹੇ, ਉਹ ਚੁਗਲਖੋਰਾਂ ਵਾਲੀ ਗੱਲ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਬੰਦਾ ਫੇਸਬੁੱਕ 'ਤੇ, ਅਮਰੀਕ ਭਾਜੀ, ਮੈਂ ਇਹੋ ਜਿਹਾ ਵੀ ਦੇਖਿਆ ਜਿਹਨੇ ਪਹਿਲਾਂ ਦੀਪ ਸਿੱਧੂ ਲੱਖੇ ਸੁਧਾਉਣ ਦੇ ਬਾਰੇ ਉਹ ਝੱਗ ਛੱਡੀ, ਉਹ ਝੱਗ ਛੱਡੀ, ਕਿਉਂਕਿ ਉਹਨੂੰ ਪੈਸੇ ਬਣਦੇ ਸੀ ਯੂਟਿਊਬ ਤੋਂ, ਉਹਦੇ ਵੀਡੀਓ ਚੱਲ ਰਹੇ ਸੀਗੇ, ਉਹ ਕਾਫੀ ਦੇਰ ਤੋਂ ਇਹ ਕੁਛ ਕਰ ਰਿਹਾ ਸੀ। ਅਤੇ ਜਿੱਦਾਂ ਹੀ ਲੋਕਾਂ ਨੇ ਉਹਨੂੰ ਖੰਡ ਪਾਈ, ਅਸਲੀ ਰਿਐਲਿਟੀ ਦੀਆਂ ਵੀਡੀਓ ਸਾਹਮਣੇ ਆਈਆਂ, ਅਤੇ ਉਹ ਬੰਦਾ ਮਾਫ਼ੀ ਮੰਗੀ ਫਿਰ ਉਹਨੂੰ ਉੱਥੇ ਹੀ ਆ ਕੇ ਵੀ ਮੈਂ ਅਸੀਂ ਗਲਤੀ 'ਚ ਆਇਆ ਹੋ ਗਿਆ, ਉਹ ਹੋ ਗਿਆ। ਸੋ ਲੋਕਾਂ ਨੇ ਉਹਨੂੰ ਕਰੈਕਟ ਕਰਤਾ। ਸੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਨ ਸਾਈਡਡ ਰਿਪੋਰਟਿੰਗ ਕਰ ਰਹੇ ਦੋਨਾਂ ਪਾਸਿਆਂ ਤੋਂ, ਜਿਹੜੀ ਇਹ ਚੀਜ਼ ਮਾੜੀ ਹੈ।
ਮੈਂ ਨਾ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਜਿੱਦਾਂ ਤੁਸੀਂ ਹੁਣ ਕ੍ਰਿਕਟਰਸ ਦੀ ਐਗਜ਼ਾਮਪਲ ਦਿੱਤੀ ਆ, ਜਿੱਦਾਂ ਹੁਣ ਤੁਸੀਂ ਫਿਲਮੀ ਐਕਟਰਸ ਉਹਨਾਂ ਦੀ ਐਗਜ਼ਾਮਪਲ ਦਿੱਤੀਆਂ, ਜਿੱਦਾਂ ਜਿਹੜੇ ਰਿਟਾਇਰਡ ਬੰਦੇ ਹੋਏ ਆ ਉਹਨਾਂ ਦੀਆਂ ਐਗਜ਼ਾਮਪਲ ਦਿੰਦੇ ਆ, ਉਹਨਾਂ ਦੇ ਕੋਈ ਪਰਸਨਲ ਇੰਟਰਸਟ ਹੋ ਸਕਦੇ ਆ ਕਿ ਉਹਨਾਂ ਨੂੰ ਗੌਰਮੈਂਟ ਦੇ ਨਾਲ ਜਾਣਾ ਪੈਂਦਾ, ਪਰ ਕਈ ਬੰਦੇ ਮੰਦੀ ਇੱਦਾਂ ਦੇ ਵੀ ਆ ਜਿਹੜੇ ਕਿ ਬਿਲਕੁਲ ਇੰਪਾਰਸ਼ਲ ਹੁੰਦੇ ਆ, ਉਹਨਾਂ ਨੂੰ ਕਿਸੇ ਚਾਹੇ ਕਿਸਾਨ ਅੰਦੋਲਨ ਦੇ ਨਾਲ ਚਾਹੇ ਸਰਕਾਰ ਦੇ ਪੱਖ ਦੇ ਨਾਲ ਇਸ ਦੇ ਵਿੱਚ ਨਹੀਂ, ਕਿਉਂਕਿ ਕਈ ਵਾਰੀ ਤੁਹਾਨੂੰ ਜਿਹੜੇ ਐਕਸ਼ਨ ਹੁੰਦੇ ਆ ਸਰਕਾਰ ਦੇ ਵੀ ਆ ਜਾਂ ਆਪਣੇ ਕਿਸਾਨਾਂ ਦੇ ਵਿੱਚ ਆ ਦੇ ਵੀ ਆ, ਕਈ ਹਰ ਐਕਸ਼ਨ ਦੇ ਵਿੱਚ ਚਾਹੇ ਸਰਕਾਰ ਦੇ ਦੁਆਰਾ 3 ਕਾਨੂੰਨ ਪਾਸ ਕੀਤੇ ਗਏ ਆ, ਉਹਨਾਂ ਵਿੱਚ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਨੂੰ ਸਿਲਵਰ ਲਾਈਨਿੰਗ ਦਿਖਾਈ ਦਿੰਦੀ ਹੋਵੇ, ਇਸ ਕਰਕੇ ਉਹਦੀ ਉਹ ਪ੍ਰੋੜਤਾ ਕਰ ਰਹੇ।
ਤੁਸੀਂ ਰਹਿਣ ਦਿਓ ਜੀ, ਸਚਿਨ ਤੇਂਦੁਲਕਰ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦੇ ਨਾਲ, ਠੀਕ ਹੈ ਜੀ, ਉਹਦਾ ਲੈਣਾ ਦੇਣਾ
ਸਿਰਫ ਸਚਿਨ ਤੇਂਦੁਲਕਰ ਦੀ ਗੱਲ ਨਹੀਂ ਕਰਦਾ।
ਨਹੀਂ ਨਹੀਂ ਭਾਜੀ, ਮੈਂ ਤੁਹਾਨੂੰ ਦੱਸਦਾ
ਤੁਹਾਡੀ ਆਈਡੀਓਲੋਜੀਕਲ ਵੀਊ ਰੱਖਣਾ ਚਾਹੁੰਦਾ।
ਹਾਂ, ਮੈਂ ਤੁਹਾਨੂੰ ਦੱਸਦਾ, ਜਿੱਦਾਂ ਰਿਹਾਨਾ ਦਾ ਵੀ ਆ, ਰਿਹਾਨਾ ਦਾ ਕੋਈ ਲੈਣ ਦੇਣ ਨਹੀਂ ਭਾਰਤੀ ਕਿਸਾਨਾਂ ਨਾਲ, ਪਰ ਉਹਨੇ ਜਿਹੜਾ ਵਿਊ ਦਿੱਤਾ ਆ ਉਹ ਜ਼ਿਆਦਾ ਖੱਟ ਸਕਦੀ ਸੀ ਜੇ ਉਹ ਸਰਕਾਰ ਦੇ ਹੱਕ ਦੇ ਵਿੱਚ ਬੋਲ ਜਾਂਦੀ ਨਾ, ਤਾਂ ਉਹ ਜ਼ਿਆਦਾ, ਮਤਲਬ ਜੇ ਪੈਸੇ ਬਣਾਉਣੇ ਹੁੰਦੇ, ਪਾਪੂਲੈਰਿਟੀ ਲੈਣੀ ਹੁੰਦੀ, ਤਾਂ ਉਹ ਜ਼ਿਆਦਾ ਉਹਨੂੰ ਬੈਨੀਫਿਟ ਹੋਣਾ ਸੀ ਜੇ ਉਹ ਸਰਕਾਰ ਦੇ ਹੱਕ 'ਚ ਬੋਲ ਜਾਂਦੀ, ਕਿਸਾਨਾਂ ਦੇ ਉਲਟ ਬੋਲ ਜਾਂਦੀ। ਪਰ ਉਹਨੇ ਆਪਣੀ ਅੰਤਰ ਆਤਮਾ ਨੂੰ ਲੈਂਦੇ ਹੋਏ ਉਹਨੇ ਬੋਲਿਆ, ਉਹ ਜਿਹੜੀ ਦੂਜੀ ਅਗਰੇਟਾ ਆ ਉਹਨੇ ਬੋਲਿਆ, ਹੋਰਨਾਂ ਨੇ ਬੋਲਿਆ, ਉਹਨਾਂ ਨੇ ਜੋ ਉਹਨਾਂ ਨੂੰ ਸਹੀ ਲੱਗਾ ਉਹ ਬੋਲਿਆ, ਪ੍ਰੈਸ਼ਰ ਹੇਠਾਂ ਆ ਕੇ ਨਹੀਂ ਲੱਗਿਆ। ਹੁਣ ਤੁਸੀਂ ਦੇਖੋ, ਦੋ ਬੀਬੀਆਂ ਨੇ ਟਵੀਟ ਕੀਤੀ ਆ, ਇੱਕ ਤਾਂ ਵਿਚਾਰੀ ਬੱਚੀ ਆ, ਉਹਨਾਂ ਦੇ ਟਵੀਟ ਨੂੰ ਲੈ ਕੇ
ਅਮਨਦੀਪ ਜੇ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਆ ਜਾਂ ਸਰਕਾਰ ਦੇ ਹੱਕ ਵਿੱਚ ਜਿੱਦਾਂ ਤੁਸੀਂ ਕਿਹਾ ਬੋਲਦੇ ਆ, ਤੁਹਾਨੂੰ ਫਾਈਨੈਂਸ਼ੀਅਲ ਬੈਨੀਫਿਟ ਤਾਂ ਹੋ ਸਕਦੇ ਆ ਜੇ ਤੁਸੀਂ ਸਰਕਾਰ ਦੇ ਹੱਕ ਵਿੱਚ ਬੋਲਦੇ ਆ। ਜੇ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਆ, ਤੁਹਾਡੀ ਜਿਹੜੀ ਆਮ ਪਾਪੂਲੈਰਿਟੀ ਆ ਉਹ ਬਹੁਤ ਵੱਧਦੀ ਆ, ਤੁਹਾਨੂੰ ਜਿਹੜੇ ਵਿਊਜ਼ ਆ, ਤੁਹਾਡੀ ਪਾਪੂਲੈਰਿਟੀ ਆ, ਤੁਹਾਡਾ ਐਕਸੈਪਟੈਂਸ ਆ, ਉਹਦੇ ਤੇ ਤੁਹਾਡਾ ਪੋਜ਼ਿਟਿਵ ਇੰਪੈਕਟ ਬਹੁਤ ਪੈਂਦਾ। ਇਹ ਵੀ ਗੱਲਾਂ ਜਿਹੜੀਆਂ ਨਾ ਨਾਪ ਤੋਲ ਕੇ ਦੇਖਣਾ ਪੈਂਦਾ ਕਿ ਮੈਨੂੰ ਪਾਪੂਲੈਰਿਟੀ, ਹੁਣ ਜਿਹੜੇ ਵੱਡੇ ਵੱਡੇ ਕਲਾਕਾਰ ਆ ਜਾਂ ਵੱਡੇ ਵੱਡੇ ਜਿਹੜੇ ਸੈਲਿਬ੍ਰਿਟੀਜ਼ ਆ, ਉਹਨਾਂ ਨੂੰ ਫਾਈਨੈਂਸ਼ੀਅਲ ਟ੍ਰਬਲ ਹੈ ਹੀ ਨਹੀਂ ਕੋਈ, ਉਹਨਾਂ ਨੂੰ ਮਨੀ ਦੀ ਕੋਈ ਪ੍ਰੋਬਲਮ ਨਹੀਂ, ਧਨ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਜਿਹਦੇ ਲਈ ਕਿ ਉਹਨਾਂ ਦੀ ਭੁੱਖ ਬੜੀ ਅਗਰਸਰ ਰਹਿੰਦੀ ਹੈ, ਉਹ ਹੈਗੀ ਪਾਪੂਲੈਰਿਟੀ ਦੀ। ਪਾਪੂਲੈਰਿਟੀ ਉੱਥੋਂ ਹੀ ਪ੍ਰਾਪਤ ਹੁੰਦੀ ਹੈ ਜਿੱਥੇ ਜ਼ਿਆਦਾ ਲੋਕ ਇੱਕ ਪਾਸੇ ਹੋਣ
ਜੀ। ਹੁਣ ਤੁਸੀਂ ਦੇਖ ਹੀ ਲਿਆ ਨਾ ਵੀ ਜਿਹੜੇ ਵੱਡੇ ਵੱਡੇ ਆਰਟਿਸਟ ਹੈ ਉਹਨਾਂ ਨੂੰ ਉਹਨਾਂ ਦੇ ਸਕੰਜੇ ਜਿਹੜੇ ਆ ਕੱਸ ਹੋਏ ਪਏ ਨੇ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਕਿੱਦਾਂ ਚੱਲਦਾ ਆ। ਹੁਣ ਆ ਨਵੇਂ ਸ਼ਹਿਰ ਦੀ ਗੱਲ ਤੁਹਾਨੂੰ ਦੱਸਦੇ ਹਾਂ, ਸਾਡੇ ਆੜਤੀਏ ਆ ਪਿੰਡ ਕਰਿਆਮ ਦੇ, ਹੈ ਨਾ, ਉਹਨਾਂ ਨੇ ਇੱਕ ਦੋ ਟਰਾਲੀਆਂ ਪਤਾ ਟਰੱਕ ਭੇਜ ਦਿੱਤੇ ਮੋਰਚੇ ਨੂੰ ਸਮਾਨ ਦੇ, ਉਹਨਾਂ ਦੇ ਉੱਤੇ ਛਾਪੇ ਪਏ ਨੇ। ਡੇਢ ਦੋ ਮਹੀਨੇ ਪਹਿਲਾਂ ਆਪਾਂ ਦੱਸਿਆ ਸੀ, ਕੈਪਟਨ ਸਾਹਿਬ ਨੇ ਬਿਆਨ ਦਿੱਤਾ ਵੀ ਮਹਿੰਗੇ ਪੈਣਗੇ ਬੀਜੇਪੀ ਨੂੰ, ਉਹਨਾਂ ਦੇ ਛਾਪੇ ਪਏ, ਸਾਰਿਆਂ ਨੇ ਛਾਪੇ ਮਾਰੇ, ਸਾਰੇ ਡਿਪਾਰਟਮੈਂਟਾਂ ਨੇ ਤੰਗ ਕੀਤਾ, ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ, ਹੈ ਨਾ। ਸੋ ਉੱਥੇ ਇੱਦਾਂ ਘੁੰਡੀਆਂ ਇੰਡੀਆ ਦੇ ਵਿੱਚ ਕੱਸੀਆਂ ਜਾਂਦੀਆਂ ਨੇ, ਕੋਈ ਉੱਥੇ ਐਵੇਂ ਚੱਕ ਕੇ ਲੈ ਜਾਓ, ਕੋਈ ਪ੍ਰੋਟੋਕਾਲ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਜਣਾ ਖਣਾ ਹੌਲਦਾਰ ਆ ਕੇ ਤੁਹਾਨੂੰ ਘੇਰ ਲੈਂਦਾ ਆ। ਸੋ ਇੱਦਾਂ ਦੇ ਉੱਥੇ ਜਿਹੜੇ ਵਰਤਾਰੇ ਚੱਲਦੇ ਨੇ, ਇਸ ਚੀਜ਼ ਤੋਂ ਡਰਦੇ ਨੇ, ਉਹਨਾਂ ਨੂੰ ਡਰਾ ਲਿਆ ਜਾਂਦਾ ਆ। ਹੁਣ ਵਿਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਚੱਲਦੀਆਂ, ਅਤੇ ਖਾਸ ਕਰਕੇ ਦੇਖੋ ਜਦੋਂ ਐਡੇ ਵੱਡੇ ਵੱਡੇ ਜਿਹੜੇ ਆਰਟਿਸਟ ਹੈ ਉਹ ਕੋਈ ਗੱਲ ਕਰਦੇ ਨੇ, ਜਿਨ੍ਹਾਂ ਦੇ 100-100 million ਫੋਲੋਵਰ ਨੇ, ਤਾਂ ਮੇਨ ਮੀਡੀਆ ਨੇ, ਵਰਲਡ ਵਾਈਡ ਜਿਹੜਾ ਮੇਨ ਸਟ੍ਰੀਮ ਮੀਡੀਆ ਆ, ਉਹਨਾਂ ਨੇ ਇਸ ਨੂੰ ਕਵਰ ਕੀਤਾ ਆ। ਹੁਣ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਜਿਹੜੇ ਲੋਕ ਕਹਿੰਦੇ ਸੀ ਨਿਸ਼ਾਨ ਸਾਹਿਬ ਨੇ ਜੀ ਨੁਕਸਾਨ ਕਰ ਦਿੱਤਾ ਲਾਲ ਕਿਲੇ 'ਤੇ, ਇਸ ਘਟਨਾ ਨੇ ਦੁਨੀਆ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਆਉਂਦਾ ਆ, ਅਤੇ ਇਹ ਹੁਣ ਇੰਟਰਨੈਸ਼ਨਲ ਮੁੱਦਾ ਬਣਦਾ ਜਾ ਰਿਹਾ ਆ, ਕਿਉਂਕਿ ਬਣਨਾ ਵੀ ਚਾਹੀਦਾ। ਹੁਣ ਜਿਹੜੀ ਮੋਦੀ ਸਰਕਾਰ ਹੈ ਉਹ WTO ਜਿਹੜੀ ਕਿ ਵਰਲਡ ਟ੍ਰੇਡ ਔਰਗਨਾਈਜੇਸ਼ਨ ਦੀ ਡਾਇਰੈਕਟਿਵਸ ਦੇ ਅੰਡਰ, ਦਿਸ਼ਾ ਨਿਰਦੇਸ਼ਾਂ ਦੇ ਅੰਦਰ ਉਹਨਾਂ ਨੇ ਇਹ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਲਿਬਰਲਾਈਜ਼ ਕਰਨ ਦੀ। ਅਤੇ ਹੁਣ WTO ਜਿਹੜਾ ਉਹ ਵੀ ਮਤਲਬ ਫੋਕਸ ਦੇ ਘੇਰੇ ਦੇ ਵਿੱਚ ਕਿ ਉਹ ਇੱਕ ਦੇਸ਼ ਦੇ ਸਿਸਟਮ ਨੂੰ ਕਿਉਂ ਤੋੜਵਾਉਣਾ ਚਾਹੁੰਦਾ ਆ, ਉਹਦੇ ਵੱਖਰੇ ਹੁੰਦੇ ਨੇ ਵੀ ਇੱਕ ਦੇਸ਼ ਦੇ ਕਿਸਾਨਾਂ ਦਾ ਸਾਰਾ ਸਿਸਟਮ ਹਜ਼ਾਰਾਂ ਸਾਲਾਂ ਤੋਂ ਚੱਲਿਆ, ਇੱਕ WTO ਵਾਲੇ ਬੈਠੇ ਬਾਹਰ ਕਹਿੰਦੇ ਤਾਂ ਤੁਹਾਨੂੰ ਕਰਜ਼ਾ ਦੇਣਾ, ਤਾਂ ਉਹ ਕਰਨਾ, ਤਾਂ ਟ੍ਰੇਡ ਕਰਨਾ ਜੇ ਤੁਸੀਂ ਇਹ ਕਾਨੂੰਨ ਲਾਗੂ ਕਰੋਗੇ, ਉਹ ਲਾਗੂ ਕਰਵਾ ਰਹੇ ਨੇ। ਸੋ ਹੁਣ ਉਹ ਵੀ ਹੁਣ ਕਿਉਂਕਿ ਇੰਟਰਨੈਸ਼ਨਲ ਮੁੱਦਾ ਪਹਿਲਾਂ ਹੀ ਸੀਗਾ, ਪਰ ਇਸ ਨੂੰ ਇੰਡੀਆ ਦੇ ਸਰਕਾਰ ਦੇ ਨਾਲ ਜੋੜਿਆ ਜਾ ਰਿਹਾ ਸੀ, ਸਿਰਫ ਇਕੱਲਾ ਇਹੀ ਨਹੀਂ ਸੀਗਾ, ਇਹਨਾਂ 'ਤੇ ਇੰਟਰਨੈਸ਼ਨਲ WTO ਦੀਆਂ ਡਾਇਰੈਕਸ਼ਨਸ ਸੀਗੀਆਂ, ਹੈਗੀਆਂ ਆ। ਹੁਣ ਇਹ ਮੁੱਦਾ ਇੰਟਰਨੈਸ਼ਨਲ ਬਣਨਾ ਚਾਹੀਦਾ ਸੀ,
ਇਸ ਡਾਇਰੈਕਸ਼ਨ ਦੇ ਵਿੱਚ ਇਹ ਇੰਟਰਨੈਸ਼ਨਲ ਬਣਿਆ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਉਦੋਂ ਵੀ ਵਰਲਡ ਟ੍ਰੇਡ ਔਰਗੇਨਾਈਜੇਸ਼ਨ ਨੇ ਪ੍ਰੈਸ਼ਰ ਪਾਇਆ ਸੀ ਕਿ ਤੁਸੀਂ ਇਹ ਜਿਹੜੇ ਖੇਤੀ ਵਿੱਚ ਸੁਧਾਰ ਕਰੋ, ਸਬਸਿਡੀ ਕਲਚਰ ਬੰਦ ਕਰੋ, ਇਹਦੇ ਵਿੱਚ ਲਿਬਰਲਾਈਜੇਸ਼ਨ ਲਿਆਓ, ਤਾਂ ਉਸ ਵੇਲੇ ਮਨਮੋਹਨ ਸਿੰਘ ਸਰਕਾਰ ਨੇ ਕਿਸੇ ਵੀ ਕਿਸੇ ਤਰ੍ਹਾਂ ਨਾਲ ਨਾ ਇਹਦੇ 'ਤੇ ਐਕਸਟੈਂਸ਼ਨ ਲੈ ਲਏ ਸੀ 2018-19 ਤੱਕ ਕਿ ਸਾਨੂੰ ਐਕਸਟੈਂਸ਼ਨ ਦੇ ਦਿਓ ਅਤੇ ਇਹਦੇ ਬਾਰੇ ਸੋਚਾਂਗੇ ਅਸੀਂ ਕੀ ਕਰਨਾ ਆ, ਅਤੇ ਇਸ ਵੇਲੇ ਇੱਕਦਮ ਅਸੀਂ ਨਹੀਂ ਕਰ ਸਕਦੇ, ਉਹਦੇ ਕਾਫੀ ਪ੍ਰੈਸ਼ਰ ਪਿਆ ਸੀ। ਲੇਕਿਨ ਉਹ ਜਿਹੜੀ ਐਕਸਟੈਂਸ਼ਨ ਹੁਣ ਮਿਲੀ ਹੋਈ ਸੀ ਜਿਹੜੀ ਉਹਨੇ ਲਈ ਸੀ ਮਨਮੋਹਨ ਸਿੰਘ ਹੁਣੇ, ਉਹ ਐਕਸਟੈਂਸ਼ਨ ਖਤਮ ਹੋ ਗਈ ਜਦੋਂ ਬੀਜੇਪੀ ਦੀ ਸਰਕਾਰ ਆਈ ਹੈ, ਤਾਂ ਬੀਜੇਪੀ ਦੇ ਉੱਪਰ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਉਹ ਵਧਿਆ, ਅਤੇ ਹੁਣ ਤੁਸੀਂ ਦੁਨੀਆ ਦੇ ਨਾਲ ਚੱਲਣਾ ਆ, ਤੁਸੀਂ ਵਰਲਡ ਟ੍ਰੇਡ ਔਰਗਨਾਈਜੇਸ਼ਨ ਤੋਂ ਲੋਨ ਵੀ ਲੈਣੇ, ਉਹਨਾਂ ਦਾ ਕਹਿਣਾ ਵੀ ਮੰਨਣਾ ਤੁਹਾਨੂੰ ਪੈਣਾ ਆ, ਜੇ ਤੁਸੀਂ ਨਹੀਂ ਲਉਂਗੇ ਤੁਹਾਡੀ ਇਕੋਨਮੀ ਅਦਰਵਾਈਜ਼ ਬੈਕਵਰਡ ਹੋਊਗੀ। ਅਤੇ ਉਹਦੇ ਵਿੱਚ ਕਈ ਵਾਰੀ ਸਰਕਾਰ ਦੀਆਂ ਕੰਪਲਸ਼ਨਸ ਵੀ ਆਉਂਦੀ ਪੁਣੀਆਂ, ਉਹਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਹੈ, ਕਈ ਵਾਰੀ ਹੋ ਵੀ ਸਕਦਾ ਹੈ।
ਨਹੀਂ, ਮੈਂ ਤੁਹਾਡੀ ਗੱਲ ਸਮਝਦਾ ਹਾਂ, ਇਹ ਜਿਹੜੀ ਐਕਸਟੈਂਸ਼ਨ, ਮੈਂ ਤੁਹਾਨੂੰ ਇਹਦੇ ਬੈਕਗਰਾਊਂਡ ਦੱਸਦਾ, ਇਹ ਨਾ ਅਸਲ ਦੇ ਵਿੱਚ ਭਾਅ ਜੀ ਜਦੋਂ ਪਹਿਲਾਂ ਕਾਂਗਰਸ ਸਰਕਾਰ ਟੁੱਟੀ ਆ, ਇਸ ਹੋਈ ਗੱਲ 2004-05 ਦੀ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਤਾਂ ਆਸਟ੍ਰੇਲੀਆ ਤੋਂ ਪਹਿਲੀ ਵਾਰੀ ਕਣਕ ਇੰਪੋਰਟ ਕੀਤੀ ਗਈ ਇੰਡੀਆ 'ਚ ਨੂੰ, ਜਾਣੀ ਕਿ ਆਸਟ੍ਰੇਲੀਆ ਤੋਂ ਐਕਸਪੋਰਟ ਕੀਤੀ ਗਈ। ਇਕੱਲੀ ਕਣਕ ਨਹੀਂ, ਦਾਲਾਂ ਵੀ ਕੀਤੀਆਂ ਗਈਆਂ। ਮੈਂ ਖੁਦ ਗਵਾਹ ਹਾਂ ਕਿ ਅਸੀਂ ਇਹ ਡੀਲਾਂ ਦੇ ਵਿੱਚ ਇਨਵੋਲਵ ਸੀਗੇ, ਜਿਹੜੇ ਮਤਲਬ ਅਸੀਂ ਇਨਵੋਲਵ ਨਹੀਂ ਸੀ, ਮਤਲਬ ਸਾਨੂੰ ਅਪਰੋਚ ਆਉਂਦੀ ਸੀਗੀ ਵੀ ਸਾਡੀ ਡੀਲ ਕਰਾ ਦਿਓ, ਅਸੀਂ ਆਸਟ੍ਰੇਲੀਆ ਤੋਂ ਕਣਕ ਇੰਡੀਆ ਨੂੰ ਲੈ ਕੇ ਜਾਣੀ ਹੈ। ਉਸ ਵੇਲੇ ਬੁਰਾ ਹਾਲ ਕੀਤਾ ਹੋਇਆ ਸੀ ਇਹਨਾਂ ਨੇ, ਵਪਾਰੀਆਂ ਸਰਮਾਏਦਾਰਾਂ ਨੂੰ ਖੁਸ਼ ਕਰਨ ਦੇ ਲਈ ਇੰਪੋਰਟ ਖੋਲ੍ਹ ਦਿੱਤਾ ਸੀਗਾ ਬੀਜੇਪੀ ਸਰਕਾਰ ਨੇ, ਇਹ 2003-04 ਦੀ ਗੱਲ ਹੈ ਜਾਂ 2005 ਦੀ ਗੱਲ ਹੈ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਾਪਸ ਆਈ, ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਜਿਹੜੀ ਜਿੰਨਾ ਵੀ ਕਣਕ ਦੀ ਇੰਪੋਰਟ ਬੰਦ ਕੀਤੀ, ਦਾਲਾਂ ਦੀ ਇੰਪੋਰਟ ਬੰਦ ਕੀਤੀ, ਇੱਥੋਂ ਤੱਕ ਕਿ ਐਕਸਪੋਰਟ ਵੀ ਬੰਦ ਕੀਤੀ, ਕਿਉਂਕਿ ਸ਼ੋਸ਼ਣ ਹੋ ਰਿਹਾ ਸੀਗਾ, ਸ਼ੋਸ਼ਣ ਕਰ ਰਹੇ ਸੀ ਵਪਾਰੀ। ਅਤੇ ਜਿਹੜੀ 70% ਖੇਤੀ ਹੈ, ਪ੍ਰਧਾਨ ਦੇਸ਼ ਹੈ, ਉਹਨਾਂ ਦਾ ਸ਼ੋਸ਼ਣ ਹੋ ਰਿਹਾ ਸੀ, ਵਪਾਰੀ ਲੋਕ ਕਰ ਰਹੇ ਸੀ। ਹੁਣ ਇੰਡੀਆ ਦੇ ਵਿੱਚ ਕਣਕ ਜਿਹੜੀ ਆ ਉਹ ਕੋਈ ਪੁੱਛਦਾ ਨਹੀਂ ਸੀ, ਬਾਹਰੋਂ ਸਸਤੀ ਲਿਆ ਕੇ ਬਲਕ ਦੇ ਵਿੱਚ ਇੰਡੀਆ ਦੇ ਵਿੱਚ ਉਹ ਵੇਚੀ ਜਾ ਰਹੀ ਸੀ, ਅਤੇ ਇੰਡੀਆ ਦੀ ਜਿਹੜੀ ਸਸਤੀ ਕਣਕ ਫੇਰ ਖਰੀਦ ਕੇ ਉਹਦਾ ਆਟਾ ਪੀ ਕੇ ਮਿਡਲ ਈਸਟ ਨੂੰ ਵੇਚਿਆ ਜਾ ਰਿਹਾ ਸੀ। ਮੈਂ ਸਾਰੇ ਸਿਸਟਮ ਦੇ ਵਿੱਚੋਂ ਦੇਖਿਆ ਹੈ, ਸਾਰਾ ਕੁਛ ਇਸ ਤਰ੍ਹਾਂ ਹੀ ਹੋ ਰਿਹਾ ਸੀ। ਸੋ ਡਾਕਟਰ ਮਨਮੋਹਨ ਸਿੰਘ ਨੇ ਉਹਨੂੰ ਫੇਰ ਬੰਦ ਕੀਤਾ ਕਿ ਦਾਲਾਂ ਬਾਹਰੋਂ ਨਹੀਂ ਆ ਸਕਦੀਆਂ, ਕਣਕ ਬਾਹਰੋਂ ਨਹੀਂ ਆ ਸਕਦੀ, ਅਨਾਜ ਬਾਹਰੋਂ ਨਹੀਂ ਆ ਸਕਦਾ, ਲੋਕਾਂ ਦੇ ਜਿਹੜੇ ਕਿਸਾਨ ਹੈ ਉਦੋਂ ਐਕਸਟੈਂਸ਼ਨ ਲਈ ਸੀ ਅਮਰੀਕ ਭਾਅ ਜੀ ਵੀ ਇਹ ਜਿਹੜੇ ਸਾਡੀ ਕਿਸਾਨੀ ਹੈ ਇਹਨਾਂ ਨੂੰ ਮਤਲਬ ਪ੍ਰੋਟੈਕਟ ਕਰਨਾ ਬਣਦਾ, ਇਹ ਬਹੁਤ ਵੱਡਾ ਫੈਕਟਰ ਹੈ, ਇਹਨੂੰ ਤੁਸੀਂ ਕਾਮਰਸ ਦੇ ਵਿੱਚ ਨਹੀਂ ਲਿਆ ਸਕਦੇ। ਹੁਣ ਜਿਹੜੀ ਚਲੋ ਮਨਮੋਹਨ ਸਿੰਘ ਸਰਕਾਰ ਹਾਰ ਗਈ, ਉਹ ਤੋਂ ਬਾਅਦ ਇਹ ਲਾਈਨ ਫਿਰ ਉੱਧਰ ਨੂੰ ਤੁਰੀ ਹੋਈ ਹੈ, ਤੁਸੀਂ ਸਾਹਮਣੇ ਦੇਖਿਓ ਹੁਣ ਜਿਹੜੇ ਪਿਆਜ਼ ਆ ਬਾਹਰੋਂ ਲੈ ਆਉਂਦੇ, ਜਦੋਂ ਦਾ ਪਿਆਜ਼ ਨੂੰ ਕੋਈ ਪੁੱਛਦਾ ਨਹੀਂ ਉਦੋਂ ਕੋਈ ਸਬਸਿਡੀ ਹੈ ਨਹੀਂ, ਜਦੋਂ ਪਿਆਜ਼ ਦਾ ਭਾਅ ਜ਼ਿਆਦਾ ਹੋ ਜਾਂਦਾ ਮਾਰਕੀਟ ਵਿੱਚ ਸਪਲਾਈ ਐਂਡ ਡਿਮਾਂਡ, ਉਦੋਂ ਇਹ ਬਾਹਰੋਂ ਲਿਆ ਕੇ ਇੰਪੋਰਟ ਕਰਕੇ ਇੱਥੇ ਵੇਚਣ ਲੱਗ ਜਾਂਦੇ ਨੇ। ਠੀਕ ਹੈ, ਇਹ ਪਿਆਜ਼ ਨੂੰ ਰੈਗੂਲੇਟ ਕਿਉਂ ਕੀਤਾ ਜਾ ਰਿਹਾ, ਜਦੋਂ ਜ਼ਿਆਦਾ ਉਪਜ ਹੁੰਦੀ ਹੈ ਉਹਨੂੰ ਕਿਉਂ ਨਹੀਂ ਰੈਗੂਲੇਟ ਕੀਤਾ ਜਾਂਦਾ। ਸੋ ਇਸ ਕਰਕੇ ਨਾ ਇਹ ਜਿਹੜੀ ਪੋਲੀਟਿਕਸ ਹੈ ਅਨਾਜ ਦੇ ਉੱਤੇ ਚੱਲ ਰਹੀ ਹੈ, ਇਹਦੇ ਜਿਹੜੇ ਦਿਸ ਗਵਰਨਮੈਂਟ ਲੋਸਟ ਦ ਟਰੈਕ, ਮਜੋਰਟੀ ਹੋਣ ਦੇ ਬਾਵਜੂਦ ਇਹ ਐਕਸਟੈਂਸ਼ਨ ਲੈ ਸਕਦੇ ਸੀ, ਇਹ ਐਕਸਪਲੇਨ ਕਰ ਸਕਦੇ ਸੀ, ਪਰ ਕਿਉਂਕਿ ਇਹਦੇ ਵਿੱਚ ਵਪਾਰੀ ਇਨਵੋਲਵ ਹੈ, ਇਹਦੇ ਵਿੱਚ ਇਹਨਾਂ ਦੇ ਭਾਈਵੰਦ ਇਨਵੋਲਵ ਹੈ, ਇਹਨਾਂ ਦੇ ਵਿੱਚ ਇਹਨਾਂ ਦੇ ਕੈਂਪੇਨ ਫੰਡਰ ਜਿਹੜੇ ਨੇ ਉਹ ਇਨਵੋਲਵ ਨੇ, ਸੋ ਇਸ ਕਰਕੇ ਇਹਨਾਂ ਨੇ ਇਹ ਬੋਲਡ ਸਟੈਪ ਨਹੀਂ ਲਿਆ। ਇਸ ਗਵਰਨਮੈਂਟ ਨੇ ਇਸ ਕਹਿੰਦੇ ਨੇ ਕਿ ਅਸੀਂ ਬੋਲਡ ਸਟੈਪ ਲਿਆ, ਪਰ ਇਹ ਬੋਲਡ ਸਟੈਪ ਇਹਨਾਂ ਨੇ ਨਹੀਂ ਲਿਆ। ਇਹ ਜਿਹੜੀ ਰਿਫੋਰਮ ਹੈ, ਰਿਫੋਰਮ ਇਹਨਾਂ ਨੇ ਤਰੀਕੇ ਨਾਲ ਨਹੀਂ ਕੀਤੀ, ਰਾਤ ਵਿਚਾਲੇ ਕੀਤੀ ਹੈ, ਕਰਨੀ ਚਾਹੀਦੀ ਸੀ ਪਰ ਇਹਨਾਂ ਨੂੰ ਕਰਨੀ ਨਹੀਂ ਆਈ। ਹੁਣ ਅਮਰੀਕ ਭਾਅ ਜੀ, ਇੱਕ ਨਾ ਮਨਦੀਪ ਮਾਨ ਉਹਨਾਂ ਨੇ ਸੁਨੇਹਾ ਭੇਜਿਆ ਸੀ, ਉਹਨਾਂ ਨੇ ਇੱਕ ਤਸਵੀਰ ਭੇਜੀ ਸੀ, ਮੈਂ ਸਾਂਝੀ ਕਰਤੀ ਹੈ, ਬਹੁਤ ਸੋਹਣੀ ਹੈ ਜੀ, ਵਾਇਲਾ ਸਾਊਥ ਆਸਟ੍ਰੇਲੀਆ ਦੀ। ਉਹ ਕਹਿੰਦੇ ਕਿ ਟੂਲ ਕਿੱਟ ਬਾਰੇ ਗੱਲ ਰਹਿ ਗਈ, ਵੀ ਟੂਲ ਕਿੱਟ ਹੈ ਕੀ, ਜਿਹਦੇ ਉੱਤੇ ਕੇਸ ਕੀਤਾ ਗਿਆ ਗ੍ਰੇਟਾ ਥੰਬਰਗ ਦੇ ਉੱਤੇ, ਵੀ ਇਸ ਕਰਕੇ ਜੀ ਇਹ ਕੇਸ ਹੈ। ਕਰੀਏ ਗੱਲ ਫਿਰ ਟੂਲ ਕਿੱਟ ਬਾਰੇ ਭਾਅ ਜੀ।
ਹਾਂਜੀ, ਮੈਂ ਤਾਂ ਆਪਣੀ ਟੂਲ ਕਿੱਟ ਬਾਰੇ ਦੱਸ ਸਕਦਾ। ਮੇਰੀ ਟੂਲ ਕਿੱਟ ਦੇ ਵਿੱਚ ਇੱਕ ਪੈਨ ਹੁੰਦਾ, ਇੱਕ ਵਾਈਟ ਬੋਰਡ ਮਾਰਕਰ ਹੁੰਦਾ, ਵਾਈਟ ਬੋਰਡ ਮਾਰਕਰ ਹੁੰਦਾ, ਇੱਕ ਰਬਰ ਹੁੰਦੀ ਆ, ਪੰਜ ਛੇ ਪੈਨਸਲਾਂ ਹੁੰਦੀਆਂ ਆ, ਉਹਦੇ ਵਿੱਚ ਇੱਕ ਡਸਟਰ ਵੀ ਰੱਖਿਆ ਹੁੰਦਾ ਸਾਫ਼, ਤਾਂ ਵਾਈਟ ਬੋਰਡ ਨੂੰ ਸਾਫ਼ ਕਰਨ ਵਾਲਾ, ਤੇ ਇੱਕ ਦੋ ਏਅਰਫੋਨ ਵੀ ਰੱਖੇ ਹੁੰਦੇ ਆ। ਮੇਰੀ ਟੂਲ ਕਿੱਟ ਦੇ ਵਿੱਚ ਇੱਥੇ ਇਹੀ ਹੁੰਦੇ ਆ। ਤੁਸੀਂ ਆਪਣੀ ਟੂਲ ਕਿੱਟ ਦੇ ਵਿੱਚ ਦੱਸੋ, ਤੁਹਾਡੀ ਟੂਲ ਕਿੱਟ
ਮੈਂ ਵੀ ਦੱਸ ਰਿਹਾ, ਕਿਹੜੀ
ਟੂਲ ਕਿੱਟ ਬਾਰੇ ਤੁਸੀਂ ਗੱਲ ਕਰਨੀ ਚਾਹੁੰਦੇ?
ਮੈਂ ਦੱਸਣ ਨੂੰ ਤਾਂ ਮੇਰਾ ਤਾਂ ਬਹੁਤ ਦਿਲ ਕਰਦਾ, ਮੈਂ ਫੇਰ ਸੋਚਦਾ ਕਿਤੇ ਦਿੱਲੀ ਪੁਲਿਸ ਐਫ ਆਈ ਆਰ ਨਾ ਦਰਜ ਕਰ ਲਵੇ ਮੇਰੀ ਟੂਲ ਕਿੱਟ ਦੇ।
ਅਮਨਦੀਪ ਜਿੱਦਾਂ ਤੁਸੀਂ ਨਾ ਗੱਲ ਕੀਤੀ ਆ ਕਿਸਾਨੀ ਅੰਦੋਲਨ ਦੀ, ਹੁਣ ਪੰਜਾਬ ਦੇ ਵਿੱਚ ਜਾਂ ਤੁਸੀਂ ਦਿੱਲੀ ਦੇ ਵਿੱਚ ਕਿਸੇ ਦੇ ਘਰ ਜਾਓ ਨਾ, ਤੇ ਪਤਾ ਬੱਚੇ ਉਹ ਇੰਟਰ ਬ੍ਰੀਸ ਆਪਣੇ ਬੱਚਿਆਂ ਨੂੰ ਕਿੱਦਾਂ ਕਰਦੇ, ਰਿੱਕੀ ਵਰਗਿਆਂ ਨੂੰ, ਉਹ ਕਹਿੰਦੇ ਨਾ ਹਮਾਰਾ ਲੜਕਾ ਨਾ, ਹਮਾਰੀ ਲੜਕੀ ਨਾ, ਉਹ ਆਪਣੇ ਦੇਸੀ ਤੋਂ ਖਾਤੇ ਨਹੀਂ ਹੈ, ਲੋਕ ਦੇਸੀ ਖਾਣਾ ਤੋਂ ਖਾਤੇ ਨੇ, ਇਹ ਤਾਂ ਮੈਕਡੋਨਲ ਖਾਤੇ ਹੈ, ਜੇ ਮੈਕਡੋਨਲ ਖਾਤੇ ਹੈ ਕੰਟਕੀ ਖਾਤੇ ਹੈ, ਜਬ ਰੁੱਸ ਜਾਤੇ ਹੈ ਤਬ ਇਨਕੋ ਯੇ ਮਨਾਨਾ ਪੜਤਾ ਹੈ, ਐਸੇ ਕੁਛ ਬਾਤੇ ਕਰਕੇ ਨਾ, ਗੱਲੇ ਕਰਕੇ ਮਨਾਨਾ ਪੜਤਾ ਹੈ। ਤਾਂ ਕਹਿੰਦਾ ਇਨਕੇ ਪਾਸ ਬ੍ਰੈਂਡਡ ਪਹਿਨਤੇ ਹੈ, ਫਿਰ ਹੁਣ ਉਹ ਕਿਸਾਨੀ ਅੰਦੋਲਨ ਦਾ ਕਿੱਦਾਂ ਉਹ ਸਮਰਥਨ ਕਰ ਸਕਦੇ ਲੋਕ, ਜਿਹੜੇ ਹੁਣ ਉਹ ਕਈ ਇੱਦਾਂ ਦੇ ਲੋਕ ਉੱਥੇ ਜਾ ਕੇ ਬੈਠੇ ਆ। ਜੇ ਤੁਸੀਂ ਖਾਣੇ ਮੈਕਡੋਨਲ ਲਿਆ, ਖਾਣੀਆਂ ਕੈਂਟਕੀਆਂ ਬ੍ਰਾਂਡਡ ਚੀਜ਼ਾਂ ਪਾਣੀਆਂ, ਫਿਰ ਤੁਸੀਂ ਕਹਿੰਦੇ ਕਾਨੂੰਨ ਅਸੀਂ ਮੰਨਣੇ ਨਹੀਂ ਹੈ। ਜਾਂ ਤਾਂ ਫਿਰ ਇੱਕ ਤਰ੍ਹਾਂ ਦਾ ਸਮਾਜ ਵਿੱਚ ਚੇਤਨਤਾ ਫੈਲਾਓ ਕਿ ਅਸੀਂ ਆਪਣਾ ਜਿਹੜਾ ਮੇਡ ਇਨ ਇੰਡੀਆ ਹੀ ਖਾਣਾ, ਲੋਕਲ ਕੰਟੈਂਟ ਨੂੰ ਖਾਣਾ ਆ, ਫਿਰ ਤੁਸੀਂ ਵਿਰੋਧ ਕਰ ਸਕਦੇ, ਵਿਰੋਧ ਹੋਣਾ ਵੀ ਚਾਹੀਦਾ, ਹੋ ਵੀ ਸਕਦਾ, ਫਿਰ ਕਿਸਾਨਾਂ ਦੀ ਜਿਹੜੀ ਆ ਸਮਰੱਥਾ ਵੱਧ ਸਕਦੀ ਹੈ, ਲੇਕਿਨ ਕਿਸਾਨ ਇਹਦੇ ਨਾਲ ਰਿਚ ਨਹੀਂ ਹੋਊਗੇ। ਜਿੱਦਾਂ ਹੁਣ ਦੀ ਵਿਵਸਥਾ ਵਿੱਚ ਪੰਜਾਬ ਵਿੱਚ, ਹਰਿਆਣਾ ਵਿੱਚ ਕਿਸਾਨ ਰਿਚ ਹੈਗੇ ਆ, ਲੇਕਿਨ ਦੂਜੇ ਪ੍ਰਦੇਸ਼ਾਂ ਵਿੱਚ ਜਿੱਥੇ MSP ਨਹੀਂ ਆ, ਉੱਥੇ ਇੰਨੇ ਕਿਸਾਨ ਜਿਹੜੇ ਆ ਅਮੀਰ ਨਹੀਂ ਹੈਗੇ ਆ।
ਮੈਨੂੰ ਕਾਬੀਆ ਤੇ ਇੱਕ ਹੈਗਾ, ਇੱਕ ਸੋਲਡਰ, ਇੱਕ ਰੈਂਚ, ਇੱਕ ਛੋਟੀ ਪਲਾਸ, ਇੱਕ ਜਿਹੜੀ ਬਾਲ ਨੋਚਣੀ ਜਿਹਨੂੰ ਦੂਜੇ ਕਹਿੰਦੇ ਆ ਟਵੀਜ਼ਰ, ਤੇ ਪਲੱਕਰ ਜਿੰਨਾ ਭਰਵੱਟੇ ਖਿੱਚੀ ਦੇ ਆ, ਤੇ ਇੱਕ ਇੱਕ ਹੈਗੀ ਆ ਬਿਜਲੀ ਵਾਲੀ ਟੇਪ, ਇੱਕ ਨਾਈਫ, ਇਹ ਹੈਗਾ ਮੇਰੀ ਟੂਲ ਕਿੱਟ ਦੇ ਵਿੱਚ। ਇੱਕ ਮਲਟੀਮੀਟਰ ਕਿਉਂਕਿ ਅੱਜ ਕੱਲ੍ਹ ਫਾਰਮ ਦੇ ਉੱਤੇ IT ਦਾ ਕੰਮ, ਇਲੈਕਟ੍ਰੋਨਿਕਸ ਦਾ ਮੇਰੇ ਕੋਲ ਹੈ, ਤੇ ਮੇਰੀ ਇੱਕ ਦੂਜੀ ਟੂਲ ਕਿੱਟ ਆ, ਉਹਦੇ ਵਿੱਚ ਹੈਗਾ ਇੱਕ 3 ਇੰਚੀ ਦਾ ਰੈਂਚ, ਦੋ ਦੋ ਜੋੜ, 3 ਇੰਚੀ ਦੇ, 1.5 ਇੰਚੀ ਦੇ, 2 ਇੰਚੀ ਦੇ, ਤਾਂ ਵੱਡੇ ਸਕਰੂ ਡਰਾਈਵਰ ਸੈੱਟ, ਅਤੇ ਆਪਣੇ ਪਾਈਪ ਫਾਸਨਰ, ਸੋ ਉਸ ਟੂਲ ਕਿੱਟ ਦੇ ਵਿੱਚ ਉਹ ਇੱਕ ਥੋੜ੍ਹੀ, ਸੋ ਇਸ ਤਰ੍ਹਾਂ ਦੀ ਮੇਰੀ ਟੂਲ ਕਿੱਟ ਹੈ। ਪਰ ਜਿਹੜੀ ਟੂਲ ਕਿੱਟ ਦਿੱਲੀ ਪੁਲਿਸ ਨੇ, ਮਤਲਬ ਉਹਨਾਂ ਨੂੰ ਔਖੀ ਲੱਗਦੀ ਹੈ, ਤੁਸੀਂ ਦੇਖੋ, ਮਤਲਬ ਫੁਕਰੀ ਜਿਹਨੂੰ ਕਹਿੰਦੇ ਆ, ਵੀ ਤੁਸੀਂ ਅੰਦਾਜ਼ਾ ਲਾਓ ਵੀ ਸਵੀਡਨ ਦੇ ਵਿੱਚ ਬੈਠੀ ਬੀਬੀ, ਉਹਨੇ ਟੂਲ ਕਿੱਟ ਦਾ ਜ਼ਿਕਰ ਕੀਤਾ ਵੀ ਆਹ ਟੂਲ ਕਿੱਟ ਤੁਸੀਂ ਦੇਖ ਲਓ, ਉਹ ਸਵੀਡਨ 'ਚ FIR ਬੈਠੇ ਜਾਂ ਓਵਰਸੀਜ਼ ਬੈਠੇ ਆ ਤਾਂ FIR ਦਰਜ ਕਰ ਰਹੀ ਹੈ, ਜਿਹੜੇ ਉੱਥੇ ਦਿੱਲੀ 'ਚ ਹੋਣਗੇ ਜਾਂ ਇੰਡੀਆ 'ਚ ਹੋਣਗੇ ਉਹਨਾਂ ਦੇ ਉੱਤੇ ਕਿੱਦਾਂ ਦਾ ਇਹ ਘਟੀਆ ਕੰਮ ਕਰਦੇ ਹੋਗੇ। ਹੁਣ ਦੇਖੋ ਦਰਬਾਰ ਸਾਹਿਬ ਦੇ ਮੂਹਰੇ ਭੰਗੜੇ ਵਾਲਿਆਂ ਦੀਆਂ ਬੁੱਤ ਲਾਏ ਹੋਏ ਸੀ, ਗਿੱਧੇ ਵਾਲਿਆਂ ਦੇ, ਉਹ ਕਿਸੇ ਨੇ ਭੰਨੇ, ਉਹਦੇ 'ਤੇ ਇਰਾਦਾ ਏ ਕਤਲ। ਦੱਸੋ ਇਰਾਦਾ ਏ ਕਤਲ ਦਿੱਤਾ, ਮਤਲਬ ਕਿੱਡੇ ਕੁ ਹੁਣ ਇੱਦਾਂ ਦੇ ਪੜ੍ਹੇ ਲਿਖਿਆਂ ਦੇ ਨੂੰ ਪੁੱਠਾ ਕਰ ਲਵੇ, ਢਾ ਲਵੇ। ਤੁਹਾਡੇ ਨਾਲ ਤਾਂ ਕਿਸਾਨ ਹੀ ਚੰਗੇ ਆ ਜਿਹੜੇ ਨਹੀਂ ਪੜ੍ਹੇ, ਪੜ੍ਹ ਕੇ ਆਪਣੀ ਚਲੋ ਖੇਤੀ ਤਾਂ ਕਰਦੇ ਆ, ਵੀ ਪੜ੍ਹ ਕੇ ਇੱਕ ਬੁੱਤ ਨੂੰ ਢਾ ਦਿੱਤਾ ਅਤੇ ਉੱਥੇ ਇਰਾਦਾ ਕਤਲ ਕੇਸ ਪਾ ਦਿੱਤਾ ਬੰਦੇ 'ਤੇ, ਵੀ ਇਹਨੂੰ ਬੁੱਤ ਨੂੰ ਇਰਾਦਾ ਕਤਲ ਦੇ ਨਾਲ ਢਾ ਦਿੱਤਾ। ਦੱਸੋ ਮੂਰਖਤਾ ਨਹੀਂ ਤਾਂ ਇਹ ਹੋਰ ਕੀ ਆ ਪੜ੍ਹੇ ਲਿਖਿਆਂ ਦੀ, ਜਿਹੜੇ ਆਪਣੇ ਆਪ ਨੂੰ ਅਟੋਰਨੀ ਬਣੇ ਹੋਏ ਆ, ਵਕੀਲ ਬਣੇ ਹੋਏ ਆ, ਉਹ ਇਹਨਾਂ ਕੰਮਾਂ ਨੂੰ ਬਣੇ ਹੋਏ ਹੈ ਨਾ। ਉਹ ਬੀਬੀ ਕੁੜੀ ਵਿਚਾਰੀ ਬੱਚੀ ਉੱਥੇ ਬੈਠੀ ਆ ਹੈ ਨਾ ਸਵੀਡਨ, ਉਹਨੇ ਟੂਲ ਕਿੱਟ ਦਾ ਜ਼ਿਕਰ ਕੀਤਾ, ਉਸ ਸੰਸਥਾ ਦੇ ਉੱਤੇ ਕੇਸ। ਟੂਲ ਕਿੱਟ 'ਚ ਕੀ ਆ? ਕੁਛ ਵੀ ਨਹੀਂ ਜੀ, ਟੂਲ ਕਿੱਟ 'ਚ ਇਹ ਹੈ ਕਿ ਤੁਸੀਂ ਕਿਸੇ ਵੀ ਮੁੱਦੇ ਬਾਰੇ ਜਾਣਨਾ ਚਾਹੁੰਦੇ ਆ ਤਾਂ ਉਹਦਾ ਇੱਕ ਡਾਕੂਮੈਂਟ ਤਿਆਰ ਕਰ ਦਿੱਤਾ ਜਾਂਦਾ ਸਾਂਝਾ, ਅਤੇ ਉਹਦੀ ਬੈਕਗਰਾਊਂਡ ਲਿਖ ਦਿੱਤੀ ਜਾਂਦੀ ਆ ਟੂਲ ਕਿੱਟ ਦੇ ਵਿੱਚ। ਉਹ ਇੱਕ ਡਾਕੂਮੈਂਟ ਹੈ, ਜੇ ਕਿਸੇ ਨੇ ਫੋਲੋ ਕਰਨਾ ਹੈ ਨਾ, ਉਹ ਟੂਲ ਕਿੱਟ ਕਹਿੰਦੇ ਇਹ ਪੜ੍ਹ ਲਓ, ਤੁਹਾਨੂੂੰ ਸਾਰੀ ਨਾ ਸਮਰੀ ਹੁੰਦੀ ਆ ਉਹ, ਵੀ ਇਹ ਹੈ ਕੀ ਮੁੱਦਾ। ਹੁਣ ਉਹਦਾ ਪਹਿਲਾ ਹੀ ਜਿਹੜਾ ਪੇਜ ਹੈ ਉਹਦਾ ਕੰਟੈਂਟ ਇਹ ਹੈ, ਫਾਰਮਰਸ ਪ੍ਰੋਟੈਸਟ ਇਨ ਇੰਡੀਆ ਨੋਟ, ਦਿਸ ਇਜ਼ ਅ ਡਾਕੂਮੈਂਟ ਮੈਂਟ ਟੂ ਅਨੇਬਲ ਐਨੀ ਵਨ ਅਨਫਮਿਲੀਅਰ ਵਿਦ ਦ ਔਨਗੋਇੰਗ ਫਾਰਮਰਸ ਪ੍ਰੋਟੈਸਟ ਇਨ ਇੰਡੀਆ ਟੂ ਬੈਟਰ ਅੰਡਰਸਟੈਂਡ ਦ ਸਿਚੁਏਸ਼ਨ ਐਂਡ ਮੇਕ ਡਿਸੀਜਨਸ ਔਨ ਹਾਊ ਟੂ ਸਪੋਰਟ ਦ ਫਾਰਮਰਸ ਬੇਸਡ ਔਨ ਦੇਅਰ ਅਨੈਲਿਸਿਸ। ਹੁਣ ਉਹਦੇ ਅੰਦਰ ਇੰਡੀਆ ਦੀ ਬੈਕਗਰਾਊਂਡ ਦੱਸੀ ਗਈ ਹੈ, ਖੇਤੀ ਦੀ ਬੈਕਗਰਾਊਂਡ ਦੱਸੀ ਗਈ ਹੈ, ਕਿੰਨੀ ਲੈਂਡ ਹੈ, ਕਿੰਨੇ ਪਰਸੈਂਟ ਕਰਦੇ ਨੇ ਖੇਤੀ, ਇਹ ਕਾਨੂੰਨ ਕੀ ਹੈ, ਇਹ ਕਿੱਦਾਂ ਹੋਣਗੇ, ਕਦੋਂ ਦਾ ਚੱਲ ਰਿਹਾ। ਉਹਦੇ ਵਿੱਚ ਕੋਈ ਲਾਲ ਕਿਲੇ ਦਾ ਜ਼ਿਕਰ ਨਹੀਂ, ਕੋਈ ਉਹਦੇ ਵਿੱਚ ਕੋਈ ਇਹੋ ਜਿਹਾ ਜ਼ਿਕਰ ਨਹੀਂ ਹੈਗਾ। ਬਸ ਇਹ ਹੈ ਵੀ ਤੁਸੀਂ ਕਿਸ ਤਰ੍ਹਾਂ ਇਹਨੂੰ ਸਪੋਰਟ ਕਰ ਸਕਦੇ ਹੋ, ਕਿਸ ਤਰ੍ਹਾਂ, ਕਿਤੇ ਫੰਡਿੰਗ ਦੀ ਕੋਈ ਨਹੀਂ, ਇੱਕ ਸਿੰਪਲ ਮਤਲਬ ਡਾਕੂਮੈਂਟ। ਜਿੱਦਾਂ ਭਾਅ ਜੀ, ਜੇ ਆਪਾਂ ਪਹਿਲੇ ਜ਼ਮਾਨੇ 'ਚ ਦੇਖੀਏ, ਵੀ ਆਪਾਂ ਪਰਚੇ ਨਹੀਂ ਲਾ ਦਿੰਦੇ ਸੀ, ਇਸ਼ਤਿਹਾਰ ਲਾ ਦਿੰਦੇ ਸੀ ਕੰਧਾਂ 'ਤੇ ਹੈ ਨਾ, ਜਾਂ ਕਾਪੀਆਂ ਵੰਡ ਦਿੰਦੇ ਸੀ। ਇਹ ਮਾਡਰਨ ਟੂਲ ਕਿੱਟ ਇਹਨੂੰ ਕਹਿੰਦੇ, ਵੀ ਇਹ 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 ਡਾਕੂਮੈਂਟ ਹੈ ਜਿਹਨੂੰ ਲੋੜ ਹੈ ਆਪਣੇ ਆਪ ਨੂੰ ਐਜੂਕੇਟ ਕਰਨ ਦੀ, ਇਹ ਪੜ੍ਹ ਲਓ ਸਮਰੀ ਹੈ ਨਾ। ਹੁਣ ਇਹਦੇ ਉੱਤੇ ਐੱਫ ਆਈ ਆਰ ਦਰਜ ਕੀਤੀ ਹੈ ਦਿੱਲੀ ਪੁਲਿਸ ਨੇ, ਔਰ ਹਾਲਾਂਕਿ ਇਹ ਜਿਹੜੀ ਟੂਲ ਕਿੱਟ ਹੈ ਇਹ ਤਕਰੀਬਨ ਇੱਕ ਸਾਲ ਤੋਂ ਆਲਰੇਡੀ ਇਹ ਸਰਕੂਲੇਟ ਹੋ ਰਹੀ ਹੈ, ਪਰ ਉਹ ਬੀਬੀ ਦੇ ਜਾਂ ਛੋਟੀ ਕੁੜੀ ਦੇ ਬੱਚੀ ਦੇ ਧਿਆਨ ਦੇ ਆਉਣ ਤੋਂ ਬਾਅਦ ਫਿਰ ਐੱਫ ਆਈ ਆਰ ਦਰਜ ਕਰ ਕੀਤੀ ਹੈ ਜੀ। ਆਹ ਦੇਖੋ, ਮਤਲਬ ਇਹੋ ਜਿਹੇ ਬੇਵਕੂਫ ਕੰਨ, ਬੇਵਕੂਫਾਨਾ ਮਤਲਬ ਐੱਫ ਆਈ ਆਰਾਂ, ਮਤਲਬ ਪੁਲਿਸ ਇੱਦਾਂ ਦੇ, ਵਾਏ ਦਿੱਲੀ ਪੁਲਿਸ ਨੂੰ ਕੀ ਲੋੜ ਪਈ ਹੈ ਇਨਵੋਲਵ ਹੋਣ ਦੀ ਇਹਦੇ ਵਿੱਚ ਹੈ ਨਾ। ਉਹ ਇੱਕ ਵਰਲਡਵਾਈਡ ਵਰਲਡ ਦੇ ਵਿੱਚ ਡਾਕੂਮੈਂਟ ਹੈ, ਉਹ ਕਿਤੇ ਵੀ ਪਿਆ ਆ, ਦੁਨੀਆਂ 'ਚ ਪਿਆ ਆ, ਉਹ ਗੂਗਲ ਨੂੰ ਭੇਜੀ ਜਾ ਰਿਹਾ ਜੀ, ਇਹ ਦੱਸੋ ਸਾਨੂੰ ਕਿਨ ਚਾੜਿਆ, ਕਿੱਦਾਂ ਚਾੜਿਆ, ਉਹ ਵਿੱਚੇ ਉਹ ਕੋਈ ਜੀ ਖਾਲਿਸਤਾਨ ਦਾ ਸਮਰਥਕ ਸੀ ਜਿਹਨੇ ਚਾੜਿਆ ਪੇਪਰ, ਐਵੇਂ ਹਵਾ 'ਚ ਗੱਲਾਂ ਛੱਡੀ ਜਾ ਰਹੇ ਆ ਬਿਨਾਂ ਕਿਸੇ ਗੱਲ ਤੋਂ। ਦੂਜੀ ਗੱਲ, ਟਵਿੱਟਰ ਵਾਲਿਆਂ ਨੂੰ ਤੰਗ ਕਰੀ ਜਾ ਰਹੇ ਆ, ਉਹ ਕਾਨੂੰਨੀ ਉਹਨਾਂ ਨੂੰ ਭੇਜੀ ਜਾ ਰਹੇ ਨੇ, ਇਹ 240 ਟਵਿੱਟਰ ਅਕਾਊਂਟ ਬੰਦ ਕਰਵਾਏ ਆ, ਇਹ ਵੀ ਬੰਦ ਕਰੋ ਜੀ, ਆਹ ਵੀ ਬੰਦ ਕਰੋ ਜੀ, ਆਹ ਵੀ ਬੰਦ ਕਰੋ, ਉਹਨਾਂ ਨੂੰ ਕਰਨੇ ਪੈਂਦੇ ਆ, ਠੀਕ ਹੈ। ਪਰ ਟਵਿੱਟਰ ਦਾ ਸੀਈਓ ਖੁਦ ਰਿਹਾਨਾ ਦੇ ਟਵੀਟ ਨੂੰ ਲਾਈਕ ਕਰਕੇ ਰੀਸ਼ੇਅਰ ਕਰ ਰਿਹਾ ਹੈ, ਇਹਨਾਂ ਨੂੰ ਫੇਰ ਸੋਝੀ ਨਹੀਂ ਆ ਰਹੀ ਵੀ ਇਹ ਬੰਦੇ ਕਰਨਾ ਕੀ ਜਾਣਦੇ ਨੇ। ਵੀ ਆਪਣੇ ਇੰਡੀਆ ਦੇ ਵਿੱਚ ਤਾਂ ਤੁਸੀਂ ਸੈਂਸਰਸ਼ਿਪ ਲਾ ਸਕਦੇ ਹੋ, ਇੱਕ ਪਾਸੇ ਅਸੀਂ ਚਾਈਨਾ ਨੂੰ ਭੰਡਦੇ ਹਾਂ ਵੀ ਉੱਥੇ ਸੈਂਸਰਸ਼ਿਪ ਹੈ, ਇਹ ਕੀ ਆ? ਇਹ ਮਤਲਬ ਗੂਗਲ ਨੂੰ ਵੀ ਸੈਂਸਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਦੁਨੀਆਂ ਨੂੰ ਵੀ ਸੈਂਸਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨੀ ਬੀਬੀਆਂ ਨੇ, ਪਲੇਅਰਾਂ ਨੇ ਟਵੀਟ ਪਾਈ, ਇਹਨਾਂ ਨੂੰ ਪੈਸੇ ਦੇ ਦੇ ਕੇ, ਡੀਲਾਂ ਬਣਾ ਬਣਾ ਕੇ ਐਕਟਰਾਂ ਨੂੰ, ਕ੍ਰਿਕਟਰਾਂ ਨੂੰ ਲਿਆਉਣਾ ਪਿਆ ਮੁਕਾਬਲਾ ਕਰਾਉਣ ਦੇ ਲਈ। ਅਮਰੀਕ ਭਾਅ ਜੀ, ਇਹਨਾਂ ਨੂੰ ਰਿਸਪੋਂਸ ਕਰਨੀ ਹੀ ਨਹੀਂ ਸੀ ਚਾਹੀਦੀ, ਉਹਨਾਂ ਨੂੰ ਹੋਰ ਹਵਾ ਦਿੱਤੀ ਸਮਾਂ ਕੇ, ਵੀ ਮਤਲਬ ਉਹ ਉਲਟ ਬਹੀ ਜਾਂਦੀ ਹੈ ਸਾਰੀ, ਇਹ ਸਮਝਦੇ ਨਹੀਂ ਸਾਈਨ ਕਿੱਧਰ ਨੂੰ ਜਾ ਰਹੇ ਨੇ। ਸੋ ਜਿਹੜੀ ਇਹ ਗੱਲ ਕਰ ਰਹੇ ਨੇ ਉਹ ਸਾਰੀ ਇਹਨਾਂ ਦੇ ਉਲਟ ਬਹਿ ਰਹੀ ਹੈ, ਔਰ ਇਹ ਪ੍ਰੂਵ ਹੋ ਰਿਹਾ ਆ ਕਿ ਇਹ ਕਿੰਨਾ ਕੁ ਧੱਕਾ ਕਰ ਸਕਦੇ ਨੇ ਜਦੋਂ ਇਹ ਇੱਦਾਂ ਦੀਆਂ ਹੋਸ਼ੀਆਂ ਹਰਕਤਾਂ ਕਰਦੇ ਨੇ ਇੰਡੀਆ ਦੇ ਪ੍ਰਸ਼ਾਸਨ ਜਿਹੜਾ ਆ ਜਾਂ ਸਰਕਾਰਾਂ, ਤਾਂ ਦੁਨੀਆਂ ਦੇ ਵਿੱਚ ਇਹ ਆਪ ਹੀ ਸਿੱਧ ਹੋਈ ਜਾਂਦੇ ਨੇ ਕਿ ਇਹ ਕਿੰਨੀ ਕੁ ਅਕਲ ਦੇ ਮਾਲਕ ਨੇ। ਅਮਰੀਕ ਭਾਜੀ, ਤੁਸੀਂ ਹੁਣ ਸਹਿਮਤ ਹੈ ਇਹਦੇ ਨਾਲ?
ਮੈਂ ਤੁਹਾਨੂੰ ਗੱਲ ਦੱਸਦਾ, ਮੈਂ ਸਹਿਮਤ ਤੁਹਾਡੇ ਨਾਲ ਪਾਰਸ਼ਲੀ ਆ ਇਹਦੇ ਵਿੱਚ। ਜਿੱਦਾਂ ਲੋਕਤੰਤਰ ਜਿਹੜੀ ਵਿਵਸਥਾ ਹੁੰਦੀ ਹੈ ਨਾ, ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫ੍ਰੀਡਮ ਮਿਲੀ ਹੁੰਦੀ ਹੈ, ਤੁਹਾਨੂੰ ਗੱਲ ਕਰਨ ਦਾ ਅਧਿਕਾਰ ਹੁੰਦਾ ਹੈ ਉਹਦੇ ਵਿੱਚ। ਅਤੇ ਇੱਕ ਫ੍ਰੀਡਮ ਦੇ ਨਾਲ ਕਿਹਾ ਜਾਂਦਾ ਵੀ 10 ਰਿਸਪੋਂਸੀਬਿਲਟੀਆਂ ਵੀ ਐਸੋਸੀਏਟਿਡ ਹੁੰਦੀਆਂ ਆ। ਹਿੰਦੁਸਤਾਨ ਦੇ ਵਿੱਚ ਗੱਲ ਕਰਨ ਦਾ, ਟਵਿੱਟਰ ਕਰਨ ਦਾ ਅਧਿਕਾਰ ਹੈਗਾ ਆ, ਪਰ ਉਹ ਅੰਡਰ ਕੰਟਰੋਲ ਵਿੱਚ ਰਹਿ ਕੇ, ਜਿਹਦਾ ਕਿ ਤੁਹਾਡੀ ਆਮ ਜਨਤਾ ਨੂੰ ਉਹਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ, ਤੁਹਾਡੇ ਉਹਦੇ ਨਾਲ ਕੋਈ ਬੇਚੈਨੀ ਨਾ ਪੈਦਾ ਹੁੰਦੀ ਹੋਵੇ। ਕਈ ਵਾਰੀ ਪੁਲਿਸ ਜਿਹੜੀ ਆ, ਇੱਦਾਂ ਦੀਆਂ ਜਿਹੜੀ ਇੱਦਾਂ ਦੇ ਪੈਰਾਮੀਟਰਸ ਆ ਨਾ, ਉਹਨੂੰ ਵੀ ਕੰਸਿਡਰ ਕਰਕੇ ਐਕਸ਼ਨ ਲੈਂਦੀ ਆ। ਹੁਣ ਇਸ ਟਵਿੱਟਰ ਵਿੱਚ ਕੀ ਹੋਇਆ ਜਾਂ ਜਿਹਨਾਂ ਦੇ ਟਵਿੱਟਰ ਬੰਦ ਕਰਾਏ ਉਹਨਾਂ ਨੇ ਕੀ ਲਿਖਿਆ ਹੋਊਗਾ ਇਹਦਾ ਪਤਾ ਨਹੀਂ ਹੈ, ਲੇਕਿਨ ਹੋ ਸਕਦਾ ਉਹਦੇ ਨਾਲ ਓਵਰਆਲ ਕੋਈ ਇੱਦਾਂ ਦਾ ਪ੍ਰਭਾਵ ਪੈਂਦਾ ਹੋਵੇ ਜਿਹਦੇ ਨਾਲ ਕਿ ਸਮਾਜ 'ਚ ਵੰਡੀਆਂ ਪੈਂਦੀਆਂ ਹੋਣ ਜਾਂ ਸਮਾਜ ਨੂੰ ਥੋੜ੍ਹਾ ਅਸਥਿਰਤਾ ਪੈਦਾ ਹੁੰਦੀ। ਉਹ ਐਡਮਿਨਿਸਟ੍ਰੇਸ਼ਨ ਦੀ ਐਕਚੁਲੀ ਅਮਨ ਦੀ ਕਈ ਵਾਰੀ ਰਿਸਪੋਂਸੀਬਿਲਟੀ ਵੀ ਹੁੰਦੀ ਹੈ ਕਿ ਉਹਨਾਂ ਨੇ ਇੱਦਾਂ ਦੇ ਢੰਗ ਦੇ ਨਾਲ ਐਕਸ਼ਨ ਕਰਨਾ ਹੁੰਦਾ ਕਿ ਸਮੂਥਨੈਸ ਵੀ ਲਿਆਉਣੀ ਹੁੰਦੀ ਆ, ਚੀਜ਼ਾਂ ਨੂੰ ਕੰਟਰੋਲ ਵੀ ਕਰਨਾ ਹੁੰਦਾ। ਜੇ ਤੁਸੀਂ ਅਵਾਗੌਣ ਇਜਾਜ਼ਤ ਦੇ ਦਿਓ ਕੰਨ ਫਿਰ ਇੱਥੇ ਧਮੱਚੜ ਪੈ ਜਾਵੇ।
ਨਹੀਂ ਨਹੀਂ ਭਾਜੀ, ਮੈਂ ਨਾ ਤੁਸੀਂ ਪਾਰਸ਼ਲੀ ਡਿਸਐਗਰੀ, ਮੈਂ ਤੁਹਾਨੂੰ ਫੁੱਲੀ ਡਿਸਐਗਰੀ ਹਾਂ। ਜਿਹੜੀ ਗੱਲ ਹੈ ਨਾ, ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ, ਠੀਕ ਹੈ, ਉਹਨੂੰ ਉਹਦੇ ਮੂੰਹ ਤੇ ਕਹਿਤਾ ਸੀ ਕਾਣਾ, ਠੀਕ ਹੈ ਨਾ, ਤੇ ਕਾਣਾ ਰਾਜਾ ਇੱਕ ਇੱਕ ਸਿਟੀਜ਼ਨ ਹੈ, ਤੇ ਉਹਨੇ ਉਹਨੂੰ ਜਾ ਕੇ ਫਾਂਸੀ ਤੇ ਲਾਤਾ, ਉਹਨੂੰ ਬੁਲਾ ਕੇ ਉਹਨੂੰ ਸਮਝ ਕੇ ਮਾਣ ਸਨਮਾਨ ਕੀਤਾ ਉਹਦਾ। ਉਹ ਬਾਅਦ ਚੋਂ ਨਿੰਮੋ ਝੂਣਾ ਹੋਇਆ ਵੀ ਮੈਂ ਗਲਤ ਕਹਿਤਾ, ਹੈ ਨਾ, ਟੌਂਟ ਮਾਰੀ ਸੀ। ਹੁਣ ਇਹ ਜਿਹੜੇ ਨਾ ਬਹੁਤ ਵੱਡੇ ਜਿਗਰੇ ਰੱਖਣੇ ਪੈਂਦੇ ਆ ਸਰਕਾਰਾਂ ਚਲਾਉਣੀਆਂ, ਧੱਕੇਸ਼ਾਹੀ ਦੇ ਨਾਲ ਨਹੀਂ ਚੱਲਦਾ, ਧੱਕੇਸ਼ਾਹੀ ਕਰੂੰਗੇ ਤੇ ਧੱਕੇਸ਼ਾਹੀ ਦੇ ਨਾਲ ਬਾਬਰ ਮੰਗਰ ਤੋਪਾਂ ਦੇ ਮੂਹਰੇ, ਆਪੀਲੀ ਤੋਪ ਦੇ ਮੂਹਰੇ ਉੱਡ ਜਾਊਂਗੇ। ਕਿੱਡੇ ਕਿੱਡੇ ਰਾਜੇ ਤੁਸੀਂ ਦੇਖ ਲਓ ਵੀ ਧੱਕੇਸ਼ਾਹੀ ਕਰਦੇ ਕਰਦੇ ਫਿਰ ਆਪ ਵੀ ਧੱਕੇਸ਼ਾਹੀ ਦੀ ਮੌਤ ਮਰੇ। ਜਿਹੜੇ ਲੋਕ ਜਿਨ੍ਹਾਂ ਨੇ ਰਾਜ ਕੀਤਾ, ਵਧੀਆ ਰਾਜ ਕੀਤਾ, ਉਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ। ਸੋ ਇਹ ਰਾਜ ਕਰ ਰਹੇ ਨੇ ਪਰ ਇਹ ਦੁਨੀਆਂ ਦੇ ਖਾਜ ਕਰ ਰਹੇ ਲੱਗ ਰਹੇ ਨੇ। ਸੋ ਇਹ ਗੱਲਾਂ ਸਹੀ ਨਹੀਂ ਹੈਗੀਆਂ ਭਾਜੀ। ਹੱਕ ਹੁੰਦਾ ਆ, ਦਾਇਰੇ ਦੇ ਵਿੱਚ ਰਹਿ ਕੇ ਹੱਕ ਹੁੰਦਾ। ਹੁਣ ਆਪਾਂ ਰਿਹਾਨਾ ਦੀ ਗੱਲ ਕਰੀਏ, ਉਹਨੇ ਇੱਕ ਬੜੀ ਸੋਬਰ ਗੱਲ ਕੀਤੀ ਆ, ਹੈ ਨਾ, ਗ੍ਰੇਟਾ ਥੰਬਰਗ ਨੇ ਬੜੀ ਸੋਬਰ ਗੱਲ ਕੀਤੀ ਆ। ਉਹਨਾਂ 'ਤੇ ਕਾਹਦੀਆਂ ਐੱਫ ਆਈ ਆਰ ਆ ਬਈ? ਉਹਨਾਂ ਦੀਆਂ ਟਵੀਟਾਂ ਕਿਉਂ ਡਿਲੀਟ ਕਰਾਉਣ ਦੇ ਲਈ ਉਤਸੁਕ ਹੋਏ ਪਏ ਨੇ? ਮਤਲਬ ਉਹ ਗੱਲ ਕਰ ਹੀ ਨਹੀਂ ਸਕਦੇ ਕੋਈ? ਤੁਸੀਂ ਦੇਖੋ ਹਰਨੇਕ ਸਿੰਘ ਉਹਨਾਂ ਨੇ ਵੀ ਆ ਮੈਸੇਜ ਭੇਜਿਆ ਆ, ਇਹਨਾਂ ਨੇ 15-20 ਇਹੋ ਜਿਹੀਆਂ ਟਵੀਟਾਂ ਦੇ ਕਾਪੀਆਂ ਭੇਜੀਆਂ ਜਿਨ੍ਹਾਂ ਦੇ ਵਿੱਚ ਲਿਖਿਆ ਗਿਆ ਆ ਕਿ ਆਹ ਜਿਹੜਾ ਮੁੰਡਾ ਆਸਟ੍ਰੇਲੀਆ ਦਾ ਇੱਥੋਂ ਪੂਰਾ ਹੋਇਆ ਖਾਲਿਸਤਾਨ, ਆਪਣੇ ਰਾਜਸਥਾਨ ਦਾ, ਉਹਨੂੰ ਖਾਲਿਸਤਾਨੀ ਕਿਹਾ ਗਿਆ ਫੇਸਬੁੱਕ 'ਤੇ। ਉਹਨਾਂ ਦੀ ਕਿਸੇ ਦੀ ਕੋਈ ਡਿਲੀਟ ਨਹੀਂ ਹੋ ਰਹੀ, ਹੈ ਨਾ, ਹੋ ਰਹੀਆਂ ਨੇ। ਹੁਣ ਜਦੋਂ ਦੋਨੇ ਪਾਸੇ ਲੜਾਈ ਚੱਲੀ ਤਾਂ ਹੁਣ ਹੋ ਰਹੀਆਂ ਨੇ ਸ਼ਰੇਆਮ। ਮਤਲਬ ਸੈਲੈਬ੍ਰਿਟੀਜ਼ ਕਹਿ ਰਹੇ ਨੇ ਕਿ ਜੈਨੋਸਾਈਡ ਕਰ ਦਿਓ ਇਹਨਾਂ 'ਤੇ, ਓਪਰੇਸ਼ਨ ਬਲੂ ਸਟਾਰ ਇੱਕ ਵਾਰੀ ਫੇਰ ਕਰ ਦਿਓ, ਹੈ ਨਾ। ਹੁਣ ਵਨ ਸਾਈਡਡ ਨਹੀਂ ਚੱਲਦਾ ਕੰਮ, ਹੈ ਨਾ, ਇੱਦਾਂ ਨਹੀਂ ਚੱਲਦਾ। ਇੱਕ ਹੁੰਦੀ ਹੈ ਟਵੀਟ ਵਾਕਿਆ ਹੀ ਡਿਲੀਟ ਕਰਨ ਵਾਲੀ ਹੈ, ਇੱਕ ਹੁੰਦੀ ਹੈ ਕਿ ਤੁਹਾਡੀ ਜਿਹੜੀ ਗੱਲ ਹੈ ਉਹ ਸੋਬਰ ਹੁੰਦੀ ਹੈ, ਤੁਸੀਂ ਹਾਂ ਦਾ ਨਾਰਾ ਮਾਰ ਰਹੇ ਹੋ। ਜਿਸ ਤਰ੍ਹਾਂ ਸੂਬਾ ਸਰਹੰਦ ਜਦੋਂ ਸਾਹਿਬਜ਼ਾਦਿਆਂ ਦੇ ਵਾਰ ਨੂੰ ਜਦੋਂ ਉਹਨਾਂ ਨੂੰ ਨੀਹਾਂ 'ਚ ਚਰਾਉਣ ਲੱਗਾ ਤਾਂ ਮਤਲਬ ਮਲੇਰਕੋਟਲਾ ਦੇ ਨਵਾਬ ਨੇ ਹਾਂ ਦਾ ਨਾਂ ਦਾ ਮਾਰਿਆ, ਹੈ ਨਾ, ਉਹਨੇ ਕਿਹਾ ਤਾਂ, ਹੈ ਨਾ, ਆਪਣਾ ਪ੍ਰੋਟੈਸਟ ਤਾਂ ਉਹਨੇ ਦਰਜ ਕਰਵਾਇਆ ਨਾ, ਜਿਹਦਾ ਉਹ ਅੱਜ ਤੱਕ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ। ਸੋ ਇੱਦਾਂ ਨਹੀਂ ਹੁੰਦੀ ਗੱਲ, ਤੁਸੀਂ ਕਹਿ ਸਕਦੇ ਆ, ਪਰ ਉਹ ਬੇਸ਼ਰਤੇ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਸੱਭਿਅਕ ਭਾਸ਼ਾ ਦੇ ਵਿੱਚ ਹੋਵੇ, ਨਾ ਕਿ ਮਤਲਬ ਜੇ ਉਹ ਪਹਿਲੇ ਸ਼ੁਰੂ ਹੀ ਬਕਵਾਸ ਤੋਂ ਹੁੰਦੀ ਹੈ, ਗਲਤ ਭਾਸ਼ਾ ਤੋਂ ਹੁੰਦੀ, ਗਾਲ ਤੋਂ ਹੁੰਦੀ, ਉਹਦਾ ਕੋਈ ਫਰਜ਼ ਹੀ ਨਹੀਂ ਬਣਦਾ, ਚਾਹੇ ਉਹਦੀ ਗੱਲ ਸੱਚੀ ਹੋਵੇ, ਉਹਦੀ ਸੁਣਨੀ ਨਹੀਂ ਚਾਹੀਦੀ। ਜਿਹਦੀ ਭਾਸ਼ਾ ਹੀ ਨਹੀਂ ਸੱਭਿਅਕ, ਉਹਦੀ ਗੱਲੇ ਨਹੀਂ ਸੁਣਨੀ ਚਾਹੀਦੀ। ਸੱਭਿਅਕ ਭਾਸ਼ਾ ਦੇ ਵਿੱਚ ਆਪਣਾ ਪ੍ਰੋਟੈਸਟ ਤੁਸੀਂ ਦਰਜ ਕਰਵਾ ਸਕਦੇ ਆ, ਹੁੰਦੇ ਆਏ ਆ, ਪਰ ਉਹਨਾਂ ਨੂੰ ਸੱਭਿਅਕ ਭਾਸ਼ਾ ਵਾਲਿਆਂ ਨੂੰ ਵੀ ਤੁਸੀਂ ਡਿਲੀਟ ਕਰੀ ਜਾਣਾ, ਉਹਨਾਂ 'ਤੇ ਲੇਬਲ ਲਾਈ ਜਾਣੇ, ਇਹ ਬਹੁਤ ਮਾੜੀ ਨਿਸ਼ਾਨੀ ਆ, ਇੱਦਾਂ ਨਹੀਂ ਚਾਹੀਦਾ। ਅਤੇ ਸਾਡੇ ਨਾਲ ਦੀਪਜੋਤ ਸੋਈ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਜੀ ਹਾਲੇ ਵੀ ਲੱਗਦਾ ਕਿ ਲੋਕ ਭਵਿੱਖ ਵਿੱਚ ਸਰਕਾਰ ਵੱਲ ਹੋ ਸਕਦੇ ਨੇ। ਭਾਜੀ ਇੰਡੀਆ ਦੇ ਕਾਨੂੰਨ ਵਿੱਚ ਐਸੀ ਕੋਈ ਧਾਰਾ ਨਹੀਂ ਜਿਹੜੀ ਸਰਕਾਰ ਭੰਗ ਕਰ ਸਕੇ। ਸ਼ਾਂਤੀਪੂਰਵਕ ਅੰਦੋਲਨ ਅਤੇ ਲਾਠੀਚਾਰਜ ਕਰਨਾ, ਬੇਕਸੂਰ ਬੀਬੀਆਂ 'ਤੇ ਟਰੈਕਟਰ ਟਰਾਲੀ ਚੜ੍ਹਾ ਕੇ ਮਾਰਨਾ ਆਦਿ। ਬਾਕੀ ਕਹਿੰਦੇ RSS ਇੰਡੀਆ ਵਿੱਚ ਮੋਦੀ ਦੇ ਆਉਣ ਤੋਂ ਕੁਝ ਦੇਰ ਪਹਿਲਾਂ ਤੱਕ ਪਾਬੰਦੀ ਸੀ ਕਿਉਂਕਿ ਇਹਨਾਂ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਸੀ। ਇਹ ਸਾਬਤ ਉਹਨਾਂ ਨੇ ਦੁਬਾਰਾ ਫੇਰ ਕਰ ਦਿੱਤਾ ਦੀਪਜੋਤ ਜੀ, ਕਿਉਂਕਿ ਉਹ ਜਿਹੜੇ ਤਲਵਾਰਾਂ ਚਲਾਈਆਂ ਕਿ ਪੱਥਰ ਚਲਾਏ ਆ, ਉਹ ਦਿੱਲੀ ਦੇ RSS ਦੇ ਵਰਕਰ ਹੀ ਸਨ ਜਿਹੜੇ ਪੁਲਿਸ ਦੇ ਵਰਦੀਆਂ ਪਾਈਆਂ ਹੋਈਆਂ ਸੀ, ਸ਼ਹੀਨ ਬਾਗ ਦੇ ਵਿੱਚ ਵੀ ਉਹੀ ਸਨ, ਅਤੇ ਪੁਲਿਸ ਉਹਨਾਂ ਦੇ ਨਾਲ ਹੈ। ਉਹਨਾਂ ਨਾਲ ਪੁਲਿਸ ਨੂੰ ਤਾਂ ਵੈਸੇ ਹੋਣਾ ਹੀ ਪੈਣਾ, ਦੇ ਸ਼ੁੱਡ ਆਪਣੇ ਆਪ ਉਹਨਾਂ ਨੂੰ ਝਾਤੀ ਮਾਰਨੀ ਚਾਹੀਦੀ ਆਪਣੇ ਅੰਦਰ। ਅਮਰੀਕਾ ਵਾਂਗੂ ਇੰਡੀਆ ਵਿੱਚ ਵੀ ਪ੍ਰਧਾਨ ਮੰਤਰੀ ਨੂੰ ਖਿੱਚ ਕੇ ਬਾਹਰ ਧੂ ਲਓ। ਅਮਰੀਕ ਭਾਜੀ ਦੀ ਵਫ਼ਾਦਾਰੀ ਬਾਕਮਾਲ ਹੈ, ਕਿਤੇ ਭਾਜੀ ਰਿਟਾਇਰਮੈਂਟ ਤੋਂ ਬਾਅਦ ਇੰਡੀਆ ਵਿੱਚ ਸੈਟਲ ਹੋਣ ਦਾ ਜੁਗਾੜ ਤਾਂ ਨਹੀਂ ਬਣਾ ਰਹੇ? ਨਹੀਂ 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 ਇੱਦਾਂ ਦੀ ਕੋਈ ਗੱਲ ਨਹੀਂ ਪਿਆਰਿਓ, ਅਸੀਂ ਤਾਂ ਕਨਵਰਸੇਸ਼ਨ ਕਰਨ ਦੇ ਲਈ ਇਹ ਗੱਲਬਾਤ ਕਰ ਰਹੇ ਹਾਂ। ਨਿਸ਼ਾਨ ਸਿੰਘ ਕਹਿੰਦੇ ਮੈਂ ਵੀ ਪੂਰੀ ਤਰ੍ਹਾਂ ਡਿਸਐਗਰੀ ਹਾਂ ਅਮਰੀਕ ਭਾਜੀ ਦੇ ਨਾਲ। ਅਤੇ ਚਲੋ ਅਮਰੀਕ ਭਾਜੀ, ਗੱਲਾਂ ਹੁਣ ਮੋਰਚੇ ਦੀਆਂ ਹੋਈਆਂ ਨੇ, ਅਤੇ ਹੁਣ ਆਪਾਂ ਥੋੜ੍ਹੇ ਜਿਹਾ ਆਸਟ੍ਰੇਲੀਆ ਦਾ ਵੀ ਕਰੀਏ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੋਕਡਾਊਨ ਲਾ ਦਿੱਤਾ ਗਿਆ ਇੱਕ ਕੇਸ ਦੇ ਬਦਲੇ, ਜਿਸ ਦੀ ਕਾਫੀ ਮੁਖਾਲਫਤ ਵੀ ਹੋਈ। ਹੁਣ ਉੱਥੇ ਇਲੈਕਸ਼ਨਸ ਨੇ ਮਾਰਚ ਦੇ ਵਿੱਚ, ਸੋ ਬਹੁਤਿਆਂ ਨੇ ਕਿਹਾ ਕਿ ਇਲੈਕਸ਼ਨਸ ਦੀ ਤਿਆਰੀ ਚੱਲ ਰਹੀ ਹੈ, ਸੋ ਇੱਕ ਕੇਸ ਦੇ ਮਗਰ
ਚਾਰ ਪੰਜ ਜਿਹੜੇ ਸਾਡੇ ਸਰੋਤੇ ਆ ਨਾ, ਜਿਹੜੇ ਸਾਡੇ ਸਰੋਤੇ ਆ, ਦੇਖੋ ਇਹਨਾਂ ਦੀ ਭਾਸ਼ਾ ਕਿੰਨੀ ਸੱਭਿਅਕ ਆ, ਇਹ ਬੜੇ ਪਿਆਰ ਦੇ ਨਾਲ ਡਿਸਐਗਰੀ ਹੁੰਦੇ ਆ, ਤੇ ਉਸ ਵੇਲੇ ਬਹੁਤ ਸੋਹਣਾ ਲੱਗਦਾ ਜਿਹਦੇ ਵਿੱਚ ਡਿਸਐਗਰੀ ਹੁੰਦੇ ਆ, ਲੇਕਿਨ ਤੁਹਾਡੀ ਜਿਹੜੀ ਆ ਪਿਆਰਤਾ ਉਹਦੇ ਵਿੱਚ ਝਲਕਦੀ ਹੁੰਦੀ ਆ, ਅਸੀਂ ਇਹਨਾਂ ਨੂੰ ਸਲਾਮ ਵੀ ਕਰਦੇ ਹਾਂ
ਜੀ। ਜੀ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਤੇ ਅਮਰੀਕ ਭਾਅ ਜੀ ਅਕਨੋਲੇਜ ਕਰਨ ਦੇ ਲਈ। ਤੇ ਜਿਹੜਾ ਇੱਧਰ ਮੈਲਬਨ ਦੇ ਵਿੱਚ ਵੀ ਇੱਕ ਹੋਰ ਕੇਸ ਹੋਇਆ ਆ, ਜਿਸ ਦੇ ਕਾਰਨ ਫੇਰ ਲੋਕਡਾਊਨ ਲੱਗਣ ਦੀ ਸੰਭਾਵਨਾ ਬਣਦੀਆਂ ਜਾ ਰਹੀਆਂ। ਪਰ ਅਮਰੀਕ ਭਾਅ ਜੀ ਇੱਦਾਂ ਹੀ ਮੈਲਬਨ 'ਚ ਹੋਇਆ ਸੀ ਇੱਕ ਕੇਸ, ਇਹ ਜਸਟੀਫਾਈਡ ਹੈ ਇੱਕ ਕੇਸ ਦੇ ਨਾਲ, ਮਤਲਬ ਤੁਸੀਂ ਸਾਰਾ ਸ਼ਹਿਰ ਜਾਂ ਸਟੇਟ ਲੋਕ ਕਰ ਦੇਣੀ, ਕਿੰਨੀ ਕੁ ਸਮਝਦਾਰੀ ਵਾਲੀ ਗੱਲ ਹੈ?
ਮੈਨੂੰ ਤਾਂ ਮਨਦੀਪ ਏਦਾਂ ਲੱਗਦਾ ਜਿਹੜੀ ਤੁਹਾਡੀ ਡਿਸਕਸ਼ਨ ਚੱਲਣ ਜਾ ਰਹੀ ਹੈ ਇਹ ਜਸਟੀਫਾਈਡ ਨਹੀਂ ਹੈ। ਕਿਸਾਨ ਮਸਲਾ ਇੰਨਾ ਭਖਿਆ ਹੋਇਆ, ਇੰਨੇ ਭਖਲੇ ਮਾਮਲਿਆਂ ਦੇ ਵਿੱਚੋਂ ਕੱਢ ਕੇ ਤੁਸੀਂ ਕੋਵਿਡ-19 ਦੇ ਵੱਲ ਆ ਰਹੇ ਹਾਂ, ਜਿਹੜਾ ਕਿ ਕਾਫੀ ਪੁਰਾਣਾ ਹੋ ਚੁੱਕਿਆ, ਕੇਸ ਇੱਕ ਆ
ਪੁਰਾਣਾ, ਤਾਂ ਇਹ
ਹਾਲੇ ਉਧਰੇ ਹੀ ਰਹੋ।
ਨਹੀਂ ਮੈਂ ਨਾ ਅਸਲ ਦੇ ਵਿੱਚ ਕੀ ਆ, ਕੱਲ ਸਾਡੇ ਡਾਕਟਰ ਸਾਹਿਬ ਆਏ ਸੀ ਇੱਕ,
ਜਾਂ ਇਦਾਂ ਕਰੋ ਪਾਲਾ ਪੈਸਾ ਨਵਾਂ ਵਿਆਹ ਹੋਇਆ ਉਹਨੂੰ ਕੋਈ ਰੋਮਾਂਟਿਕ ਗੀਤੇ ਸੁਣਾ ਦੇ।
ਵਿਆਹ ਹੋਇਆ ਉਹ, ਤੁਸੀਂ ਹੁਣੇ ਥੋੜੋ ਨਵਾਂ ਹੋਇਆ, ਕਾਫੀ ਦੇਰ ਹੋ ਗਈ ਹੈ ਵਿਆਹ ਹੋਏ ਨੂੰ। ਚਲੋ ਮੈਂ ਇੱਕ ਹੋਰ ਚਲੋ ਗੱਲ ਤੁਹਾਡੀ ਫਿਰ ਕਰਦਾ, ਸਾਡੇ ਨਾ ਆਪਣੇ ਪ੍ਰੈਜੈਂਟਰ ਹੈ ਨਾ ਮਨਦੀਪ ਢਿੱਲੋਂ ਤਾਇਆ ਬਿਸ਼ਨ ਸਿੰਘ, ਪ੍ਰੋਗਰਾਮ ਕਰਦੇ ਬਈ ਆਪਾਂ ਉਹਨਾਂ ਨੂੰ ਵਧਾਈਆਂ ਦੇ ਦਿੰਦੇ ਹਾਂ, ਕਿਉਂਕਿ ਉਹਨਾਂ ਦੇ ਨਾ ਕੱਲ ਪੁੱਤਰ ਨੇ ਜਨਮ ਲਿਆ ਉਹਨਾਂ ਦੇ ਘਰੇ, ਸੋ ਉਹਨਾਂ ਨੂੰ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਆ, ਤੇ ਉਹਨਾਂ ਦਾ ਮਤਲਬ ਕਹਿ ਲਓ ਕਿ ਬੜੀ ਖੁਸ਼ੀ ਆ ਉਹਨਾਂ ਨੂੰ, ਸਾਰੇ ਪਰਿਵਾਰ ਦੇ ਵਿੱਚ ਆਈ ਆ। ਗੁਰਜੋਤ ਉਹਨਾਂ ਦੀ ਪਤਨੀ ਹੈ ਜਿਹੜੀ ਕਿ ਸਾਡੇ ਪ੍ਰੋਗਰਾਮ ਵੀ ਕਰਦੇ ਨੇ ਸ਼ਾਮ ਨੂੰ, ਸੋ ਦੋਨੇ ਹਸਬੈਂਡ ਵਾਈਫ ਪ੍ਰੋਗਰਾਮ ਕਰਦੇ ਨੇ ਹਰਮਨ ਰੇਡੀਓ ਨਾਲ, ਬਹੁਤ ਦੇਰ ਤੋਂ ਜੁੜੇ ਹੋਏ ਨੇ, ਸੋ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ, ਸੋ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈਆਂ। ਬਈ ਸਾਡੇ ਸਰੋਤਿਓ, ਤੁਸੀਂ ਤਾਏ ਨੂੰ ਸੁਣਦੇ ਹੋ ਤਾਂ ਤਾਏ ਨੂੰ ਸਿੱਧੀਆਂ ਹੀ ਵਧਾਈਆਂ ਦੇ ਦਿਓ, ਮਨਦੀਪ ਦੇ ਮੁੰਡਾ ਹੋਇਆ।
ਮੈਂ ਤਾਂ ਮਨਦੀਪ ਤਾਏ ਨੂੰ ਸੁਣਦਾ ਵੀ ਆ, ਉਹਦਾ ਫੈਨ ਵੀ ਆ ਮਨਦੀਪ ਦਾ ਤੇ ਤਾਏ ਦੀ, ਤਾਏ ਜੀ ਦਾ। ਮੈਂ ਤਾਂ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਇੱਥੇ, ਜੇ ਉਹ ਸੁਜੈਸ਼ਨ, ਚਲੋ ਉਹਨਾਂ ਨੂੰ, ਉਹਨਾਂ ਨੇ ਨਾਂ ਤਾਂ ਮੁੰਡੇ ਦਾ ਹੁਣ ਰੱਖਣਾ ਹੀ ਆ, ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਨਾਂ ਨਾ ਮਹਾਂ ਸਿੰਘ ਰੱਖ ਲੈਣਾ ਚਾਹੀਦਾ, ਉਹਦਾ ਨਾ ਫਿਰ ਗੋਰੇ ਕਿਆ ਕਰੂਗੀ ਜੇ ਜਿਸ ਵੇਲੇ ਉਹਨੇ ਸਟੇਡੀਅਮ 'ਚ ਆ ਜਾਣਾ ਮੁੰਡੇ ਨੇ, ਮਹਾਨ ਸਿੰਘ।
ਮਹਾਨ ਸਿੰਘ, ਹਾਂਜੀ ਹਾਂਜੀ ਬਿਲਕੁਲ। ਤੇ ਚਲੋ ਗੱਲਾਂ ਆਪਾਂ ਕਰਦੇ ਹਾਂ, ਤੇ ਰਿੱਕੀ ਨੂੰ ਵੀ ਪੁੱਛਣਾ ਸੀਗਾ ਭਾਅ ਜੀ, ਉਹ ਇੰਗਲੈਂਡ ਦੇ ਵਿੱਚ ਨਾ ਟੀਕੇ ਲੱਗ ਰਹੇ ਨੇ ਬਹੁਤ, ਤੇ ਆਸਟ੍ਰੇਲੀਆ ਦੇ ਵਿੱਚ ਪੋਲਿਟਿਕਸ ਚੱਲ ਰਹੀ ਹੈ ਟੀਕਿਆਂ ਦੇ ਹਜੇ, ਇਹਦੇ ਨਾ ਮੈਨੂੰ ਪੁੱਛਦੇ ਸੀ ਵੀ ਇਹ ਗੱਲ ਕੀ ਹੈ ਬਈ, ਆਸਟ੍ਰੇਲੀਆ ਵਾਲੇ ਕਿਉਂ ਨਹੀਂ ਤੱਤਪਰ, ਲੇਬਰ ਜਿਹੜੀ ਆ ਉਹ ਬੜੀ ਔਖੀ ਹੋਈ ਪਈ ਆ, ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਟੀਕਿਆਂ ਦੇ ਕਦੇ ਕਹਿੰਦੇ ਇੰਨੇ ਬਿਲੀਅਨ ਖਰਚ ਲੈਣਾ, ਇੱਦਾਂ ਲੱਗਣੇ ਉੱਦਾਂ ਲੱਗਣੇ, ਪਲੈਨ ਵੀ ਆ ਗਿਆ ਆ ਕਿਹਦੇ ਕਿਹਦੇ ਲੱਗਣੇ। ਕੱਲ੍ਹ ਨਾ ਕੁਦਰਤੀ ਸਾਡੇ ਡਾਕਟਰ ਆਏ ਹੋਏ ਸੀਗੇ, ਇੱਕ ਸੀਨੀਅਰ ਸਰਜਨ ਆਸਟ੍ਰੇਲੀਆ ਦੇ, ਆਲਮੋਸਟ ਕਹਿ ਲਓ ਕਿ ਟੌਪ ਸਰਜਨ ਹੀ ਆ, ਗੈਸਟ੍ਰਿਕ ਸਰਜਨ, ਉਹ ਸਾਡੇ ਇੱਕ ਪਿਆਰੇ ਮਿੱਤਰ ਹੈ ਵਿਕਰਮ, ਅਤੇ ਉਹਨਾਂ ਦੇ ਨਾਲ ਆਏ ਹੋਏ ਸੀ। ਉਹ ਕਹਿੰਦੇ ਚਲੋ ਮੈਂ ਤੁਹਾਨੂੰ ਫਾਰਮ ਦਿਖਾ ਕੇ ਲਿਆਉਣਾ, ਇੱਥੇ ਸਰਜਰੀ ਕਰਨੀ ਸੀ ਉਹਨਾਂ ਨੇ ਕੌਫ ਸਾਰਬਰ 'ਚ, ਓਪਰੇਸ਼ਨ ਥੀਏਟਰ ਤੋਂ ਬਾਅਦ ਉਹ ਘਰ ਆ ਗਏ। ਚਲੋ ਚੰਗਾ ਲੱਗਿਆ, ਅਸੀਂ ਹੁਣ ਦੇਖੋ ਗੱਲਾਂ ਕਰਦੇ ਹਾਂ ਅਤੇ ਜਿਹੜੀਆਂ ਅਸੀਂ ਮਿੱਤਰ ਪਿਆਰੇ ਤੁਹਾਨੂੰ ਸੁਣਾਉਂਦੇ ਹਾਂ, ਅਤੇ ਅਸੀਂ ਸਾਰੇ ਫੀਲਡਾਂ 'ਚ ਸਪੈਸ਼ਲਿਸਟ ਨਹੀਂ, ਅਸੀਂ ਵੀ ਉਹਨਾਂ ਤੋਂ ਗੱਲਾਂ ਸੁਣ ਸੁਣ ਕੇ ਤੁਹਾਨੂੰ ਸੁਣਾਉਂਦੇ ਹਾਂ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ, ਗੋਰੇ ਸੀ, ਨਿੱਕ ਉਹਦਾ ਨਾਂ ਸੀ, ਮੈਂ ਕਿਹਾ ਡਾਕਟਰ ਸਾਹਿਬ ਵੀ ਆ ਦੱਸੋ ਵੀ ਕਿੱਦਾਂ ਮਤਲਬ ਟੀਕਿਆਂ ਦਾ ਕਿੱਦਾਂ ਚੱਲ ਰਿਹਾ, ਉਹ ਚੱਲ ਰਿਹਾ। ਅਤੇ ਉਹ ਵੀ ਕਹਿੰਦੇ ਕਹਿੰਦੇ ਦੇਖੋ ਤੁਹਾਡੇ ਮੰਗਰ ਵੀ ਕਹਿੰਦੇ ਵਾਇਰਸ ਕਾਫੀ ਪੁਰਾਣੀ ਹੋ ਗਈ ਆ, ਅਤੇ ਇਹਦੇ ਵਿੱਚ ਜਿਹੜੀ ਵੇਰੀਏਸ਼ਨ ਆਉਣੀ ਆ ਉਹ ਸੁਭਾਵਿਕ ਹੀ ਆ, ਕਿ ਜਦੋਂ ਨਵੀਂ ਨਵੀਂ ਵਾਇਰਸ ਆਉਂਦੀ ਜਾਂ ਤਾਂ ਉਸੇ ਵੇਲੇ ਕੋਈ ਇਹੋ ਜਿਹਾ ਟੀਕਾ ਹੋਵੇ ਵੀ ਜਿਹੜੀ ਕੰਟਰੋਲ ਕਰ ਲਈ ਜਾਵੇ, ਵੀ ਕਹਿੰਦੇ ਜਿੱਦਾਂ ਜਿੱਦਾਂ ਇਹ ਪੁਰਾਣੀ ਹੋਈ ਜਾਂਦੀ, ਟਾਈਮ ਪਾਈ ਜਾਂਦਾ, ਅਤੇ ਇਹਦੇ ਵਿੱਚ ਨਾ ਮੂਟੇਸ਼ਨ ਆਈ ਜਾਂਦੀ ਹੈ, ਯਾਨੀ ਕਿ ਇਹ ਬਦਲੀ ਜਾਂਦੀਆਂ ਰਹਿੰਦੀਆਂ, ਇਹਦੇ ਹੋਰ ਕਈ ਸ਼ਾਖਾਵਾਂ ਤੁਰ ਪੈਂਦੀਆਂ ਆ। ਕਹਿੰਦੇ ਇਹ 'ਤੇ ਸਾਨੂੰ ਚਿੰਤਾ ਆ ਵੀ ਇਹ ਟੀਕੇ ਤਾਂ ਲੱਗ ਜਾਊਗੇ, ਜਿਹੜੀ ਸ਼ਾਖਾ ਦੇ ਟੀਕੇ ਬਣੇ ਉਹ ਤਾਂ ਲੱਗ ਜਾਊਗੇ, ਪਰ ਇਨ ਦਾ ਮੀਨ ਟਾਈਮ ਜਿਹੜੀਆਂ ਹੋਰ ਮੂਟੇਸ਼ਨਸ ਆ ਕੇ ਹੋਰ ਇਹਦੀਆਂ ਵੰਨਗੀਆਂ ਬਣ ਗਈਆਂ ਆ, ਉਹ ਕਿੱਦਾਂ ਕੰਟਰੋਲ ਹੋਣਗੀਆਂ, ਕਿੱਦਾਂ ਇਹਨਾਂ ਨੂੰ ਕਾਬੂ ਕੀਤਾ ਜਾਊਗਾ, ਫਿਰ ਜਿਹੜਾ ਇੰਟਰਨੈਸ਼ਨਲ ਟਰੈਵਲ ਹੈ ਉਹ ਉੱਤੇ ਕੀ ਅਸਰ ਹੋਏਗਾ ਇਹਦਾ, ਹੈ ਨਾ, ਮਤਲਬ ਕਿਸੇ ਦੇਸ਼ ਵਿੱਚ ਹੋਰ ਮਿਊਟੈਂਟ ਚੱਲ ਰਿਹਾ, ਕਿਸੇ ਦੇਸ਼ ਵਿੱਚ ਹੋਰ ਉਹਦੀ ਵਰਾਇਟੀ ਚੱਲ ਰਹੀ ਆ, ਸੋ ਇਹਦੇ ਬਾਰੇ ਨਾ ਮਤਲਬ ਚਿੰਤਾ ਹਜੇ ਵੀ ਹੈਗੀ ਆ, ਅਤੇ ਸਾਰਿਆਂ ਨੂੰ ਚਿੰਤਾ ਜਿਹੜੀ ਇੰਟਰਨੈਸ਼ਨਲ ਟਰੈਵਲ ਦੀ ਆ, ਕਿਉਂਕਿ ਅਸੀਂ ਜਿੰਨੇ ਕੁ ਵੀ ਪ੍ਰੋਗਰਾਮ ਸੁਣਦੇ ਹਾਂ ਸਾਰਿਆਂ ਦੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਲਿੰਕ ਹੈ, ਪਰਿਵਾਰ ਹੈ, ਆਉਣਾ ਜਾਣਾ ਆ, ਸੋ ਸਾਨੂੰ ਜ਼ਿਆਦਾ ਜਿਹੜਾ ਮੁੱਦਾ ਆ ਉਹ ਓਵਰਸੀਜ਼ ਇੰਡੀਆ ਆਉਣ ਜਾਣ ਦਾ ਹੈ। ਪਰ ਦੂਸਰੇ ਪਾਸੇ ਮੈਂ ਆਪਣੇ ਮਾਮਾ ਜੀ ਨਾਲ ਸਾਡੇ ਗੱਲ ਹੋਈ ਹੈ ਨਾ, ਫਾਦਰ ਸਾਹਿਬ ਦੀ, ਤੇ ਉਹ ਕਹਿ ਰਹੇ ਨੇ ਕਿ ਅਮਰੀਕਾ ਤੋਂ ਧੜਾ ਧੜ ਜਾ ਰਹੇ ਨੇ ਹੁਣ, ਵੀਜ਼ੇ ਵੀ ਲੱਗ ਰਹੇ ਨੇ, ਟਿਕਟਾਂ ਵੀ ਸਸਤੀਆਂ ਨੇ, $600 ਚ ਹੀ ਆ, ਲੋਕੀ ਚੜ੍ਹ ਰਹੇ ਨੇ ਟੀਕੇ ਲਵਾ ਕੇ ਤੇ ਸਰਟੀਫਿਕੇਟ ਦੇ ਕੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਪਰ ਆਉਣ ਵੇਲੇ ਜਿਹੜੀ ਆ ਉਹ ਪਤਾ ਨਹੀਂ ਕੀ ਸਮੱਸਿਆ ਹੋਏਗੀ ਕਿ ਕਿੱਦਾਂ ਹੋਏਗੀ। ਸੋ ਅਮਰੀਕਾ ਤੋਂ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਉੱਥੇ ਟੀਕੇ ਪਹਿਲਾਂ ਦੇ ਲੱਗੇ ਹੋਏ ਨੇ। ਤੇ ਅਮਰੀਕਾ ਜੀ ਜਿਹੜੇ ਟੀਕੇ ਨਾ ਆਸਟ੍ਰੇਲੀਆ ਦੇ ਵਿੱਚ, ਇੱਕ ਤਾਂ ਗਰਮੀ ਦੇ ਵਿੱਚ ਵਾਇਰਸ ਜ਼ਿਆਦਾ ਫੈਲਦੀ ਨਹੀਂ ਗਰਮੀ ਕਾਰਨ, ਦੂਜੀ ਗੱਲ ਇਹਨਾਂ ਦਾ ਪਲਾਨ ਜਿਹੜਾ ਮਾਰਚ ਦੇ ਵਿੱਚ ਟੀਕੇ ਲਵਾਉਣ ਦਾ। ਤੁਸੀਂ ਨੋਟ ਕੀਤਾ ਹੋਊਗਾ ਕਿ ਜਿਹੜੇ ਇਨਫਲੂਐਂਜ਼ਾ ਦੇ ਟੀਕੇ ਆਉਂਦੇ ਹੁੰਦੇ ਸੀ ਉਹ ਜ਼ਿਆਦਾਤਰ ਸਿਆਲਾਂ ਤੋਂ ਪਹਿਲਾਂ ਲੱਗਦੇ ਹੈ ਨਾ, ਮਾਰਚ ਵਿੱਚ ਆਉਂਦੇ। ਸੋ ਉਸੇ ਹੀ ਟਾਈਮ ਲਾਈਨ, ਹਾਂ ਮਾਰਚ ਅਪ੍ਰੈਲ ਸਿਆਲਾਂ ਤੋਂ ਪਹਿਲਾਂ, ਸੋ ਉਹੀ ਟਾਈਮ ਲਾਈਨ ਜਿਹੜੀ ਆ ਉਹ ਕੋਵਿਡ ਦੇ ਟੀਕਿਆਂ ਦੀ ਲੱਗੀ ਹੋਈ ਬਣੀ ਹੋਈ ਆ। ਤੇ ਇਹ ਮਾਰਚ ਅਪ੍ਰੈਲ ਦੇ ਵਿੱਚ ਸ਼ੁਰੂ ਹੋਣਗੇ ਤੇ ਜੁਲਾਈ ਦੇ ਵਿੱਚ ਇੰਟਰਨੈਸ਼ਨਲ ਟਰੈਵਲ ਸ਼ੁਰੂ ਹੋਣ ਦੀ ਉਮੀਦ ਹੈ, ਇਹ ਕੁਆਂਟਸ ਦੇ CEO ਨੇ ਬਿਆਨ ਦਿੱਤਾ ਹੈ। ਸੋ ਕਾਹਲੀ ਕਰਨ ਦੀ ਲੋੜ ਨਹੀਂ, ਜੇ ਅਮਰੀਕਾ ਯੂਰਪ ਲੱਗ ਰਹੇ ਨੇ ਉੱਥੇ ਲੱਗਣੇ ਨੇ, ਉਹਨਾਂ ਦੇ ਸਿਆਲ ਹੁਣ ਚੱਲ ਰਹੇ ਨੇ। ਸੋ ਸਾਡਾ ਸਿਆਲ ਜਦੋਂ ਸ਼ੁਰੂ ਹੋਏਗਾ ਸਾਡੇ ਇੱਧਰ ਸਾਊਥ ਦੇ ਵਿੱਚ ਉਦੋਂ ਲੱਗਣਗੇ। ਸੋ ਇਹ ਸਪਸ਼ਟੀਕਰਨ ਇਹ ਸੀ। ਤੇ ਮੈਂ ਸੁਣਿਆ ਵੀ ਉੱਧਰ ਉਹਨਾਂ ਦਾ ਵੀ ਰੌਲਾ ਪੈ ਗਿਆ ਰਿੱਕੀ ਹੁਣਾਂ ਦਾ ਟੀਕਿਆਂ ਪਿੱਛੇ।
ਹਾਂਜੀ ਅਮਦੀਪ, ਮੈਂ ਰਿੱਕੀ ਨੂੰ ਫੋਨ ਕੀਤਾ ਸੀ, ਉਹ ਕਹਿੰਦਾ ਅੰਕਲ ਜੀ ਤਾਂ ਹੁਣ ਸਾਡੇ ਤਾਂ ਹੁਣ ਧਮੱਚੜੇ ਮਚਿਆ ਰਹਿੰਦਾ ਜੀ, ਤਾਂ ਹੁਣ ਸਾਡੇ ਘਰ ਦੇ ਵਿੱਚ ਜਿੱਦਾਂ ਹੁਣ ਇੱਥੇ ਜਦੋਂ ਲੋਕਡਾਊਨ ਲੱਗਿਆ ਹੋਇਆ ਜਿੱਦਾਂ ਜਾ ਵੀ ਨਹੀਂ ਸਕਦੇ, ਜਿੱਦਾਂ ਨਾ ਹੁਣ ਟੋਨੀ ਮੈਨ ਆ, ਜਿੱਦਾਂ ਹੁਣ ਆਪਣੇ ਸ਼ੇਰੂ ਆ, ਸ਼ੇਰ ਸਿੰਘ ਜੀ ਆ, ਉਹ ਮੇਰਾ ਡੈਡੀ ਆ, ਉਹ ਘਰੇ ਬੈਠ ਕੇ ਨਾ ਸਾਰਾ ਦਿਨ ਹੀ ਨਾ ਸਾਰਾ ਦਿਨ ਜਗ ਤੇ ਜਗ ਖੜਕਾਉਂਦੇ ਆ, ਜਿੱਦਾਂ ਵੀਰਾਂ ਦੇ ਜਿੱਦਾਂ ਸ਼ਰਾਬੀ ਹੀ ਰਹਿੰਦੇ ਆ, ਤੇ ਸਾਡਾ ਇਹਨਾਂ ਦਾ ਜਿਹੜਾ ਘਰ ਜਿੱਦਾਂ ਮੈਨੂੰ ਲੱਗਦਾ ਹਾਟਾ ਹੀ ਬਣਿਆ ਆ, ਜਿੱਦਾਂ ਹੁਣ ਹਾਟਾ ਨੀ ਇੱਥੇ ਛੋਲੇ ਮਿਲਦੇ ਆ, ਸ਼ਰਾਬਾਂ ਮਿਲਦੀਆਂ ਆ, ਜਿੱਦਾਂ ਹੁਣ ਉਹ ਜਿੱਦਾਂ ਹੁਣ ਹਾਟਾ ਹੀ ਬਣ ਗਿਆ ਆ। ਜੈਨੀ ਜਿਹੜੀ ਮੇਰੀ ਜਿੱਦਾਂ ਹੁਣ ਜੈਨੀ ਹੈ, ਜਿੱਦਾਂ ਮੇਰੀ ਉਹ ਮਾਮੀ ਹੈ, ਜਿੱਦਾਂ ਉਹ ਤਾਂ ਹੁਣ ਕੰਮ ਕਰ ਲਈ, ਜਿੱਦਾਂ ਨਰਸ ਹੀ ਹੈ, ਜਿੱਦਾਂ ਹੁਣ ਹਸਪਤਾਲ ਦੇ ਵਿੱਚ ਉਹਨੂੰ ਤਾਂ ਹੁਣ ਰੋਜ਼ ਹੀ ਟੈਸਟ ਕਰਕੇ ਜਾਣਾ ਪੈਂਦਾ ਹੀ ਹੈ, ਜਿੱਦਾਂ ਹੁਣ ਰੋਜ਼ ਹੀ ਟੈਸਟ ਹੁੰਦਾ ਉਹਦਾ ਕੋਵਿਡ ਦਾ, ਉਹਨੂੰ ਕਿੱਟ ਦਿੱਤੀ ਹੋਈ ਆ, ਉਹ ਤਾਂ ਚਲੇ ਜਾਂਦੀ ਹੈ। ਜਿੱਦਾਂ ਹੁਣ ਮੈਂ ਇੱਥੇ ਪੜ੍ਹਨਾ, ਸਕੂਲ ਵੀ ਹੁਣ ਜਿੱਦਾਂ ਹੁਣ ਬੰਦਾ ਹੀ ਆ ਸੁੱਖ ਨਾਲ, ਤੇ ਮੈਂ ਨਾ ਹੁਣ ਘਰੇ ਹੀ ਰਹਿੰਦਾ, ਮੈਨੂੰ ਫਿਰ ਬੜੀ ਪ੍ਰੋਬਲਮ ਹੀ ਆ, ਦੋਏ ਜਿਹੜੇ ਸ਼ਰਾਬੀ ਹੀ ਰਹਿੰਦੇ ਆ। ਮੈਂ ਫਿਰ ਸੋਚਿਆ ਨਾ ਇਹਨਾਂ ਨੂੰ ਹੁਣ ਟੀਕੇ ਲਵਾ ਲਵਾਂ, ਮੈਂ ਆਪਣੇ ਨਾਨੀ ਟੋਨੀ ਮੈਨ ਨੂੰ ਨਾ ਹਸਪਤਾਲ ਲੈ ਗਿਆ, ਤੇ ਮੈਂ ਕਹਿੰਦਾ ਇਹ ਨਾ ਮੈਨੂੰ ਖੱਜਲ ਬੜਾ ਕਰਦਾ, ਇਹਦੇ ਤੁਸੀਂ ਟੀਕਾ ਲਾ ਦਿਓ, ਪੈਸੇ ਮੈਂ ਆਪਣੀ ਜਿਹੜੀ ਮੈਂ ਜਮ੍ਹਾਂ ਕੀਤੇ ਹੋ ਨਾ PGTA ਵਿੱਚੋਂ ਕੱਢ ਕੇ ਪੈਸੇ ਦੇ ਦਿੱਤੇ ਮੈਂ ਇਹਨਾਂ ਨੂੰ, ਤੇ ਉਹ ਜੇ ਜਿਹੜੇ ਟੀਕਾ ਲਾਉਣ, ਕਹਿੰਦੇ ਕਹਿੰਦੇ ਤਾਂ ਟੀਕਾ ਲੱਗਣਾ ਨੀ, ਕਹਿੰਦੇ ਇਹਦਾ ਟੀਕਾ ਲਾ ਨੀ ਸਕਦੇ, ਕਹਿੰਦੇ ਸ਼ਰਾਬੀ ਆ ਇਹ, ਦੇਖ ਸ਼ਾਇਨ ਨੀ ਕਰ ਸਕਦਾ, ਜਿੱਦਾਂ ਹੁਣ ਸ਼ਰਾਬ ਪੀਤੀ ਹੋ ਜਿੱਦਾਂ ਹੁਣ ਇਹਨੇ ਸ਼ਰਾਬੀ ਦੇ ਟੀਕਾ ਲਾਣੇ ਨੀ, ਜਿੱਦਾਂ ਹੁਣ ਸਾਨੂੰ ਤਾਂ ਟੀਕਾ ਲਾਣਾ ਵੀ ਪੈਣਾ ਆ, ਕਹਿੰਦਾ ਹੁਣ ਸਾਨੂੰ ਤਾਂ ਬੰਦਾ ਉਹ ਚਾਹੀਦਾ ਜੀ ਸ਼ਰਾਬ ਨਾ ਪੀਤੇ, ਉਹ ਫੈਮਿਲੀ ਦਾ ਵੀ ਹੋਵੇ, ਕਹਿੰਦਾ ਸੀਗਾ ਮੈਂ ਹੀ ਉੱਥੇ ਕਰਦਾ ਜੀ ਇਹਨਾਂ। ਹੁਣ ਨਰਸ ਕਹਿੰਦੀ ਹੁਣ ਇੱਦਾਂ ਕਰੋ, ਹੁਣ ਇਹਦੇ ਟੀਕਾ ਲਾ ਦਿਓ, ਜਿਹੜਾ ਇਹਨੂੰ ਨਾਲ ਲੈ ਕੇ ਆਇਆ ਮਹਾਨ ਸਿੰਘ ਆ, ਇਹਦਾ ਨਾਮ ਮਹਾਨ ਸਿੰਘ ਆ, ਕਹਿੰਦਾ ਇਹ 11 ਸਾਲਾਂ ਦਾ ਹੀ ਆ, ਇਹਦੇ ਟੀਕਾ ਲਾ ਦਿਓ। ਕਹਿੰਦਾ ਮੇਰਾ ਤਾਂ ਮੀਨ ਸਿਸਟਮ ਜ਼ਿਆਦਾ ਹੀ ਸਟਰੋਂਗ ਹੈ, ਹੁਣ
ਮੇਰਾ ਤਾਂ ਮੀਨ
ਸਿਸਟਮ ਬਹੁਤ ਸਟਰੋਂਗ ਹੈ, ਤੁਸੀਂ ਉਹ ਟੀਕਾ ਭਰਿਆ, ਕਹਿੰਦੇ ਇਹਦਾ ਪੈਸੇ ਬਹੁਤ ਲੱਗਦੇ, ਗੌਰਮੈਂਟ ਦਾ ਨੁਕਸਾਨ ਹੋਇਆ, ਹੁਣ ਕਹਿੰਦੇ ਇਹਦੇ ਲਾ ਦਿਓ। ਉਹ ਮੈਂ ਉਹਨਾਂ ਨੂੰ ਕਿਹਾ ਭੈਣ ਜੀ ਮੇਰੀ ਆਂਟੀ ਜੀ ਗੱਲ ਸੁਣੋ, ਮੇਰੇ ਜਿਹੜੇ ਪਹਿਲੇ ਲੋਦੇ ਲੱਗੇ ਹੋ ਆ ਪੋਲੀਓ ਵਗੈਰਾ ਦੇ, ਉਹੀ ਦੁਖਦੇ ਆ, ਤੁਸੀਂ ਹੋਰ ਲਾਣ ਲੱਗੇ ਜਿੱਦਾਂ ਹੁਣ ਮਾਲੇ ਕਰਨ ਲੱਗੇ ਆ, ਮੇਰੇ ਤਾਂ ਹਾਲੇ ਉਹੀ ਦੁਖੀ ਜਾਂਦੇ ਆ। ਕਹਿੰਦੇ ਹਟੇ ਨੀ ਜੀ, ਹਟੇ ਨੀ ਜੀ, ਉਹਨੇ ਫਿਰ ਕਹਿੰਦੇ ਟੀਕਾ ਨੁਕਸਾਨ ਹੀ ਹੋ ਜਾਣਾ ਮੇਰੇ ਜੀ, ਹੁਣ ਮੱਲੋ ਮੱਲੀ ਟੀਕਾ ਲਾ ਕੇ ਹੁਣ ਮੇਰੇ ਲਾ ਦਿੱਤਾ ਜੀ ਟੀਕਾ, ਮੈਂ ਉਹ ਟੀਕਾ ਹੁਣ ਦੁਖਦਾ, ਹੁਣ ਮੈਂ ਤਾਂ ਪੜ੍ਹ ਵੀ ਨੀ ਹੁੰਦਾ, ਹੁਣ ਕਦਾ ਮੈਂ ਕੀ, ਹੁਣ ਮੈਂ ਕਹਿੰਦਾ ਹੁਣ ਮੈਂ ਦੂਜੇ ਸ਼ੇਰ ਸਿੰਘ ਨੂੰ ਆਪਣੇ ਡੈਡੀ ਨੂੰ ਲੈ ਕੇ ਜਾਣਾ ਵੀ ਨੀ, ਜਿੱਦਾਂ ਹੁਣ ਏਦਾਂ ਤਾਂ ਕਹਿੰਦਾ ਮੇਰੇ ਨਾਲ ਕੁੱਤੇ ਖਾਣੀ ਹੋਈ ਉੱਥੇ,
ਕਿਤੇ ਦੂਜਾ ਟੀਕਾ ਵੀ ਇਹਦੇ ਨੀ ਲੱਗ ਜਾਂਦਾ ਲਵਾਣ ਗਿਆ ਬਾਬੇ ਦੇ
ਲੱਗ ਗਿਆ ਆਪਣੇ ਟੀਕਾ ਦੇ, ਏਦਾਂ ਦਾ ਰਿੱਕੀ ਨਾ ਹੋਈ ਉੱਥੇ,
ਏਦਾਂ ਰਿੱਕੀ ਨਾ ਮਾੜੀ ਹੋਈ ਹੈ।
ਪੰਜਾਬੀ ਗਾਣੇ ਬਹੁਤ ਹੀ ਸੁਣਦਾ ਜਿੱਦਾਂ ਮੈਨੂੰ ਸਭਿਆਚਾਰ ਦੀ ਉਹਦੇ ਵਿੱਚ ਸਟਰੈਂਥ ਆ ਜਾਂਦੀ ਜਿੱਦਾਂ ਸਭਿਆਚਾਰ ਬਾਰੇ, ਉਹ ਜਿੱਦਾਂ ਕਹਿੰਦੇ ਚੂਗੀ ਬੱਕਰੀ ਬਣਾ ਤਾ ਡਾਕਾ ਬੜੀ ਮਾੜੀ ਹੋਈ ਅਮਲੀ ਨਾਲ, ਏਦਾਂ ਕਹਿੰਦਾ ਮਿਰਕੀ ਦਾ ਵੀ ਜਿੱਦਾਂ ਮਾੜੀ ਹੋਈ, ਕਹਿੰਦਾ ਬਹੁਤ ਹੀ ਜਿੱਦਾਂ ਹੁਣ ਉਹ ਗਾਣਾ ਹੀ ਸੁਣਾ ਦਿਓ ਹੁਣ ਤੁਸੀਂ,
ਕੋਈ ਨੀ ਸੁਣਾ ਦਿੰਦੇ ਜੀ, ਤੇ ਬੜਾ ਵਧੀਆ ਜੀ। ਚਲੋ ਨਵੀਂ ਪੱਡਾ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਆਈ ਡੋਂਟ ਅੰਡਰਸਟੈਂਡ ਅਬਾਊਟ ਕੋਵਿਡ, ਵੇਅਰ ਇਜ਼ ਕੋਵਿਡ ਇਨ ਦਿੱਲੀ, ਲੱਗਦਾ ਕੋਵਿਡ ਤਾਂ ਹਾਰ ਗਿਆ ਬਟ ਹੁਣ ਮੋਦੀ ਦੀ ਵਾਰੀ ਆ। ਦੇਖੋ ਇਹ ਵੀ ਪਤਾ ਨਹੀਂ, ਸਮਝ ਨਹੀਂ ਆਉਂਦੀ ਵੀ ਹੁਣ ਇੰਡੀਆ ਦੇ ਵਿੱਚ ਸਾਰਾ ਕੁਛ ਹੈਗਾ, ਕੋਈ ਇੰਨਾ ਸਾਰਾ ਕੁਛ ਚੱਲੀ ਜਾਂਦਾ, ਕੋਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਨਾ ਹੀ ਕੋਈ ਆ ਰਹੀ ਆ। ਅਮਰੀਕ ਭਾਅ ਜੀ ਉੱਧਰ ਦਿੱਲੀ ਦੇ ਵਿੱਚ ਇੱਕ ਨਾ ਇੱਕ ਰੈਲੀ ਕੱਢਣੀ ਸੀ ਕਿਸਾਨਾਂ ਦੇ ਹੱਕ ਦੇ ਵਿੱਚ, ਅਤੇ ਉਹਦਾ ਰੈਲੀ ਕੱਢਣ ਲੱਗੇ ਨਾ ਇਕੱਠੇ ਹੋ ਗਏ, ਤਾਂ ਪੁਲਿਸ ਵਾਲਿਆਂ ਨੇ ਆ ਕੇ ਘੇਰਾ ਪਾ ਲਿਆ ਸਾਰੇ ਪ੍ਰਸ਼ਾਸਨ ਨੇ, ਇਹ ਜੀ ਕੋਵਿਡ ਦਾ ਜਾਬਤਾ ਲੱਗਾ ਹੋਇਆ, ਕੋਵਿਡ ਕਰਕੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਇੰਨੇ ਬੰਦੇ, ਉਹਨਾਂ ਦੀ ਕੋਵਿਡ ਦਾ ਬਹਾਨਾ ਲਾ ਕੇ ਲੋਕ ਫਿਰ ਖੁਰਦ ਬੁਰਦ ਕੀਤੇ ਵੀ ਇਲੀਗਲ ਹੈ ਜੀ, ਐਂ ਜੀ ਓ ਆ। ਸੋ ਦੂਜੇ ਪਾਸੇ ਉੱਧਰ 3-4 ਲੱਖ ਗਿਆ ਮਿਲੀਅਨ ਲੋਕ ਜਿਹੜਾ ਇਕੱਠੇ, ਉਹਨਾਂ ਦੇ ਕੋਵਿਡ ਦਾ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਬਹੁਤ ਹਾਸੋ ਵੀ ਨਹੀਂ,
ਮੈਨੂੰ ਇੱਕ ਗੱਲ ਮੈਨੂੰ ਉਦਾਂ ਕਈ ਵਾਰੀ ਗਲਤ ਲੱਗਦੀ ਆ, ਜੇ ਤੁਸੀਂ ਨਾ ਮੈਲਬੋਰਨ ਕ੍ਰਿਕਟ ਗਰਾਊਂਡ ਵਿੱਚ ਜਾਓ, ਉੱਥੇ 1 ਲੱਖ ਬੰਦਾ ਕਰੀਬ ਬਹਿ ਸਕਦਾ ਆ, 1 ਲੱਖ ਕਰੀਬ ਬੰਦਾ ਬਹਿ ਸਕਦਾ ਆ, ਤੇ ਉੱਥੇ 80 ਤੋਂ 90 ਹਜ਼ਾਰ ਦੀ ਕਪੈਸਿਟੀ ਬਹਿੰਦੀ ਆ। ਜਿਸ ਵੇਲੇ ਉਸ ਕਰਾਊਡ ਨੂੰ ਮੈਚ ਮਗਰੋਂ ਛੱਡਿਆ ਜਾਂਦਾ, 3-4 ਵਾਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ, ਤਾਂ ਗਲੀਆਂ ਕਈ ਕਈ ਮੀਲ ਤੱਕ ਗਲੀਆਂ ਬੰਦੇ ਹੀ ਬੰਦੇ ਦਿਖਾਈ ਦਿੰਦੇ ਹੁੰਦੇ, ਇੱਧਰ ਵੀ ਉੱਧਰ ਵੀ ਇੱਧਰ ਵੀ, ਉਹ 1 ਲੱਖ ਤੋਂ ਘੱਟ ਬੰਦਾ ਹੁੰਦਾ ਆ। ਇੱਦਾਂ 6 ਲੱਖ ਟਰੈਕਟਰ ਜਾਂ 10 ਲੱਖ ਟਰੈਕਟਰ ਤੇ ਇੰਨੇ ਟਰੈਕਟਰ ਹੁੰਦੇ ਆ ਜਿਹੜੇ ਕਿ ਪੰਜਾਬ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਲਾਈਨ ਲਾ ਦੋ ਤਾਂ ਜੀ ਮੁੱਕਦੇ, ਉੱਥੇ 6 ਲੱਖ ਕਿੱਦਾਂ ਚਲਾ ਗਿਆ?
ਉਹਨੇ ਨਹੀਂ, ਉਹ ਥੋੜੇ ਜਿਹੇ ਨੰਬਰ ਦਾ ਹੈਗੇ ਐਗਜੈਜੂਰੇਟਡ, ਥੋੜੇ ਜ਼ਿਆਦਾ ਵਧਾ ਗਏ, ਪਰ ਉੱਥੇ ਟਰੈਕਟਰ ਕਾਫੀ ਹੈ ਭਾਜੀ, 20-25 ਕਿਲੋਮੀਟਰ
ਮੈਕਸੀਮਮ ਜੇ ਟਰੈਕਟਰ ਹੋਵੇ 10 ਤੋਂ 15 ਹਜ਼ਾਰ ਹੋ ਸਕਦੇ ਆ ਸਾਰੇ ਇਲਾਕੇ।
ਨਹੀਂ ਨਹੀਂ ਇੰਨੇ ਕਈ ਆ,
ਇੰਨੇ ਹੋ ਸਕਦੇ,
ਇੰਨੇ ਕੇ 20,000। ਵੈਸੇ ਕੱਲ ਨੂੰ ਆਪਾਂ ਬਿੱਟਾ ਸਾਹਿਬ ਤੋਂ ਪੁੱਛ ਲਾਂਗੇ ਵੀ ਉਹਨਾਂ ਦੀ ਕੀ ਆਬਜ਼ਰਵੇਸ਼ਨ ਹੈ। ਉਹ ਜਦੋਂ ਫਿਰ
1 ਲੱਖ ਬਹੁਤ ਹੁੰਦੀ ਆ ਅਮਾਊਂਟ,
ਮੈਂ ਤੁਹਾਨੂੰ ਦੱਸਿਆ
ਸਕੂਲ ਦੇ ਵਿੱਚ 1,000 ਕੁ ਨਿਆਣਾ ਹੁੰਦਾ ਤਾਂ ਖੜਤਲ ਮੱਚੀ ਹੋਈ ਹੁੰਦੀ ਉੱਥੇ, ਏਦਾਂ ਭਰਿਆ ਹੁੰਦਾ ਉਹ।
ਭਾਜੀ ਮੈਂ ਆਪਾਂ ਪਿਛਲੀ ਵਾਰੀ ਕੈਲਕੂਲੇਟ ਤਾਂ ਕੀਤਾ ਸੀ 2 ਹਫ਼ਤੇ ਪਹਿਲਾਂ ਵੀ ਜਿਹੜਾ ਉਹ ਕਿੰਨੇ ਵੀ 75 ਕਿਲੋਮੀਟਰ ਦਾ ਪਿੰਡ ਆਇਆ ਜਿਹੜਾ ਮਾਰਚ ਕਰਨੀ ਸੀ, ਵੀ ਉਹਦੇ 'ਤੇ ਸਿਰਫ ਕਿੰਨੇ 22,000 ਟਰੈਕਟਰ ਆਉਣਾ ਸੀ, ਜੇ 3 ਮੀਟਰ ਟਰਾਲੀਆਂ ਨਾ ਵੀ ਲੈਂਦੇ, ਉਹ 75 ਕਿਲੋਮੀਟਰ 'ਚ 22,000 ਟਰੈਕਟਰ ਆਉਂਦਾ ਆ ਸਿੰਗਲ ਲਾਈਨ 'ਚ, ਹੈ ਨਾ। ਸੋ ਤੁਸੀਂ ਦੇਖ ਲਓ ਵੀ ਥੋੜ੍ਹੇ ਜਿਹੇ ਫਿਗਰ ਤਾਂ ਐਗਜੈਚੂਰੇਟਡ ਹੁੰਦੇ ਨੇ, ਐਸੀ ਗੱਲ ਨਹੀਂ ਹੈਗੀ। ਅਤੇ ਸਾਡੇ ਨਾਲ ਹਰਨੇਕ ਸਿੰਘ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਦੇਸੀ ਔਰ ਬ੍ਰਾਂਡ ਮੇਂ ਬਹੁਤ ਫਰਕ ਹੋਤਾ ਹੈ, ਐਸੇ ਨਹੀਂ ਲੋਕ ਬ੍ਰਾਂਡ ਬ੍ਰਾਂਡ ਕਰਤੇ, ਰਿਹਾਨਾ ਕੇ ਇੱਕ ਸਪਰੇ ਕਰੀ ਔਰ ਸਾਰੇ ਦੇਸੀ ਕੀੜੇ ਮਕੌੜੇ ਬਾਹਰ ਆ ਗਏ ਜੀ। ਹਾਂਜੀ, ਅਤੇ ਸੁਰਿੰਦਰ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ, ਮੈਂ ਅਮਰੀਕ ਭਾਅ ਜੀ ਨਾਲ 1% ਅਗਰੀ ਨਹੀਂ ਕਰਦਾ, ਕਹਿੰਦੇ ਅਮਰੀਕ ਭਾਜੀ ਦਾ ਆਪਣਾ ਵਿਊ ਆ, ਅਸੀਂ ਇੱਦਾਂ ਰਿਸਪੈਕਟ ਕਰਦੇ ਇਹਨਾਂ ਦੀ। ਹਰਦੀਪ ਸਿੰਘ ਸੰਧੂ ਹੱਸ ਰਹੇ ਨੇ, ਕਹਿੰਦੇ ਅਮਰੀਕ ਭਾਜੀ ਬਹੁਤ ਖੂਬ ਟੀਕੇ ਵਾਲੀ ਗੱਲ। ਸੋ ਰਾਜਵਿੰਦਰ ਕੱਕ ਕਹਿੰਦੇ ਕਲੀਅਰ ਕਰੋ, ਤਾਇਆ ਜੀ ਕੋਲ ਮੁੰਡਾ ਹੋਇਆ ਕਿ ਪੋਤਾ? ਹਾਂਜੀ, ਤਾਇਆ ਦੇ ਪੋਤਾ ਹੋਇਆ ਪਰ ਮਨਦੀਪ ਦੇ ਮੁੰਡਾ ਹੋਇਆ, ਸੋ ਇਹ ਗੱਲ ਕਲੀਅਰ ਹੀ ਹੈ ਜੀ। ਅਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਇੱਕ ਬੰਦੇ ਬਾਰੇ ਤਾਂ ਸਾਰੇ ਭੁੱਲ ਹੀ ਗਏ ਨੇ, ਕਾਂ ਗਾਂ ਨਾ, ਉਹਦੇ ਕੀ ਬਰੂ ਖਾਧਾ ਹੋਇਆ ਕਿ ਐਵੇਂ ਹੀ ਅਵਾ ਤਵਾ ਡਿੰਗੀ ਜਾਂਦੀ ਆ? ਅਤੇ ਮੈਂ ਪੁੱਛਿਆ ਕਿਹੜਾ, ਕਹਿੰਦੇ ਕੰਗਣਾ, ਕਾਂ ਗਾਂ ਅਤੇ ਨਾ। ਦੇਖੋ ਫੁੱਲੀ ਪੇਡ ਹੈ ਨਾ, ਮਤਲਬ ਉਹ ਪ੍ਰੋਪਰਲੀ ਪੇਡ, ਪੈਸੇ ਲੈ ਰਹੀ ਆ, ਉਹਨੇ ਬੈਨੀਫਿਟ ਲੈਣੇ ਆ, ਉਹਨੇ ਬਹੁਤ ਕੁਛ ਕਰਾਉਣਾ ਆ, ਸੋ ਉਹ ਕੁਛ ਵੀ ਉਹ ਕਰ ਸਕਦੀ ਹੈ। ਪਰ ਆਪਾਂ ਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ, ਆਪਣੇ ਫੋਕਸ ਰੱਖਣਾ ਚਾਹੀਦਾ। ਦੇਖੋ ਜਿਹੜੇ ਇੰਟਰਨੈਸ਼ਨਲ ਧਿਆਨ ਵੀ ਹੈ ਨਾ, ਉਹ ਸਰਕਾਰ ਦੇ ਲਈ ਤਾਂ ਸਿਰਦਰਦੀ ਹੋ ਸਕਦਾ, ਪਰ ਸਾਨੂੰ ਆਪਣੇ ਜਿਹੜੇ ਆ ਡਿਫੈਂਸਿਸ ਥੱਲੇ ਨਹੀਂ ਕਰ ਲੈਣੇ ਚਾਹੀਦੇ, ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ। ਅਤੇ ਬਾਕੀ ਆਪਾਂ ਕੱਲ੍ਹ ਨੂੰ ਗਰਾਊਂਡ ਤੋਂ ਰਿਐਲਿਟੀ ਕੀ ਹੈ ਇਹ ਤਾਂ ਆਪਾਂ ਜਾਣ ਹੀ ਲੈਣੀ ਹੈ ਆਪਣੇ ਬਿੱਟਾ ਸਾਹਿਬ ਤੋਂ ਡਿਟੇਲ ਦੇ ਵਿੱਚ ਵੀ ਕੀ ਹੋ ਰਿਹਾ ਉੱਤੇ। ਬਾਕੀ ਅਮਰੀਕ ਭਾਅ ਜੀ, ਆਸਟ੍ਰੇਲੀਆ ਦੇ ਵਿੱਚ ਸਕੂਲ ਕਾਲਜਿਸ ਹੁਣ ਸ਼ੁਰੂ ਹੋ ਚੁੱਕੇ ਨੇ, ਬੱਚੇ ਦੁਆਰਾ ਫਿਰ ਤੁਸੀਂ ਕੁੱਟਣੇ ਸ਼ੁਰੂ ਕਰਤੇ ਹਜੇ ਨਹੀਂ? ਹਜੇ ਤੱਕ ਇੰਨੀਆਂ ਹਲਤਾਂ ਨਹੀਂ ਕੀਤੀਆਂ
ਸਕੂਲ ਮੰਦੀ ਤੇ ਜਾਣਾ ਸ਼ੁਰੂ ਕਰ ਦਿੱਤਾ ਹੈ, 2 ਹਫ਼ਤੇ ਹੋ ਗਏ ਸਕੂਲ ਖੁੱਲ੍ਹੇ ਨੇ, 2 ਹਫ਼ਤੇ ਚੱਲ ਵੀ ਗਏ ਆ, ਅਤੇ ਸਕੂਲ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ, ਥੋੜ੍ਹੀਆਂ ਰਿਲੈਕਸੇਸ਼ਨ ਵੀ ਅੱਜ ਕੱਲ੍ਹ ਕਾਫੀ ਆ, ਪਹਿਲਾਂ ਵਰਗਾ ਮਾਹੌਲ ਨਹੀਂ ਆ। ਅਤੇ ਆਮ ਤੌਰ 'ਤੇ ਸਕੂਲਾਂ ਵਿੱਚ ਆਮ ਜਿਹੜੀ ਐਕਟੀਵਿਟੀਜ਼ ਆ ਉਹ ਪਰਤਾਈਆਂ, ਕਈ ਐਕਟੀਵਿਟੀ ਹਾਲੇ ਵੀ ਬੰਦ ਆ, ਲੇਕਿਨ ਮੈਂ ਦੇਖਿਆ ਕਿ ਇਸ ਸਾਲ ਕਾਫੀ ਖੁੱਲ੍ਹਤਾ ਦਿੱਤੀ ਗਈ ਆ।
ਠੀਕ ਆ, ਅਤੇ ਮਤਲਬ ਹੁਣ ਫੁੱਲ ਫਲੈਜ ਚੱਲ ਰਹੇ ਨੇ ਸਕੂਲ, ਹੈ ਨਾ?
हाँ जी स्कूल फुल फ्लैश चल रहा है
न्यू साउथ वेल्स, मतलब इदा नहीं कोई डिस्टेंसिंग।
हाँ जी
पर अमरीक भाजी मैं
सिडनी कोई डिस्टेंस स्कूल दे विच पहले ही डिस्टेंस नहीं सी
भाजी, मैं सिडनी हुण जा के आया,
दो हफ्ते रही है शुरू दे विच,
मैं तुहाडे कोल आया ना, मैनूं आना पिया ਤੇ ਗੱਡੀ ਚੱਕਣੀ ਸੀ ਉੱਥੋਂ, ਤੇ ਮੈਂ ਨਾ ਆਪਣੀ ਗੱਡੀ ਤੇ ਲੈ ਕੇ ਨਹੀਂ, ਮੈਂ 10 ਕਰੋੜ ਵਾਲੀ ਗੱਡੀ ਚ ਆਇਆ ਫਿਰ ਆਪਣੀ ਚ, ਤੁਹਾਨੂੰ ਪਤਾ ਹੀ ਆ, ਤੇ ਹਾਂ 10 ਕਰੋੜ ਦੀ ਗੱਡੀ ਵੀ ਹੈਗੀ ਆਪਣੇ ਕੋਲ, ਤੇ ਸਾਰਾ ਉਹਦੇ ਚ 50 ਕੁ ਡਾਲਰ
10 ਕਰੋੜ ਤੋਂ ਵੀ ਬਹੁਤ 100 ਮਿਲੀਅਨ ਦੀ ਹੋਣੀ ਹੈ ਮਨਦੀਪ।
ਆਹੋ ਮਤਲਬ ਟ੍ਰੇਨ 'ਚ ਆਇਆ ਮੈਂ ਕਹਿਣ ਦਾ ਮਤਲਬ, ਤੇ ਉਹ ਜਦੋਂ ਮੈਂ ਦੇਖੋ ਬਹੁਤ ਵਧੀਆ ਪ੍ਰਬੰਧ ਟ੍ਰੇਨ ਦੇ ਵਿੱਚ ਵੀ ਦੇਖਿਆ, ਤੇ ਇੱਧਰ ਨਿਊ ਕਾਸਲ ਟੱਪੀ ਨਾ ਟ੍ਰੇਨ, ਤੇ ਅਨਾਊਂਸਮੈਂਟ ਹੋ ਗਏ ਵੀ ਸਾਰਿਆਂ ਨੇ ਇੱਥੇ ਮੈਂਡੇਟਰੀ ਹੈ, ਜ਼ਰੂਰੀ ਹੈ ਮਾਸਕ ਲਾਉਣੇ ਪਬਲਿਕ ਟਰਾਂਸਪੋਰਟ ਦੇ ਵਿੱਚ। ਚਲੋ ਮੈਂ ਤਾਂ ਲੈ ਗਿਆ ਸੀ ਮਾਸਕ, ਤੇ ਕਈਆਂ ਕੋਲ ਨਹੀਂ ਸੀ, ਤੇ ਉਹਨਾਂ ਨੇ ਫਿਰ ਰਿਕੁਐਸਟ ਕਰਕੇ ਮਾਸਕ ਵੀ ਉਹਨਾਂ ਨੇ ਵੰਡੇ ਵਿੱਚ, ਵਧੀਆ ਗੱਲ ਲੱਗੀ, ਬਹੁਤ ਵਧੀਆ ਔਰਗਨਾਈਜ਼। ਫਿਰ ਸਿਟੀ ਜਿਹੜੀ ਟ੍ਰੇਨ ਹੈ ਸਿਟੀ ਲਿੰਕ ਹੈ ਨਾ, ਉਹਦੇ ਵਿੱਚ ਚੜ੍ਹੇ ਤਾਂ ਉੱਥੇ ਸਾਰੇ ਬੜਾ ਮਤਲਬ ਭਾਅ ਜੀ ਜੇ ਦੇਖਿਆ ਜਾਏ ਨਾ ਸਾਰੇ 100% ਆਲਮੋਸਟ ਮਤਲਬ ਮਾਸਕ ਲਾਏ ਹੋਏ ਸੀ। ਸਿਰਫ ਮੈਂ ਦੋ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਨੇ ਮਾਸਕ ਨਹੀਂ ਸੀ ਲਾਏ, ਉਹ ਦੋਨੋਂ ਹੀ ਨਾ ਹਾਈ ਸਕੂਲ ਦੇ ਬੱਚੇ ਸੀ, ਮਤਲਬ ਕੋਈ 8ਵੀਂ 'ਚ ਸ਼ਾਇਦ ਹੋਊਗਾ, ਕੋਈ ਜਾਂ 10ਵੀਂ 'ਚ ਹੋਊਗਾ, ਉਹਨਾਂ ਨੇ ਨਹੀਂ ਸੀ ਲਾਏ। ਬਾਕੀ ਸਾਰੇ ਜਿੰਨੇ ਵੀ ਸਟੇਸ਼ਨ 'ਤੇ ਦੇਖੇ, ਸੈਂਟਰਲ ਦੇਖੇ, ਟ੍ਰੇਨ ਦੇ ਵਿੱਚ ਸਾਰਿਆਂ ਨੇ ਮਾਸਕ ਲਾਏ ਹੋਏ ਸੀ, ਕੋਈ ਸਮੱਸਿਆ ਨਹੀਂ ਸੀ, ਕੋਈ ਸਿਕਿਉਰਿਟੀ ਵਾਲਾ ਨਹੀਂ ਸੀ ਉਹਨਾਂ ਨੂੰ ਕਹਿ ਰਿਹਾ। ਹਾਂ ਇੱਕ ਨੌਜਵਾਨ ਆਇਆ, ਉਹਨੇ ਪਿੱਛੇ ਬੈਕਪੈਕ ਲਾਇਆ ਹੋਇਆ ਸੀ, ਉਹਦੇ ਡਿਸਇਨਫੈਕਟੈਂਟ ਸੀ ਦੋਨੋਂ ਪਾਸੇ, ਤੇ ਉਹਦੇ ਕੋਲ ਨਾ ਸਪੰਜਸ ਸੀਗੀਆਂ ਜਿਹੜੀ ਸਾਫ਼ ਕਰਨ ਵਾਲਾ ਕੱਪੜਾ, ਤੇ ਉਹ ਕੀ ਕਰ ਰਿਹਾ ਸੀ ਨਾ ਜਿੱਥੇ ਪੈਸੰਜਰ ਹੱਥ ਫੜ ਕੇ ਖੜਦੇ ਨੇ, ਬਾਰਸ ਨੇ ਜਾਂ ਉੱਪਰ ਹੈਂਡਲ ਲੱਗੇ ਹੋਏ ਨੇ, ਉਹ ਉਹਨਾਂ ਨੂੰ ਸਾਫ਼ ਕਰਦਾ ਜਾ ਰਿਹਾ ਸੀ। ਉਹਨੇ ਮਤਲਬ 5 ਮਿੰਟਾਂ 'ਚ ਸਾਰੀ ਟ੍ਰੇਨ ਦੇ ਜਿਹੜੇ ਹੈਂਡਲ ਆ ਜਿੱਥੇ ਲੋਕ ਹੱਥ ਲਾ ਕੇ ਖੜਦੇ ਨੇ ਤੁਰਦੇ ਨੇ, ਉਹ ਸਾਰੇ ਹੀ ਡਿਸਇਨਫੈਕਟ ਕੀਤੇ। ਉਹ ਇੱਦਾਂ ਗਾਂਹ 'ਤੇ ਗਾਂਹ ਜਾਈ ਜਾ ਰਿਹਾ ਸੀ, ਅਤੇ ਮੈਂ ਦੇਖਿਆ ਕਿ ਹਰੇਕ ਟ੍ਰੇਨ ਦੇ ਵਿੱਚ ਦੋ ਦੋ ਤਿੰਨ ਤਿੰਨ ਇਹੋ ਜਿਹੇ ਉਹਨਾਂ ਨੇ ਵਰਕਰ ਜਿਹੜੇ ਰੱਖੇ ਹੋਏ ਨੇ ਜਿਹੜੇ ਡਿਸਇਨਫੈਕਟ ਕਰੀ ਜਾ ਰਹੇ ਨੇ। ਸੋ ਬੜਾ ਵਧੀਆ ਮੈਨੂੰ ਲੱਗਿਆ ਵੀ ਦੇਖੋ ਸਰਕਾਰ ਨਿਊ ਸਾਊਥ ਵੇਲਸ ਦੀ ਖਾਸ ਕਰਕੇ ਵੀ ਕਿੰਨੀ ਦੇਖਭਾਲ ਕਰ ਰਹੀ ਹੈ, ਕਿੰਨਾ ਕੁਛ ਕਰ ਰਹੀ ਹੈ ਆਪਣੇ ਆਪ ਨੂੰ, ਆਪਣੇ ਸਿਟੀਜ਼ਨਸ ਨੂੰ ਬਚਾਉਣ ਦੇ ਲਈ। ਅਤੇ ਦੂਜੇ ਪਾਸੇ ਸਾਨੂੰ ਮਤਲਬ ਤ੍ਰਾਸਦੀ ਆਉਂਦੀ ਹੈ ਕਿ ਇੱਦਾਂ ਦੀ ਘੜੀ ਦੇ ਵਿੱਚ ਠੰਡ ਦੇ ਵਿੱਚ ਬਿਮਾਰੀ ਦੇ ਹਾਲਾਤਾਂ ਦੇ ਵਿੱਚ ਮਤਲਬ ਕੋਈ ਤਰੀਕੇ ਨਾਲ ਨੈਗੋਸ਼ੀਏਸ਼ਨ ਹੀ ਨਹੀਂ ਹੋ ਰਹੀ, ਕੋਈ ਹੱਲੇ ਨਹੀਂ ਨਿਕਲ ਰਿਹਾ, ਮਤਲਬ ਬਸ ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਕਿੱਦਾਂ ਦਾ ਘਟੀਆ ਉਹ ਮਾਨਸਿਕਤਾ। ਦੋਨਾਂ ਧਿਰਾਂ ਦੀ ਮੈਂ ਗੱਲ ਕਰਦਾ, ਸਾਡੇ ਲੀਡਰਾਂ ਦਾ ਵੀ ਇਹੀ ਹਾਲ ਹੈ, ਅਤੇ ਉਹਨਾਂ ਨੂੰ ਗੌਰਮੈਂਟ ਦਾ ਵੀ ਇਹੀ ਹਾਲ ਹੈ ਵੀ ਅਰਜੈਂਸੀ ਦੇ ਤੌਰ 'ਤੇ ਸੋਲਵ ਕਰ ਲੈਣੀ ਚਾਹੀਦੀ ਸੀ ਇਹ ਗੱਲਾਂ। ਪਹਿਲੀ ਗੱਲ ਤਾਂ ਇੱਦਾਂ ਦੇ
ਗੌਰਮੈਂਟ ਦਾ ਅਮਨਦੀਪ ਇਨੀਸ਼ੀਏਟਿਵ ਦਿੱਤਾ ਸੀ ਕਿ ਇਹਨੂੰ ਤੁਸੀਂ ਹੋਲਡ ਕਰ ਲੈਂਦੇ ਆ 2 ਸਾਲ ਲਈ, ਜਾਂ ਉਹਨਾਂ ਉਹ ਹੋਲਡ ਲਈ ਉਹ ਕੈਂਸਲ ਹੀ ਇੱਕ ਤਰ੍ਹਾਂ ਦੇ ਨਾਲ, ਜਿਹੜਾ ਤੁਸੀਂ ਹੋਲਡ ਕਰਨ ਦੀ ਗੱਲ ਕਰਦੇ ਹੋ ਨਾ, ਅਤੇ 2 ਸਾਲ ਲਈ, 1.5 ਸਾਲ ਲਈ ਹੋਲਡ ਕੀਤਾ, 3 ਸਾਲ 4 ਸਾਲ ਲਈ ਲੈ ਜਾਓ ਤੁਸੀਂ ਘੇਰ ਕੇ ਅੱਗੇ, ਅਤੇ ਉਹ ਤਾਂ ਨੈਗੋਸ਼ੀਏਸ਼ਨ ਕਰਤੇ। ਇੱਧਰੋਂ ਬੜੀ ਸਟ੍ਰਿਕਟਤਾ ਦਿਖਾਈ ਜਾ ਰਹੀ ਹੈ ਕਿਸਾਨਾਂ ਵੱਲੋਂ ਅਤੇ ਸਾਡੇ ਲੋਕਾਂ ਵੱਲੋਂ, ਅਤੇ ਮੈਨੂੰ ਤਾਂ ਇਹਦੇ ਵਿੱਚ ਥੋੜ੍ਹਾ ਲੱਗਦਾ ਵੀ ਜੇ ਤੁਸੀਂ ਥੋੜ੍ਹੀ ਜਿਹੀ ਵੀ ਫਲੈਕਸੀਬਿਲਿਟੀ ਦਿਖਾ ਲਓ ਤਾਂ ਇਹ ਕਾਨੂੰਨ ਤਾਂ ਰੱਦ ਹੋਏਗਾ ਉਹ ਜਿਹੜੀ ਜਿਹੜੀ ਸਟੇ ਲੈਣੀ ਆ
ਭਾਜੀ, ਮੁੜ ਕੇ ਆਮ ਤੌਰ 'ਤੇ ਇਹ ਮੁੜ ਕੇ ਦੇਖੋ ਜੇ ਮੁੜ ਕੇ ਜਿਹੜਾ ਵੀ ਕਾਟਿਆਂ ਦੇ ਕਾਟਿਆਂ ਦੇ ਭਾਣ ਚ ਹੱਥ ਪਾਉਂਦੇ ਆ, ਇਹ ਤਾਂ ਡੂਮਣੇ ਨੂੰ ਹੱਥ ਲਾਉਣ ਦੀ ਲੋੜ ਹੈ। ਮਤਲਬ ਜੇ ਦੁਬਾਰਾ ਇਹਨੂੰ ਫੇਰ ਕੋਈ ਜਗਾਉਣ ਦੀ ਕੋਈ, ਹੁਣ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਨੂੰ ਦੱਸਿਆ ਸੀ ਹੁਣ ਮੋਦੀ ਸਾਹਿਬ ਕਿੱਦਾਂ ਛੁੱਟ ਸਕਦੇ, ਮੇਰੇ ਕੋਲ ਇੱਕ ਤਰੀਕਾ ਆ, ਮੇਰੇ ਕੋਲ ਇੱਕ ਨਾ ਪਲੈਨ ਹੈ ਜੇ ਉਹ ਸੁਣਦੇ ਹੋਣ, ਵੈਸੇ ਤਾਂ ਤੁਸੀਂ ਪਹੁੰਚਾਏ ਦੇਣੀ ਹੈ ਗੱਲ ਉਹਨਾਂ ਕੋਲ, ਪਰ ਫਿਰ ਵੀ ਅਗਰ ਉਹਨਾਂ ਦੇ ਕੋਈ ਖਾਸ ਬੰਦੇ ਸੁਣਦੇ ਹੋਣ ਤਾਂ ਨਾ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ। ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਕਿ ਉਹ ਜਿਹੜੀ ਮੌਜੂਦਾ ਕਿਸਾਨ ਲੀਡਰਸ਼ਿਪ ਹੈ ਉਹਨਾਂ ਨਾਲ ਨੈਗੋਸ਼ੀਏਟ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀ ਨਹੀਂ ਮੰਨਣਾ ਚਾਹੁੰਦੇ, ਕਿਉਂਕਿ ਇੱਕ ਪਾਸੇ ਤਾਂ ਮੋਦੀ ਹੋਣਾਂ ਕੋਲ ਅਬਸੋਲੂਟ ਮੈਜੋਰਿਟੀ ਹੈ MP MLA, ਦੂਜੇ ਪਾਸੇ ਜਿਹੜੇ ਮੋਹਰੇ ਆ ਕਿਸਾਨ ਲੀਡਰ ਉਹ ਇੱਕ ਛੋਟੀਆਂ ਛੋਟੀਆਂ ਯੂਨੀਅਨਾਂ ਦੇ ਉਹਨਾਂ ਦੇ ਹਿਸਾਬ ਨਾਲ ਮੈਂਬਰ ਨੇ, ਉਹ ਉਹਨਾਂ ਮੋਹਰੇ ਗੋਡੇ ਨਹੀਂ ਟੇਕਣਾ ਚਾਹੁੰਦੇ। ਇੱਥੇ ਨਾ ਜੇ ਆਪਾਂ ਗੱਲ ਕਰ ਲਓ ਵੀ ਇਹ ਧਰਮ ਪੱਖੀ ਪਾਰਟੀ ਹੈ, ਧਰਮ ਨੂੰ ਇਹ ਮੁੱਖ ਰੱਖਦੀ ਹੈ, ਤਾਂ ਇਹਨਾਂ ਕੋਲ ਇੱਕ ਤਰੀਕਾ ਆ ਇਹ ਸਾਰੇ ਕਾਨੂੰਨ ਵਾਪਸ ਲੈ ਕੇ ਆਪਣੀ ਇੱਜ਼ਤ ਬਚਾਉਣ ਦਾ। ਉਹ ਤਰੀਕਾ ਭਾਅ ਜੀ ਹੁਣ ਮੈਂ ਦੱਸਣ ਲੱਗਾ, ਉਹ ਤਰੀਕਾ ਇਹ ਹੈ ਵੀ ਇਹ ਚੁੱਪ ਚਪੀਤੇ ਜਹਾਜ਼ ਫੜਨ, ਹੈਲੀਕਾਪਟਰ 'ਤੇ ਜਾਣ, ਸਿੱਧੇ ਅੰਮ੍ਰਿਤਸਰ ਸਾਹਿਬ ਲੈਂਡ ਕਰਨ, ਦਰਬਾਰ ਸਾਹਿਬ ਜਾਣ, ਆਪਣਾ ਮੀਡੀਆ ਉੱਥੇ ਨਾਲ ਲੈ ਕੇ ਜਾਣ, ਉੱਥੇ ਮੱਥਾ ਟੇਕ ਕੇ ਅਰਦਾਸ ਕਰਵਾ ਕੇ 5 ਰੁਪਏ ਦਾ ਪ੍ਰਸ਼ਾਦ ਕਰਾ ਕੇ ਇਹ ਅਰਦਾਸ ਕਰਕੇ ਆਪ ਮੂੰਹੋਂ ਕਹਿਣ ਵੀ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ, ਧਰਮ ਨੂੰ ਹਾਜ਼ਰ ਨਾਜ਼ਰ ਰੱਖ ਕੇ ਮੈਂ ਇਹ ਕਾਨੂੰਨ ਵਾਪਸ ਲੈਂਦਾ ਹਾਂ ਔਰ ਨਵੇਂ ਸਿਰਿਓਂ ਇਹਨਾਂ ਨੂੰ ਇਨਵੈਸਟੀਗੇਟ ਕਰਕੇ ਨਵੇਂ ਸਿਰਿਓਂ ਸਾਰਿਆਂ ਨੂੰ ਨਾਲ ਲੈ ਕੇ ਕਰਾਂਗਾ। ਮੇਰੀ ਮਨਸ਼ਾ ਸਹੀ ਸੀ ਪਰ ਲੋਕਾਂ ਨੇ ਨਹੀਂ ਐਕਸੈਪਟ ਕੀਤੀ, ਮੈਂ ਇਹ ਵੀ ਐਕਸੈਪਟ ਕਰਦਾ ਚੀਜ਼ਾਂ। ਉਹ ਇੰਨੀ ਗੱਲ ਕਹਿ ਦੇਣ, ਕਿਸੇ ਨਾਲ ਨੈਗੋਸ਼ੀਏਟ ਕਰਨ ਦੀ ਲੋੜ ਨਹੀਂ, ਉਹ ਉਹਨਾਂ ਨੇ ਆਪਣੇ ਘਰ ਨੂੰ ਆਉਣਾ, ਇਹਨਾਂ ਨੇ ਆਪਣਾ ਕੰਮ ਹੋ ਜਾਣਾ, ਇਹਨਾਂ ਦੀ ਆਪਣੀ ਰਹਿ ਜਾਣੀ ਆ। ਮਤਲਬ ਇਹੋ ਜਿਹੇ ਜਿਹੜੇ ਆ ਇੱਕ ਨਿਮਾਣਤਾ ਦੀ ਗੱਲ ਕਰਨ, ਵੱਡੇ ਵੱਡੇ ਮਹਾਰਾਜੇ ਵੱਡੇ ਵੱਡੇ ਤਖਤਪੋਸ਼ ਬੰਦੇ ਜਿਹੜੇ ਆ ਉਹ ਗੁਰੂ ਦੇ ਚਰਨੀ ਆਏ ਨੇ। ਸਾਰੇ ਮਹਾਰਾਜੇ ਹਿੰਦੁਸਤਾਨ ਦੇ ਆਪਣੇ ਆਪਣੇ ਟਾਈਮ ਦੇ ਵਿੱਚ ਗੁਰੂ ਦੇ ਦਰਸ਼ਨ ਕਰਕੇ ਪ੍ਰਾਪਤ ਕਰ ਚੁੱਕੇ ਨੇ ਖੁਸ਼ੀਆਂ। ਸੋ ਉਹ ਵੀ ਖੁਸ਼ੀ ਕਰ ਸਕਦੇ ਨੇ ਕਿ ਸਿੱਧੇ ਆਉਣ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆ ਕੇ ਅਰਦਾਸ ਕਰਕੇ ਕਹਿ ਦੇਣ ਵੀ ਮੈਂ ਵਾਪਸ ਲੈਣਾ। ਕਿਸੇ ਨਾਲ ਸਮਝੌਤਾ ਕਰਨ ਦੀ ਲੋੜ ਨਹੀਂ ਉਹਨਾਂ ਨੂੰ, ਕਾਨੂੰਨ ਵਾਪਸ ਦੇ ਬਾਅਦ ਕਿਸਾਨ ਕੋਲ।
ਇਹਦੇ ਵਿੱਚ ਥੋੜੀ ਜਿਹੀ ਅਮਨਦੀਪ ਥੋੜੀ ਜਿਹੀ ਚੇਂਜ ਕਰਨਾ ਚਾਹਨਾ, ਜਿੱਦਾਂ ਤੁਸੀਂ ਇਹਦੀ ਵਿਆਖਿਆ ਕੀਤੀ ਆ, ਉਹ ਅੰਮ੍ਰਿਤਸਰ ਆਣ, ਉੱਥੋਂ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ, ਉਸ ਤੋਂ ਬਾਅਦ ਲੰਗਰ ਛਕਣ, ਪੰਕਤੀ ਵਿੱਚ ਆ ਕੇ ਫਿਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜਿੱਦਾਂ ਤੁਸੀਂ ਕਿਹਾ ਉਹ ਘੋਸ਼ਣਾ ਕਰਨ, ਤੇ ਉਹਦੇ ਨਾਲ ਅਮਨਦੀਪ ਕੀ ਪ੍ਰਭਾਵ ਪਊਗਾ? ਜਿੱਦਾਂ ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਅਸੀਂ ਕਿ ਬੀਜੇਪੀ ਇਹ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰੇ ਦੇਖ ਕੇ ਉੱਥੇ ਆਪਣੀ ਸਰਕਾਰ ਨੂੰ ਇੰਸਟਾਲ ਵੀ ਕਰ ਸਕਦੀ ਹੈ। ਇਹਦੇ ਨਾਲ ਹੋ ਸਕਦਾ 2022 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਨਾਲ ਵੀ ਪੋਜ਼ਿਟਿਵਿਟੀ ਬੀਜੇਪੀ ਵਾਲਾ ਜਾਊਗੀ,
ਜਾਣੀ ਜਾਣੀ
ਸਰਕਾਰ ਵੀ ਬੀਜੇਪੀ ਦੀ ਬਣ ਸਕਦੀ
ਹੈ। ਉਹ ਤਾਂ ਜਾਣੀ ਜਾਣੀ ਹੈ
ਲਿਜਾਏ,
ਉਹ ਤਾਂ ਭਾਜੀ ਉਹ ਤਾਂ ਜਾਣੀ ਜਾਣੀ ਹੈ। ਦੇਖੋ ਇਹ ਕੋਈ ਨਵੀਂ ਗੱਲ ਨਹੀਂ ਕਰਨੀ ਉਹਨਾਂ ਨੇ, ਅਕਬਰ ਵੀ ਜਾ ਕੇ ਆਏ ਸੀ, ਠੀਕ ਆ, ਬਾਬਰ ਵੀ ਗਿਆ, ਹਮਾਇਉਂ ਵੀ ਗਿਆ, ਜਹਾਂਗੀਰ ਵੀ ਗਏ ਆ। ਮਤਲਬ ਬਹੁਤ ਜਿਹੜੇ ਬਾਦਸ਼ਾਹ ਆ ਉਹ ਉਹਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇੱਦਾਂ ਕਰਕੇ ਉਹ।
ਮੈਨੂੰ ਤਾਂ ਲੱਗਦਾ ਜਿਹੜੇ ਜਿੱਦਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੀ ਕਹਾਣੀ ਸੁਣਾਈ ਸੀ ਉਹ ਬੀਜੇਪੀ ਦੇ ਲੀਡਰ ਨੇ, ਉਹ ਤਾਂ ਸਾਰਥਕ ਹੁੰਦੀ ਦਿਖਾਈ ਦੇ ਰਹੀ ਹੈ
ਭਾਜੀ। ਤੁਸੀਂ ਤਾਂ ਮੂੰਹ ਚੋਂ ਕੱਢੋ, ਮੈਂ ਤੁਹਾਨੂੰ ਹੱਲ ਤੁਹਾਨੂੰ ਨਾਲ ਦੀ ਨਾਲ ਦੇਈ ਜਾਂਦਾ। ਇਹ ਮੈਂ ਤੁਹਾਨੂੰ ਦੱਸਾਂ,
ਵੈਸੇ ਹੱਲ ਬਹੁਤ ਸਾਰਥਕ ਹੈ।
ਦਿਸ ਇਜ਼ ਦ ਈਜ਼ੀਐਸਟ ਐਂਡ ਦ ਬੈਸਟ ਵੇ ਆਊਟ। ਮਤਲਬ ਮਸਲੇ ਤਾਂ ਆਪਾਂ ਕਰੀ ਜਾ ਰਹੇ ਹਾਂ ਪਰ ਨਾਲ ਦੀ ਨਾਲ ਤੁਹਾਨੂੰ ਹੱਲ ਵੀ ਦੱਸ ਰਹੇ ਹਾਂ। ਬੀਜੇਪੀ ਵਾਲਿਓ ਥੋੜ੍ਹਾ ਜਿਹਾ ਲੌਂਗ ਟਰਮ ਸੋਚੋ, ਪੋਲੀਟਿਕਸ ਵੀ ਸੋਚੋ, ਭਲਾਈ ਵੀ ਸੋਚੋ, ਇਸ ਭਲਾਈ ਦੇ ਵਿੱਚ ਵੀ ਤੁਹਾਡੀ ਭਲਾਈ ਹੋਣੀ ਆ। ਸੋ ਮਸਲਾ ਵੀ ਹੱਲ ਹੋ ਜਾਣਾ ਆ, ਤੁਹਾਡੀ ਸਾਰਿਆਂ ਦੀ ਰਹਿ ਜਾਣੀ ਹੈ, ਕਿਸਾਨਾਂ ਦੀ ਵੀ ਰਹਿ ਜਾਣੀ ਹੈ, ਤੁਹਾਡੀ ਵੀ ਰਹਿ ਜਾਣੀ ਹੈ, ਸਾਰਿਆਂ ਦੀ ਰਹਿ ਜਾਣੀ। ਸੋ ਜ਼ਰਾ ਧਿਆਨ ਦੇ ਨਾਲ ਗੌਰ ਕਰੋ, ਇਹ ਬਹੁਤ ਸਿੰਪਲ ਵੇ ਆਊਟ ਹੈ, ਬਹੁਤ ਜ਼ਿਆਦਾ ਸਿੰਪਲ ਵੇ ਆਊਟ ਹੈ ਔਰ ਧਰਮ ਦੇ ਬਿਲਕੁਲ ਅਨੁਕੂਲ ਹੈ ਜਿਹਦੇ ਬੇਸ 'ਤੇ ਤੁਸੀਂ ਪੋਲੀਟਿਕਸ ਕਰ ਰਹੇ ਹੋ। ਖੈਰ ਅਮਰੀਕ ਭਾਜੀ, ਜਾਂਦੇ ਜਾਂਦੇ ਆਪਾਂ ਦੋ ਮੈਸੇਜ ਲੈਣੇ ਆ ਅਤੇ ਉਹ ਮੈਸੇਜ ਸਾਡੇ ਸਰੋਤਿਆਂ ਨੇ ਸਾਨੂੰ ਭੇਜੇ ਆ ਵੱਖ ਵੱਖ ਜ਼ਰੀਏ ਦੇ। ਔਰ ਸ਼ਿਵ ਦੇਵ ਕਲੇਰ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਗ੍ਰੇਟ ਸੋਲਿਊਸ਼ਨ ਇਫ ਮੋਦੀ ਲਿਸਨਸ ਐਂਡ ਦੈਨ ਮੋਦੀ ਹੈਜ਼ ਬੈਟਰ ਚਾਂਸ ਆਫ ਕਮਿੰਗ ਬੈਕ। ਮੈਂ ਕਿਹਾ ਅਗਲੀ ਸਰਕਾਰ ਕੀ ਦੋ ਸਰਕਾਰਾਂ ਹੋਰ ਬਣਾਉਂਗੇ ਜੀ ਉਹ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਫਿਰ ਤਾਂ ਜੀ ਉਹੀ ਗੱਲ ਪੂਰੀ ਹੋਣੀ ਆ ਜਿਹੜੀ ਸਭ ਤੋਂ ਪਹਿਲਾਂ ਫਲੋਰਾ ਸਾਹਿਬ ਨੇ ਖਾਧੀ ਪੀਤੀ 'ਚ ਕਰਤੀ ਸੀ।
ਮੈਨੂੰ ਤੁਸੀਂ ਸਤਵੀਰ ਬਾਦਲ ਨਾ ਬਣਾਓ, ਤੁਸੀਂ ਮੈਨੂੰ ਅਮਰੀਕ ਫਲੋਰਾ ਹੀ ਰਹਿਣ ਦਿਓ।
ਦੇਖ ਲਓ ਵੀ ਤੁਹਾਡੀ ਖਾਧੀ ਪੀਤੀ 'ਚ ਕਹੀ ਗੱਲ ਨਾ ਹੁਣ ਸੱਚੀ ਹੋ ਜਾਣੀ। ਦੇਖੋ ਬਹੁਤ ਵਧੀਆ ਸੋਲਿਊਸ਼ਨ ਹੈ, ਮਤਲਬ ਮੈਂ ਮੇਰੇ ਦਿਮਾਗ 'ਚ ਨਾ ਕਈ ਦਿਨਾਂ ਦਾ ਆ ਰਿਹਾ ਸੀਗਾ ਅਤੇ ਮੈਂ ਬੜਾ ਚਿੰਤਨ ਕਰ ਰਿਹਾ ਸੀ, ਮੈਂ ਕੁਛ ਨਾ ਕੁਛ ਯੋਗਦਾਨ ਪਾਵਾਂ। ਮੈਨੂੰ ਲੱਗਦਾ ਆ ਕਿ ਜਿੱਦਾਂ ਤੁਸੀਂ ਖਾਧੀ ਪੀਤੀ 'ਚ ਕਹਿਤੀ ਸੀ, ਮੈਂ ਧਾਰ ਕੇ ਕਹਿਤੀ ਸੀ, ਮੈਨੂੰ ਲੱਗਦਾ ਇੱਧਰ ਨੂੰ ਗੱਲ ਚਲੇ ਜਾਣੀ ਆ ਕਿਉਂਕਿ ਸੁਣਦੇ ਆ ਪ੍ਰੋਗਰਾਮ, ਐਸੀ ਗੱਲ ਨਹੀਂ। ਅਤੇ ਪ੍ਰੀਤ ਹੁਣੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਦੇ ਵਿਚਾਰ ਬਹੁਤ ਵਧੀਆ ਨੇ ਅਤੇ ਸੋਹਣੇ ਨੇ ਪਰ ਹੁਣ ਥੋੜ੍ਹਾ ਮੌਕਾ ਵੇਖ ਵੱਖ ਹੈ ਜੀ। ਅਤੇ ਮੈਂ ਵੀ ਟੋਟਲੀ ਓਪੋਜ਼ਿਟ ਹਾਂ ਭਾਅ ਜੀ ਦੇ ਨਾਲ। ਅਮਰੀਕ ਭਾਅ ਜੀ, ਮੈਂ ਜਦੋਂ ਦੇ ਤੁਹਾਡੇ ਵਿਚਾਰ ਸੁਣੇ ਨੇ ਅਤੇ ਮੇਰੀ ਹਿੰਮਤ ਨਹੀਂ ਪਈ ਵੀ ਕਿਸੇ ਵੀ ਬੀਜੇਪੀ ਦੇ ਸਪੋਰਟਰ ਨਾਲ ਕਿਸਾਨੀ ਲਾਅ 'ਤੇ ਵਿਚਾਰ ਕਰਾਂ, ਆਦਾਨ ਪ੍ਰਦਾਨ ਕਰਾਂ। ਭਾਅ ਜੀ ਕਹਿੰਦੇ ਆਲਵੇਜ਼ ਰੌਕਸ। ਉਹ ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਅਸੀਂ ਭਾਅ ਜੀ ਇਸੇ ਕਰਕੇ ਇੰਨੀ ਜੱਦੋਜਹਿਦ ਕਰਦੇ ਨੇ ਕਿ ਤੁਸੀਂ ਕਿਸੇ ਨਾਲ ਵਿਚਾਰ ਕਰੋ ਹੀ ਨਾ, ਇਹ ਚੇਂਜ ਹੋ ਹੀ ਨਹੀਂ ਸਕਦੇ। ਦੇਖ ਲਓ ਤੁਹਾਡੇ ਸਾਹਮਣੇ ਹੀ ਹੈ, ਐਵੇਂ ਨਾ ਟੱਕਰਾਂ ਮਾਰੀਏ, ਆਰਾਮ ਨਾਲ ਆਪਣਾ ਕੰਮ ਕਰੋ ਤੁਸੀਂ। ਦੇਖੋ ਸੋਲਿਊਸ਼ਨ ਅਸੀਂ ਦਿੱਤਾ, ਤੁਸੀਂ ਵੀ ਵਿਚਾਰ ਕਰੋ, ਅਗਲੇ ਹਫ਼ਤੇ ਫਿਰ ਗੱਲ ਕਰਾਂਗੇ, ਕੱਲ੍ਹ ਨੂੰ ਵੀ ਆਪਾਂ ਕਰਾਂਗੇ ਗੱਲ। ਅਮਰੀਕ ਭਾਅ ਜੀ, ਜਾਂਦੇ ਜਾਂਦੇ
ਜਾਂਦੇ ਜਾਂਦੇ ਆਪਣੇ ਸਾਰੇ ਸਰੋਤਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਹਰ ਚੀਜ਼ ਨੂੰ ਲਾਈਟਲੀ ਲਾਓ, ਖੁਸ਼ੀਆਂ ਖੇੜੇ ਬਾਣੋ ਅਤੇ ਦਿਲ 'ਤੇ ਕਿਸੇ ਚੀਜ਼ ਨੂੰ ਨਾ ਲਾਓ। ਇਹ ਜਿਹੜੇ ਅੰਦੋਲਨ ਆ, ਸਲਿਊਸ਼ਨ ਆ, ਇਹ ਹੁੰਦੇ ਰਹਿਣੇ ਆ, ਪੋਲੀਟਿਕਸ ਚੱਲਦੀ ਰਹਿਣੀ ਆ, ਅਤੇ ਡੈਮੋਕ੍ਰੈਟਿਕ ਸੈਟਅਪ ਵਿੱਚ ਸਭ ਕੁਛ ਹੁੰਦਾ ਆ, ਅਤੇ ਆਪਣੇ ਆਪਣੇ ਜਿਹੜੇ ਡੇਲੀ ਲਾਈਫ ਆ, ਆਪਣੀ ਫੈਮਿਲੀ ਲਾਈਫ ਆ, ਉਹਨੂੰ ਸਦ੍ਰਿੜ ਬਣਾਉਣ ਦੀ ਕੋਸ਼ਿਸ਼ ਕਰੋ, ਉਹਦੇ ਵਿੱਚ ਖੁਸ਼ੀਆਂ ਖੇੜੇ ਲਿਆਉਣ ਦੀ ਕੋਸ਼ਿਸ਼ ਕਰੋ, ਆਪਣੀ ਫੈਮਿਲੀ ਦੇ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕਰੋ, ਖੁਸ਼ੀਆਂ ਖੇੜੇ ਮਾਣੋ, ਸਮਾਜ ਨੂੰ ਕੁਛ ਚੰਗੀ ਸੇਧ ਦਿਓ, ਸੋਲਿਡ ਰਹੋ ਜੀਵਨ ਦੀ, ਕੋਸ਼ਿਸ਼ਾਂ ਕਰਦੇ ਰਹੋ, ਫਲ ਮਿਲੂਗਾ, ਮੈਂ ਤਾਂ ਇਹੀ ਕਹੂੰਗਾ। ਮੈਨੂੰ
ਜੀ ਬਹੁਤ ਬਹੁਤ ਧੰਨਵਾਦ ਭਾਅ ਜੀ, ਅਤੇ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ,
ਸਤਿ ਸ਼੍ਰੀ ਅਕਾਲ। ਸੋ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਅਤੇ ਪਿਆਰੇ ਆਪਾਂ ਕਨਵਰਸੇਸ਼ਨ ਕਰਦੇ ਹਾਂ, ਦੋਨਾਂ ਧਿਰਾਂ ਦੀ ਗੱਲਬਾਤ ਰੱਖਦੇ ਹਾਂ, ਸੋ ਐਡੀ ਕੋਈ ਗੱਲ। ਸੋ ਸਮਾਂ ਹੋ ਗਿਆ ਜੀ ਜਾਣ ਦਾ, ਅਤੇ ਰਵਿੰਦਰ ਸਿੰਘ ਸਿਡਨੀ ਵੀ ਮੈਲਬਨ ਵਾਲੇ ਵੀ ਆ ਗਏ ਨੇ, ਕਹਿੰਦੇ ਭਾਅ ਜੀ ਮੋਦੀ ਵੀ ਦਿਲ ਵਾਲੀ ਗੱਲ ਸੁਣਦਾ ਅਤੇ ਤੁਹਾਡੀ ਕਿਹਾ ਸੱਚ ਹੋ ਸਕਦਾ। ਹਾਂਜੀ ਹਾਂਜੀ ਹੋ ਸਕਦਾ, ਬਿਲਕੁਲ ਹੋ ਸਕਦਾ। ਅਤੇ ਇਹ ਪ੍ਰੋਗਰਾਮ ਥੋੜ੍ਹੇ ਸਮੇਂ ਬਾਅਦ ਪੋਡਕਾਸਟ 'ਤੇ ਤੁਸੀਂ ਸੁਣ ਸਕਦੇ ਹੋ ਅਤੇ ਸ਼ੇਅਰ ਵੀ ਕਰ ਸਕਦੇ ਹੋ। ਕੱਲ੍ਹ ਨੂੰ ਫਿਰ ਆਪਾਂ ਹਾਜ਼ਰ ਹੋਵਾਂਗੇ, ਜਸਵਿੰਦਰ ਬੱਟਾ ਹੁਣੀ ਹੋਣਗੇ, ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ। ਸੋ ਬਹੁਤ ਸਾਰੀਆਂ ਗੱਲਾਂ, ਚਿੰਤਨ, ਹਾਸਾ ਮਜ਼ਾਕ ਪ੍ਰੋਗਰਾਮ ਦੇ ਵਿੱਚ ਹੋਏਗਾ। ਸੋ ਇੰਨਾ ਕੁਛ ਕਹਿੰਦੇ ਹੋਇਆ ਜੀ ਮੈਂ ਇਜਾਜ਼ਤ ਲੈਂਦਾ, ਮਿਲਦੇ ਹਾਂ ਜੀ ਕੱਲ੍ਹ ਨੂੰ, ਅਤੇ ਪ੍ਰੋਗਰਾਮ ਹਰਮਨ ਰੇਡੀਓ 'ਤੇ ਚੱਲਦੇ ਰਹਿਣਗੇ। ਔਰ ਜ਼ਰਾ ਸੁਣ ਕੇ ਪ੍ਰੋਗਰਾਮ ਨਵਾਂ ਸ਼ੁਰੂ ਹੋਇਆ ਬੱਚਿਆਂ ਦਾ ਜਿਹੜਾ ਵੀਕਐਂਡ 'ਤੇ ਚੱਲਦਾ, ਉਹ ਵੀ ਜ਼ਰੂਰ ਸੁਣਿਆ ਕਰੋ। ਸੋ ਖਿਆਲ ਰੱਖਣਾ, ਰੱਬ ਰਾਖਾ।